WhatsApp 519-622-0660. Jack QuickTrackLube.com. QTL. Because we care. Quick Track Lube.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
Sodomus, yeah, baby. Yeah.
Mercy.
Oh, sanu sada pichho karde sada lana de dio. Oh, Chandigarh hai Himachal te Haryana de dio.
ਨਾਲੇ ਇੱਧਰ ਨਾਲੇ ਉੱਧਰ ਦੁਨੀਆ ਬੜੀ ਹਿਸਾਬੀ, ਨਿਸ਼ਾਨ ਚੁਲੇ ਤੇ ਫਿਰ ਰੋਂਦਾ ਕਿਉਂ ਸੀ ਅਰਬ ਪੰਜਾਬੀ। ਜਿੰਨਾ ਚਿਰ ਅਸੀਂ ਤੋਗਲਿਆ ਦੇ ਪਾਣੀ ਦਿੰਦੇ, ਉਹਨਾਂ ਚਿਰ ਪਾਣੀ ਛੱਡੋ ਪੱਕਾ ਨਹੀਂ ਦਿੰਦੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਸਵਾਗਤ ਆ ਰੇਡੀਓ 770 AM ਦੇ ਉੱਤੇ, ਪ੍ਰੋਗਰਾਮ ਪੋਲਿਟਿਕਸ ਪੰਜਾਬ। ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਇਸ ਸ਼ਿਰਕਤ ਕਰ ਰਹੇ ਨੇ ਸਿੱਖਸ ਫੋਰ ਜਸਟਿਸ ਤੋਂ ਜਤਿੰਦਰ ਸਿੰਘ ਗਰੇਵਾਲ, ਜਿਹੜੇ ਕਿ ਪਾਲਿਸੀ ਡਾਇਰੈਕਟਰ ਨੇ, ਤੇ ਬ੍ਰੈਂਪਟਨ ਕੈਨੇਡਾ ਟੋਰਾਂਟੋ ਦੇ ਜਿਹੜੇ ਨੇ ਉਹ ਰਹਿਣ ਵਾਲੇ ਨੇ, ਤੇ ਨਾਲ ਦੀ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਮਰੀਕਾ ਤੋਂ ਵੀਰ ਵਿਕਰਮਜੀਤ ਸਿੰਘ ਵੀ ਜਿਹੜੇ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਦੇ ਨੇ। ਦੋਨਾਂ ਵੀਰਾਂ ਨੂੰ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਚੜ੍ਹਦੀ ਕਲਾ ਚੋਂ
ਬਿਲਕੁਲ ਬਾਬਾ ਜੈਕ ਸਿੰਘ ਜੀ, ਰੈਫਰੈਂਡਮ ਦੀਆਂ ਵੋਟਾਂ ਜਦੋਂ ਹੁਣ ਬ੍ਰੈਂਪਟਨ ਓਨਟੈਰੀਓ ਦੇ ਵਿੱਚ ਪੈਣ ਲੱਗੀਆਂ ਨੇ ਤੇ ਕੌਮ ਪੂਰੀ ਚੜ੍ਹਦੀ ਕਲਾ ਚ ਜੀ, ਕੱਲੇ ਅਸੀਂ ਨੀ। ਅੱਜ ਐਤਵਾਰ ਦਾ ਦਿਨ ਹੈ, ਗੁਰਦੁਆਰਿਆਂ ਦੇ ਵਿੱਚ ਲੀਫਲੈਟਿੰਗ ਹੋਣ ਡਈ ਹੈ, ਪੈਂਫਲੈਟ ਵੰਡੇ ਜਾ ਰਹੇ ਨੇ, ਪੋਸਟਰ ਲੱਗੇ ਹੋਏ ਨੇ। ਮੇਰੇ ਖਿਆਲ ਨਾਲ ਨੀ ਕੋਈ ਬ੍ਰੈਂਪਟਨ ਦਾ ਕੋਈ ਬੱਸ ਅੱਡਾ ਜਿਹੜਾ ਉਹਦੇ ਲਾਗੇ ਪੋਸਟਰ ਨੀ ਲੱਗਾ। ਨੌਜਵਾਨ ਬੱਚੇ ਬੱਚੀਆਂ ਵੰਗਾਰ ਕੇ ਕਹਿ ਰਹੇ ਨੇ ਜੀ ਵੋਟਾਂ ਪਾ ਦਿਆਂਗੇ ਜੀ, ਹੁਣ ਵੋਟਾਂ ਪੈਣੀਆਂ ਨੇ।
ਠੀਕ ਹੈ ਜੀ, ਅੱਜ ਇਹਨਾਂ ਨੂੰ ਸਵਾਲ ਜਵਾਬ ਵੀ ਕਰਾਂਗੇ। ਇਹਨਾਂ ਦੀਆਂ ਵੋਟਾਂ ਨੇ ਸਰਕਾਰ ਲਈ ਸਿਰਦਰਦੀ ਆ। ਪਰ ਉਸ ਤੋਂ ਪਹਿਲਾਂ ਅਸੀਂ ਅੱਜ ਦੇ ਪ੍ਰੋਗਰਾਮ ਦੇ ਸਪੋਂਸਰ ਤੁਹਾਡੇ ਨਾਲ ਜ਼ਰੂਰ ਦੱਸਣਾ ਚਾਹੁੰਦੇ ਹਾਂ। ਅੱਜ ਦਾ ਸਾਡਾ ਪ੍ਰੋਗਰਾਮ ਸਪੋਂਸਰ ਕੀਤਾ ਜੀ ਅਕਾਲ ਟਰੱਕ ਲਿਊਬਸ, ਜਿਹੜੇ ਕਿ ਟਰੱਕ ਵਾਸ਼, ਆਇਲ ਚੇਂਜ, ਨਿਊ ਨਵੇਂ ਅਤੇ ਪੁਰਾਣੇ ਟਾਇਰ ਉਹਨਾਂ ਕੋਲੋਂ ਲੈ ਸਕਦੇ ਹੋ। 7 ਦਿਨ ਖੁੱਲ੍ਹੇ ਨੇ, ਕਾਲ ਕਰ ਸਕਦੇ ਹੋ 905-565-1100। ਅੱਜ ਦਾ ਸਾਡਾ ਪ੍ਰੋਗਰਾਮ ਮਾਲਟਨ ਗੁਰਦੁਆਰਾ ਸਾਹਿਬ ਵੱਲੋਂ ਸਪੋਂਸਰ ਆ, ਅਤੇ ਨਾਲ ਦੀ ਨਾਲ ਮਨੁੱਖੀ ਅਧਿਕਾਰ ਸੰਸਥਾ ਸਿੱਖਸ ਫਾਰ ਜਸਟਿਸ, ਜਿਹੜੇ ਕਿ 18 ਸਪਤੰਬਰ ਦਿਨ ਐਤਵਾਰ ਨੂੰ ਬ੍ਰੈਂਪਟਨ ਦੇ ਗੌਰਮੈਂਟ ਕਮਿਊਨਿਟੀ ਸੈਂਟਰ ਦੇ ਵਿੱਚ ਕਰਵਾਉਣ ਜਾ ਰਹੇ ਨੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ। ਤੁਸੀਂ ਹਾਂ ਚੋ, ਤੁਸੀਂ ਨਾ ਚੋ, ਤੁਸੀਂ ਆ ਕੇ ਜਿਹੜੀ ਆ ਵੋਟ ਪਾ ਸਕਦੇ ਹੋ। ਨਾਲ ਦੀ ਨਾਲ ਫਾਸਟ ਲੇਨ ਟਰੱਕਰਸ, ਤੁਹਾਨੂੰ ਜੋਬ ਚਾਹੀਦੀ ਆ, ਇਹਨਾਂ ਨੂੰ ਟਰੱਕ ਡਰਾਈਵਰ ਚਾਹੀਦੇ ਨੇ। ਸੋ ਜਿੰਨੇ ਵੀ ਵੀਰ ਭੈਣ ਭਾਈ ਜੋਬ ਤੋਂ ਲੇ ਆਫ ਨੇ, ਟਰੱਕ ਦੀ ਜੋਬ ਚਾਹੀਦੀ ਆ, ਫਾਸਟ ਲੇਨ ਟਰੱਕਰਸ ਨੂੰ ਕਾਲ ਕਰੋ 416-897-5017। ਅਤੇ ਜੇ ਤੁਸੀਂ ਆਪਣਾ ਟਰੱਕ ਖਰੀਦਣਾ ਆ ਜਾਂ ਵੇਚਣਾ ਆ ਜਾਂ ਲੀਜ਼ 'ਤੇ ਲੈਣਾ ਆ, ਅਤੇ ਟਾਰਗੇਟ ਟਰੱਕ ਸੇਲ ਐਂਡ ਲੀਜ਼ਿੰਗ ਨੂੰ ਕਾਲ ਕਰੋ 905-565-8748। ਤੇ ਨਾਲ ਦੀ ਨਾਲ ਨੌਮੀ ਵਾਇਰਲੈਸ ਤੁਸੀਂ ਆਪਣਾ ਫੋਨ ਜਿਹੜਾ ਸੈੱਲ ਕਰਨਾ ਟ੍ਰੇਡ ਕਰਨਾ ਰਿਪੇਅਰ ਕਰਨਾ ਲੌਕ ਅਨਲੌਕ ਕਰਨਾ ਨਵਾਂ ਲੈਣਾ ਪੁਰਾਣਾ ਲੈਣਾ ਕਾਲ ਨੌਮੀ ਵਾਇਰਸ ਵਾਇਰਲੈਸ 8416-904-8074 ਇਹ ਸੀਗੇ ਜੀ ਸਾਡੇ ਅੱਜ ਦੇ ਸਪੋਂਸਰ ਧੰਨਵਾਦ ਸਪੋਂਸਰਾਂ ਦਾ ਸੋ ਸਾਡੇ ਨਾਲ ਪਾਲਿਸੀ ਡਾਇਰੈਕਟਰ ਐਸ ਐਫ ਜੇ ਜਤਿੰਦਰ ਸਿੰਘ ਗਰੇਵਾਲ ਨੇ ਜਤਿੰਦਰ ਸਿੰਘ ਜੀ ਮੈਂ ਤੁਹਾਡੇ ਤੋਂ ਸ਼ੁਰੂਆਤ ਕਰੂੰਗਾ ਰੈਫਰੈਂਡਮ ਜਿਹੜਾ ਕਿ ਯੂ ਐਨ ਦੇ ਚਾਰਟਰ ਦੇ ਥੱਲੇ ਤੁਸੀਂ ਕਰਵਾਉਣ ਜਾ ਰਹੇ ਹੋ ਇਹਦੀ ਇੰਪੋਰਟੈਂਸ ਕੀ ਆ ਪਹਿਲਾਂ ਤਾਂ ਸਾਨੂੰ ਇਹ ਪਤਾ ਲੱਗੇ ਵੀ ਇਹਦੀ ਕਰਵਾਉਣਾ ਕਿਉਂ ਜ਼ਰੂਰੀ ਆ ਵਾਈ ਇਟ ਇਜ਼ ਇੰਪੋਰਟੈਂਟ ਟੂ ਹੈਵ ਅ ਰੈਫਰੈਂਡਮ ਇਹਦੀ ਇੰਪੋਰਟੈਂਸ ਕੀ ਆ
ਸੋ ਦੇਖੋ ਆਪਾਂ ਇਸ ਸਮੇਂ ਸਾਨੂੰ ਸਮਝਣਾ ਪੈਣਾ ਵਾ ਵੀ ਦੁਨੀਆਂ 'ਚ ਕਿਹੋ ਜਿਹਾ ਸਿਸਟਮ ਚੱਲ ਰਿਹਾ ਸੋ ਦੁਨੀਆਂ ਦੇ ਵਿੱਚ ਇਹਨੂੰ ਕਹਿੰਦੇ ਆ ਦ ਰੂਲ ਆਫ ਲਾ ਐਂਡ ਗਵਰਨ ਆਫ ਦ ਕੰਸੈਂਟਿਡ ਸੋ ਜਿਹੜੇ ਲੋਕ ਕੰਸੈਂਟ ਕਰਦੇ ਨੇ ਸਾਡੇ ਉੱਪਰ ਤੁਸੀਂ ਰਾਜ ਪਾਓ ਰਾਜ ਕਰੋ ਉਹਨਾਂ ਕੰਸੈਂਟ ਕਰਕੇ ਲੋਕਾਂ ਨੂੰ ਹੱਕ ਮਿਲਦਾ ਰਾਜ ਕਰਨ ਨੂੰ ਸੋ ਫੋਰ ਐਗਜ਼ਾਮਪਲ ਆਪਾਂ ਬ੍ਰੈਂਪਟਨ 'ਚ ਰਹਿੰਦੇ ਹਾਂ ਅਤੇ ਬ੍ਰੈਂਪਟਨ ਦੇ ਉੱਪਰ ਸਪੀਡ ਲਿਮਿਟ ਸੈੱਟ ਕੀਤੇ ਹੁੰਦੇ ਨੇ ਸਟਰੀਟਾਂ ਦੇ ਉੱਪਰ ਹੁਣ ਜਿਹਨੇ ਸਟਰੀਟ ਲਿਮਿਟ ਸੈੱਟ ਕੀਤਾ ਉਹਦੇ ਕੋਲ ਹੱਕ ਕਿਉਂ ਆ ਹੱਕ ਤਾਂ ਵਾ ਵੀ ਉਹ ਚੁਣੇ ਗਏ ਨੇ ਚੁਣ ਕੇ ਉਹਨਾਂ ਦੇ ਕੋਲ ਅਥੋਰਿਟੀ ਆਈ ਹੈ ਕਿਉਂਕਿ ਲੋਕਾਂ ਨੇ ਕਿਹਾ ਵੀ ਅਸੀਂ ਤੁਹਾਡੇ 'ਚ ਯਕੀਨ ਕਰਦੇ ਹਾਂ ਉਹਨਾਂ ਨੂੰ ਮਜੋਰਟੀ ਵੋਟਾਂ ਮਿਲੀਆਂ ਅਤੇ ਉਹਨਾਂ ਨੇ ਉਸ ਹੱਕ ਨਾਲ ਸਪੀਡ ਲਿਮਿਟ ਸੈੱਟ ਕੀਤਾ ਹੁਣ ਗੱਲ ਆਉਂਦੀ ਹੈ ਆਜ਼ਾਦੀ ਦੀ ਆਜ਼ਾਦੀ ਦਾ ਇਸ਼ੂ ਚੱਲਦਾ ਵਾ ਵੀ ਕਿਹਨਾਂ ਕੋਲ ਹੱਕ ਹੈ ਆਜ਼ਾਦੀ ਲੈਣ ਨੂੰ ਉਹ ਲੀਗਲ ਕੁਐਸਚਨ ਬਾਅਦ 'ਚ ਸਮਝਾਵਾਂਗੇ ਪਰ ਇਸ਼ੂ ਚੱਲਦਾ ਵੀ ਕੌਣ ਕਹਿ ਸਕਦਾ ਸਾਨੂੰ ਆਜ਼ਾਦੀ ਚਾਹੀਦੀ ਆ ਕਿਹਦੇ ਕੋਲ ਰਾਈਟਸ ਨੇ ਕਹਿਣ ਨੂੰ ਸਾਨੂੰ ਆਜ਼ਾਦੀ ਚਾਹੀਦੀ ਨੇ ਉਹ ਗੱਲ ਆਉਂਦੀ ਆ ਕੰਸੈਂਟ ਦੀ ਜਿਨ੍ਹਾਂ ਦੀ ਧਰਤੀ ਆ ਜਿਨ੍ਹਾਂ ਦੀ ਜ਼ਮੀਨ ਆ ਉਹ ਸਾਨੂੰ ਹੱਕ ਦੇ ਸਕਦੇ ਨੇ ਆਜ਼ਾਦੀ ਲੈਣ ਨੂੰ ਅਤੇ ਤਾਂ ਹੀ ਸਾਨੂੰ ਉਹ ਲੋਕਾਂ ਨੂੰ ਉਹ ਵਾਸੀਆਂ ਨੂੰ ਪੁੱਛਣਾ ਪੈਣਾ ਵਾ ਵੀ ਤੁਸੀਂ ਚਾਹੁੰਦੇ ਹੋ ਪੰਜਾਬ ਨੂੰ ਆਜ਼ਾਦ ਹੋਣਾ ਚਾਹੀਦਾ ਹਾਂ ਜਾਂ ਨਾ ਅਤੇ ਜਦੋਂ ਉਹਨਾਂ ਦਾ ਕੰਸੈਂਟ ਸਾਡੇ ਕੋਲ ਆ ਗਿਆ ਮਜੋਰਟੀ 'ਚ ਵੋਟ ਪੈ ਗਈ ਹਾਂ ਅਸੀਂ ਚਾਹੁੰਦੇ ਹਾਂ ਆਜ਼ਾਦੀ ਫਿਰ ਅਸੀਂ ਮੂਹਰਲਾ ਕਦਮ ਚੁੱਕ ਸਕਦੇ ਹਾਂ ਜਦੋਂ ਆਪਾਂ ਦੇਸ਼ਾਂ ਕੋਲ ਜਾਣਾ ਵੀ ਦੇਖੋ ਸਾਡੇ ਕੋਲ ਜਿੰਨੇ ਲੋਕਾਂ ਨੇ ਵੋਟ ਪਾਈ ਆ 5 ਮਿਲੀਅਨ 2 ਮਿਲੀਅਨ 50 ਮਿਲੀਅਨ ਵਟਐਵਰ ਦ ਨੰਬਰ ਮੇ ਬੀ ਇਹਨਾਂ ਨਾਲ ਸਾਡੇ ਕੋਲ ਹੱਕ ਮਿਲਿਆ ਇਹ ਮਸਲੇ ਉੱਪਰ ਵਿਚਾਰ ਕਰਨ ਨੂੰ ਅਤੇ ਦੇਸ਼ਾਂ ਕੋਲ ਜਾਣ ਨੂੰ ਐਜ਼ ਰੈਪ੍ਰਜੈਂਟੇਟਿਵਸ ਆਫ ਦਿਸ ਮੂਵਮੈਂਟ ਸੋ ਇਟਸ ਵੈਰੀ ਇੰਪੋਰਟੈਂਟ ਦੈਟ ਇਸ ਰੈਫਰੈਂਡਮ ਨਾਲ ਅਸੀਂ ਲੀਗਲ ਆਪਣੀ ਅਥੋਰਿਟੀ ਲਈਏ ਰੈਫਰੈਂਡਮ ਅਤੇ ਆਜ਼ਾਦ ਦੀ ਪੰਜਾਬ ਦੀ ਗੱਲ ਕਰਨ
ਜੀ ਨਾਲ ਦੀ ਨਾਲ ਫਿਰ ਅਸੀਂ ਇਹਦਾ ਪੰਜਾਬੀ ਦੇ ਵਿੱਚ ਵੀ ਮਤਲਬ ਹਰੇਕ ਚੀਜ਼ ਨੂੰ ਸਮਝਾਉਣ ਦੇ ਸ਼ਾਇਦ ਹੋਰ ਤਰੀਕੇ ਵੀ ਹੁੰਦੇ ਨੇ ਸੋ ਬਿਕਰਮਜੀਤ ਸਿੰਘ ਰੈਫਰੈਂਡਮ ਕਰਵਾਉਣਾ ਹੀ ਕਿਉਂ ਜ਼ਰੂਰੀ ਆ
ਬਿਲਕੁਲ ਜੀ ਮੈਂ ਬਿਲਕੁਲ ਸਿੰਪਲ ਭਾਸ਼ਾ 'ਚ ਕਿਉਂਕਿ ਆਪਾਂ ਅੱਜ ਉਸ ਧਰਤੀ 'ਤੇ ਬੈਠੇ ਹਾਂ ਜਿੱਥੇ ਕਹਿੰਦੇ ਵੀ ਪੰਜਾਬ ਵਰਗਾ ਮਾਹੌਲ ਹੈ ਬ੍ਰੈਂਪਟਨ ਅਤੇ ਜੇ ਫਿਰ ਪੰਜਾਬੀਆਂ ਨਾਲ ਗੱਲ ਕਰਨੀ ਹੈ ਤਾਂ ਬੜੀ ਸਿੰਪਲ ਅਤੇ ਸਿੱਧੀ ਭਾਸ਼ਾ 'ਚ ਕਰੀਏ ਪਹਿਲਾ ਸਵਾਲ ਤਾਂ ਪੰਜਾਬ ਵਾਲਿਆਂ ਨੂੰ ਇਹ ਪੁੱਛਣਾ ਪੈਣਾ ਆਪਣੇ ਆਪ ਤੋਂ ਵੀ ਜੇ ਸਭ ਕੁਛ ਸਹੀ ਹੈ ਤੇ ਅਸੀਂ ਬਗਾਨੀਆਂ ਧਰਤੀਆਂ ਤੇ ਆ ਕੇ ਕਿਉਂ ਮਿਹਨਤ ਕਸ਼ ਲੋਕ ਵਸੇ ਆ ਜੇ ਪੰਜਾਬ ਦੇ ਵਿੱਚ ਸਾਡੇ ਕੋਲ ਓਪਰਚੁਨਿਟੀ ਹੋਵੇ ਕੰਮ ਹੋਵੇ ਬਿਜ਼ਨਸ ਹੋਣ ਪੈਸੇ ਬਣਦੇ ਹੋਣ ਸਾਡੇ ਬੱਚੇ ਜੋਬਾਂ ਤੇ ਲੱਗਦੇ ਹੋਣ ਤੇ ਫਿਰ ਅਸੀਂ ਕੈਨੇਡਾ ਆਣ ਕੇ ਕਿਉਂ ਵਸੀਏ ਇਹ ਪੁੱਛ ਲੈਣ ਆਪਣੇ ਮਨਾਂ ਦੇ ਵਿੱਚੋਂ ਪੰਜਾਬ ਦੇ ਨਾਲ ਪੈਰ ਪੈਰ ਤੇ 1947 ਤੋਂ ਲੈ ਕੇ ਅੱਜ ਤੱਕ ਧੋਖਾ ਹੀ ਹੁੰਦਾ ਆਇਆ ਤੇ ਕੰਟੀਨਿਊ ਹੈ ਅੱਜ ਵੀ ਦੇਖ ਲਓ ਜੋ ਹਾਲਾਤ ਹੋਏ ਨੇ ਸਰਕਾਰਾਂ ਬਦਲ ਕੇ ਦੇਖ ਲਈਆਂ ਬੰਦੇ ਬਦਲ ਕੇ ਦੇਖ ਲਏ ਲੋਕ ਬਦਲ ਕੇ ਦੇਖ ਲਏ ਪਰ ਪੰਜਾਬ ਦੇ ਹਾਲਾਤ ਨਹੀਂ ਬਦਲੇ ਇਹਦਾ ਹੱਲ ਜਿਹੜਾ ਫਿਰ ਹੁਣ ਸਿੰਪਲੀ ਨਿਕਲਦਾ ਆ ਕਿ ਪੰਜਾਬ ਇੱਕ ਵਾਰੀ ਆਪਣਾ ਅਲੱਗ ਖਿੱਤਾ ਆਪਣਾ ਇੱਕ ਦੇਸ਼ ਬਣਾ ਕੇ ਦੱਸੇ ਤਾਂ ਤੁਸੀਂ ਤਰੱਕੀ ਪਾ ਸਕਦੇ ਹੋ ਤੇ ਉਹਦੇ ਲਈ ਦੋ ਤਰੀਕੇ ਆ ਜੀ ਦੁਨੀਆ 'ਚ ਦੇਸ਼ ਬਣਾਉਣ ਦੇ ਜਾਂ ਤਾਂ ਦੁਨੀਆ ਜਿਹੜੀ ਆਪਣੇ ਬਾਹੂਬਲ ਦੇ ਉੱਤੇ ਆਪਣੇ ਬਾਹਾਂ ਦੇ ਜ਼ੋਰ ਨਾਲ ਰਾਜ ਲੈਂਦੀ ਹੈ ਜਿਹੜਾ ਪੁਰਾਣੇ ਸਮਿਆਂ 'ਚ ਹੁੰਦਾ ਸੀ ਅੱਜ ਜੋ ਵੀਰ ਜਤਿੰਦਰ ਸਿੰਘ ਹੁਣਾਂ ਨੇ ਦੱਸਿਆ ਵੀ ਅੱਜ ਸਮਾਂ ਹੈ ਡੈਮੋਕ੍ਰੇਸੀ ਦਾ ਲੋਕਤੰਤਰ ਦਾ ਤੇ ਜਿਹਦਾ ਦਾਅਵਾ ਭਾਰਤ ਦੀ ਸਰਕਾਰ ਕਰਦੀ ਹੈ ਕਿ ਇੱਕ ਬਿਗੈਸਟ ਡੈਮੋਕ੍ਰੇਸੀ ਹੈ ਬੜੀ ਵੱਡੀ ਡੈਮੋਕ੍ਰੇਸੀ ਹੈ ਜੀ ਅਸੀਂ ਪੁਜਾਰੀ ਹਾਂ ਦੁਨੀਆ ਦੇ ਸਭ ਤੋਂ ਵੱਡੇ ਡੈਮੋਕ੍ਰੇਟਿਕ ਲੋਕ ਹਾਂ ਸਾਡਾ ਮੁਲਕ ਬੜਾ ਤੇ ਫਿਰ ਜੇ ਉਹ ਡੈਮੋਕ੍ਰੇਟਿਕ ਨੇ ਤੇ ਫਿਰ ਅਸੀਂ ਵੀ ਉਹੀ ਕਾਨੂੰਨੀ ਦਾਅ ਜਿਹੜਾ ਅਪਣਾਇਆ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਵੋਟ ਦੇ ਨਾਲ ਲੋਕ ਡਿਸੀਜ਼ਨ ਦਿੰਦੇ ਨੇ ਕਿ ਉਹਨਾਂ ਦਾ ਭਵਿੱਖ ਕੀ ਹੋਵੇ ਹੁਣ ਪੰਜਾਬ ਦੇ ਜਿੰਨੇ ਵੀ ਫੈਸਲੇ ਨੇ ਚਾਹੇ ਉਹ ਟੈਰੀਟਰੀ ਦੇ ਹੋਣ ਪੰਜਾਬ ਨੂੰ ਵੰਡਣਾ ਸੀ 66 ਦੇ ਵਿੱਚ ਵੰਡ ਦਿੱਤਾ ਅਗਲਿਆਂ ਨੇ ਚਾਹੇ ਉਹ ਨਹਿਰੀ ਪਾਣੀਆਂ ਦੇ ਹੋਣ ਚਾਹੇ ਉਹ ਨੌਕਰੀਆਂ ਦੇ ਹੋਣ ਫੈਸਲੇ ਤਾਂ ਕਰਦੀ ਹੈ ਦਿੱਲੀ ਤੇ ਪੰਜਾਬ ਕੋਲ ਕੀ ਹੈ ਫੈਸਲੇ ਦਾ ਹੱਕ ਲੈਣ ਦਾ ਸੋ ਅੱਜ ਰੈਫਰੈਂਡਮ ਦੇ ਰਾਹੀਂ
ਚਲੋ ਮੈਂ ਤਾਂ ਲੋਕਾਂ ਦੇ ਸਵਾਲ ਤੁਹਾਨੂੰ ਪੁੱਛਣਾ
ਮੈਂ ਕੰਪਲੀਟ ਕਰ ਦਿੰਦਾ ਜੀ ਹੁਣੇ ਅੱਜ ਜਦੋਂ ਅਸੀਂ ਰੈਫਰੈਂਡਮ ਦੀ ਗੱਲ ਕਰਦੇ ਹਾਂ ਤੇ ਜਿਹੜੇ ਰਾਈਟ ਦੀ ਅਸੀਂ ਤੁਹਾਨੂੰ ਗੱਲ ਦੱਸ ਰਹੇ ਹਾਂ ਕਿ ਡੈਮੋਕ੍ਰੇਸੀ ਦਾ ਤੁਰਾਹੀ ਵੋਟ ਹੁੰਦੀ ਹੈ ਤੇ ਫਿਰ ਇਹ ਹੱਕ ਪੰਜਾਬ ਦੇ ਲੋਕਾਂ ਕੋਲ ਵੀ ਹੈ ਕਿ ਆਪਣਾ ਭਵਿੱਖ ਰਾਜਨੀਤਿਕ ਧਾਰਮਿਕ ਸਮਾਜਿਕ ਭਵਿੱਖ ਉਹ ਆਪ ਡਿਸਾਈਡ ਕਰਨ ਤੇ ਰੈਫਰੈਂਡਮ ਉਹ ਜ਼ਰੀਆ ਹੈ ਜਿਹਦੇ ਨਾਲ ਵੋਟ ਪਾ ਕੇ ਪੰਜਾਬੀ ਦੱਸੂਗਾ ਕਿ ਅਸੀਂ ਡਿਸੀਜਨ ਲੈਣੇ ਨੇ ਕਿ ਪਾਣੀ ਕਿਹਦਾ ਹੋਣਾ ਚਾਹੀਦਾ ਹੈ, ਜ਼ਮੀਨ ਕਿਹਦੀ ਹੋਣੀ ਚਾਹੀਦੀ ਹੈ, ਫਸਲਾਂ ਕਿਹਨੂੰ ਵੇਚਣੀਆਂ ਨੇ, ਕਿੰਨਾ ਰੇਟ ਹੋਣਾ ਚਾਹੀਦਾ ਹੈ, ਜਾਂ ਭਾਰਤ ਨੇ ਦੱਸਣਾ। ਇਹ ਹੈ ਜੀ ਹਾਂ ਜਾਂ ਨਾ।
ਮੈਂ ਜਿਹੜੀ ਤੁਹਾਡੇ ਨਾਲ ਗੱਲਬਾਤ ਕਰਨਾ, ਲੋਕਾਂ ਦੇ ਸਵਾਲ ਨੇ, ਲੋਕ ਕਹਿੰਦੇ ਨੇ ਵੀ ਤੁਹਾਡੇ ਕੋਲ ਆਲਰੇਡੀ ਜਿਹੜੀ ਆ ਪੰਜਾਬ ਦੀ ਵਿਧਾਨ ਸਭਾ ਬਣੀ ਹੋਈ ਆ, ਤੁਹਾਡੇ ਕੋਲ ਆਪਣੇ ਉੱਥੇ ਤੁਸੀਂ ਕਾਨੂੰਨ ਬਣਾਓ, ਤੁਸੀਂ ਆਪਣੀਆਂ ਉੱਥੋਂ ਮਤੇ ਪਾਓ, ਵਾਈ ਡੋਂਟ ਯੂ ਡੂ ਦੈਟ?
ਬਾਬਾ ਜੈਕ ਸਿੰਘ ਜੀ, ਜੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕੋਈ ਤਾਕਤ ਸੀ ਤੇ ਮੈਂ ਉਹਨਾਂ ਲੋਕਾਂ ਨੂੰ, ਉਹਨਾਂ ਭਰਾਵਾਂ ਨੂੰ ਇੱਕ ਸਵਾਲ ਪੁੱਛ ਲੈਣਾ। ਕਿਸਾਨੀ ਬਿੱਲ ਦਿੱਲੀ ਨੇ ਪਾਸ ਕੀਤੇ ਸੀ, ਵਿਧਾਨ ਸਭਾ ਨੇ ਮਤਾ ਪਾਤਾ, BSF ਜਿਹੜੀ ਹੈ 15 ਮਾਈਲ ਤੋਂ ਲੈ ਕੇ 50 ਕਿਲੋਮੀਟਰ ਤੇ ਲੈ ਆਉਂਦੀ ਉਹਨਾਂ ਨੇ, ਪੰਜਾਬ ਵਿਧਾਨ ਸਭਾ ਨੇ ਮਤਾ ਪਾ ਦਿੱਤਾ। ਹੁਣ ਚੰਡੀਗੜ੍ਹ ਦੇ ਉੱਤੇ ਨਿਊ ਚੰਡੀਗੜ੍ਹ ਬਣਾਉਣ ਦੀਆਂ ਗੱਲਾਂ ਜਾਂ ਭਾਖੜਾ ਡੈਮ ਦੇ ਜਿਹੜੇ ਮੈਨੇਜਮੈਂਟ ਬੋਰਡ ਦੇ ਵਿੱਚੋਂ ਉਹਨਾਂ ਦੀ ਪਰਮਾਨੈਂਟ ਸੀਟ ਕੱਢ ਦੇਣੀ, ਪੰਜਾਬ ਵਿਧਾਨ ਸਭਾ ਨੇ ਮਤਾ ਪਾਤਾ ਤੇ ਮਤਾ ਪਾਇਆ, ਨਾ ਤਾਂ ਬਿੱਲ ਵਾਪਸ ਹੋਏ, ਨਾ ਚੰਡੀਗੜ੍ਹ ਮਿਲਿਆ, ਨਾ ਡੈਮਾਂ ਦਾ ਪਾਣੀ ਮਿਲਿਆ, ਨਾ ਬਿਜਲੀ ਦੇ ਪ੍ਰੋਜੈਕਟ ਮਿਲੇ, ਤੇ ਨਾ ਹੀ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮਿਲੀ, ਨਾ ਹੀ ਫਸਲਾਂ ਦਾ ਮੁੱਲ ਮਿਲਿਆ। ਉਸ ਵਿਧਾਨ ਸਭਾ ਚ ਤੁਸੀਂ ਕਹਿੰਦੇ ਹੋ ਜੀ ਮਤਾ ਪਾ ਦਿੱਤਾ ਜਾਵੇ, ਕਾਨੂੰਨ ਬਣਾ ਦਿੱਤਾ ਜਾਵੇ, ਜਿਹਦੇ ਕੋਲ ਕੋਈ ਰਾਈਟ ਹੀ ਨਹੀਂ ਹੈਗਾ ਇਹ ਕਰਨ ਦਾ।
ਨਹੀਂ ਫਿਰ ਵਿਧਾਨ ਸਭਾ ਕਰਦੀ ਕੀ ਆ?
ਇਹੀ ਤਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਉਹਨਾਂ ਦੇ ਵਿੱਚ ਬੈਠੇ 117 MLA ਦੇ ਕੋਲ ਕੋਈ ਵੀ ਤਾਕਤ ਬਾਕੀ ਨਹੀਂ ਬਚੀ, ਉਹ ਤਾਂ ਨਲੀਆਂ ਗਲੀਆਂ ਨਾਲੀਆਂ ਪੱਕੀਆਂ ਕਰਾਉਣ ਦੀ ਤਾਕਤ ਰੱਖਦੇ ਨੇ ਬਸ।
ਠੀਕ ਹੈ ਜੀ, ਸੋ ਨਾਲ ਦੀ ਨਾਲ ਆਪਾਂ ਇਸ ਮਸਲੇ ਦੇ ਉੱਤੇ ਹੋਰ ਵੀ ਗੱਲਬਾਤ ਕਰਾਂਗੇ। ਅੱਜ ਯੂਕਰੇਨ ਦੇ ਵਿੱਚ ਜੰਗ ਲੱਗੀ ਹੋਈ ਆ, ਯੂਕਰੇਨ ਦੇ ਇੱਕ ਖਾਸ ਪੁਤਿਨ ਦੇ ਇੱਕ ਖਾਸ ਜਿਹੜਾ ਉਹਦਾ ਨੇੜਲਾ ਸਾਥੀ ਸੀ ਉਹਦੀ ਕੁੜੀ ਦੀ ਇੱਕ ਬੰਬ ਧਮਾਕੇ ਵਿੱਚ ਅੱਜ ਮੌਤ ਹੋ ਗਈ ਆ। ਬਹੁਤਿਆਂ ਦਾ ਕਹਿਣਾ ਹੈ ਵੀ ਟਾਰਗੇਟ ਜਿਹੜਾ ਆ ਉਸ ਲੀਡਰ ਨੂੰ ਕੀਤਾ ਜਾ ਰਿਹਾ ਸੀ, ਜਿਹੜਾ ਕਿ ਪੁਤਿਨ ਦਾ ਜਿਹਨੂੰ ਬ੍ਰੇਨ ਕਿਹਾ ਜਾਂਦਾ, ਪੋਲੀਟੀਕਲ ਐਨਾਲਿਸਟ ਨੇ, ਸਟ੍ਰੈਟਜਿਸਟ ਸੀਗੇ, ਵੀ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਪਰ ਉਹ ਨਹੀਂ ਮਰੇ। ਅੱਜ ਉਹਨਾਂ ਦੀ ਕੁੜੀ ਜਿਹੜੀ ਆ ਉਸਦੀ ਗੱਡੀ ਵਿੱਚ ਕੁੜੀ ਸੀ ਅਤੇ ਕੁੜੀ ਮਾਰੀ ਗਈ ਆ। ਪਰ ਅੱਜ ਜਦੋਂ ਅਸੀਂ ਯੂਕਰੇਨ ਦੀ ਗੱਲ ਕਰਦੇ ਹਾਂ, ਦੋ ਰੀਜਨਸ ਜਿਹੜੇ ਨੇ ਡੌਨਬਾਸ ਦੇ ਨਾਲ, ਇੱਕ ਹੋਰ ਪਹਿਲਾਂ ਕਰਮੀਰੀਆ, ਪਹਿਲਾਂ ਜਿਹੜੀ ਆ ਰਸ਼ੀਆ ਨੇ ਐਨੈਕਸ ਕੀਤਾ ਸੀ। ਅਤੇ ਜਤਿੰਦਰ ਸਿੰਘ ਗਰੇਵਾਲ ਜੀ, ਜਦੋਂ ਕਰੀਮੀਆ ਆਲਰੇਡੀ ਐਨੈਕਸਡ ਹੋ ਗਿਆ ਸੀ ਪਰ ਉੱਥੇ ਰੂਸ ਨੇ ਰੈਫਰੈਂਡਮ ਕਰਵਾਇਆ, ਅੱਜ ਵੀ ਖਾਰਸਨ ਅਤੇ ਨਾਲ ਡੌਨਬਾਸ ਨੂੰ ਜਦੋਂ ਕੰਟਰੋਲ ਕਰ ਲਿਆ ਤਾਂ ਉੱਥੇ ਰੈਫਰੈਂਡਮ ਕਰਵਾਉਣ ਦੀ ਗੱਲ ਕਰ ਰਿਹਾ। ਉਹਦਾ ਤਾਂ ਜਦੋਂ ਆਲਰੇਡੀ ਮਤਲਬ ਉਹਦੀਆਂ ਫੋਰਸਿਸ ਦੇ ਅੰਡਰ ਆਕੂਪਾਈਡ ਉਹ ਰੀਜਨਸ ਹੈਗੇ ਨੇ, ਉਹ ਰੈਫਰੈਂਡਮ ਕਰਵਾ ਕੇ ਕੀ ਕਹਿਣਾ ਚਾਹੁੰਦਾ
ਜੀ? ਦੇਖੋ, ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਵੀ ਇਸ ਸਮੇਂ ਜਿਸ ਕੰਟਰੀ ਕੋਲ ਪੂਰਾ ਰਾਜ ਆ ਕੋਈ ਇਲਾਕੇ ਉੱਪਰ, ਰਾਈਟ, ਦੰਬੈਸਕ, ਕ੍ਰੀਮੀਆ, ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਰਸ਼ੀਆ ਦਾ ਪੂਰਾ ਰਾਜ ਆ, ਹੁਣ ਉਹਨਾਂ ਦੀ ਆਰਮੀ ਆ, ਪੁਲੀਸ ਆ, ਟੈਕਸਿਸ ਨੇ, ਪਰ ਉਹਨਾਂ ਨੇ ਤਾਂ ਵੀ ਕਿਹਾ ਵੀ ਦੁਨੀਆ ਨੂੰ ਦਿਖਾਉਣ ਨੂੰ, ਲਜਿਟਮੈਸੀ ਲੈਣ ਨੂੰ, ਅਸੀਂ ਇੱਥੇ ਰੈਫਰੈਂਡਮ ਕਰਾਵਾਂਗੇ ਅਤੇ ਜਿਹੜੀ ਵੇ ਉਹ ਲੋਕਾਂ ਨੇ ਚੁਣਿਆ ਉਹਦੇ ਨਾਲ ਅਸੀਂ ਸਹਿਮਤ ਹੋਵਾਂਗੇ। ਜੇ ਉਹ ਚੋਣ ਸਾਡੇ ਨਾਲ ਜੁੜਨ ਉਹਨਾਂ ਦਾ ਹੱਕ, ਜੇ ਉਹ ਚੋਣ ਅਸੀਂ ਵੱਖਰਾ ਦੇਸ਼ ਬਣੀਏ ਉਹਨਾਂ ਦਾ ਹੱਕ, ਜੇ ਉਹ ਚੋਣ ਅਸੀਂ ਯੂਕਰੇਨ ਨਾਲ ਵਾਪਸ ਜਾਈਏ ਉਹਨਾਂ ਦਾ ਹੱਕ। ਅਸੀਂ ਇਹਨਾਂ ਨੂੰ ਆਪਸ਼ਨਸ ਦਿੰਦੇ ਹਾਂ ਅਤੇ ਅਸੀਂ ਉਹਨਾਂ ਦੇ ਆਵਾਜ਼ ਤੋਂ ਨੈਕਸਟ ਕਦਮ ਚੁੱਕਾਂਗੇ। ਹੁਣ ਇਹ ਹੈ ਵੈਲਿਊ ਡੈਮੋਕਰੇਸੀ ਦੀ, ਅਤੇ ਸਭ ਸੇ ਸੁਪਰ ਪਾਵਰ ਲਾ ਲਓ ਤੁਸੀਂ, ਕਹਿੰਦਾ ਹੁਣ ਰਸ਼ੀਆ ਤਾਂ USSR ਹੈ ਨਹੀਂ, ਸੁਪਰ ਪਾਵਰ ਸ਼ਾਇਦ ਹੋਏ ਨਾ, ਪਰ ਸੈਕਿੰਡ ਲਾਰਜੈਸਟ ਨਿਊਕਲੀਅਰ ਆਰਸਨਲ ਉਹਦੇ ਕੋਲ ਆ, ਸੈਕਿੰਡ ਮੇਬੀ ਈਵਨ ਦਾ ਫਰਸਟ,
ਮੇਬੀ ਦਾ ਫਰਸਟ,
ਯਾ ਰਾਈਟ। ਉਹਨਾਂ ਨੂੰ ਕਿਸੇ ਤੋਂ ਨਹੀਂ ਪੁੱਛਣ ਦੀ ਲੋੜ, ਪਰ ਉਹ ਤਾਂ ਵੀ ਕਹਿੰਦੇ ਨੇ ਵੀ ਅਸੀਂ ਰੈਫਰੈਂਡਮ ਥਰੂ ਇਹ ਰਾਜ ਕਰਾਂਗੇ, ਕਿਉਂਕਿ ਇਹਨਾਂ ਨੂੰ ਪਤਾ ਵਾ ਇਹ ਸਿਸਟਮ।
ਮੇਰਾ ਤਾਂ ਇਹੀ ਸਵਾਲ ਜਿਹੜਾ ਮੈਂ ਪੁੱਛਣ ਦਾ ਕਾਰਨ ਇਹੀ ਬਣਦਾ ਸੀ, ਮੈਂ ਬਿਕਰਮਜੀਤ ਸਿੰਘ ਕੋਲ ਜਾਵਾਂਗਾ ਵੀ ਜਦੋਂ ਖਾਲਿਸਤਾਨ ਰੈਫਰੈਂਡਮ ਦੀ ਗੱਲ ਚੱਲਦੇ ਆ ਉਦੋਂ ਜਿਹੜੀਆਂ ਕਈ ਲੋਕ ਜਿਹੜੇ ਕਹਿੰਦੇ ਨੇ ਇਸ ਦੀ ਲੋੜ ਕਿਉਂ ਆ, ਵੀ ਕਰਨਾ ਕਿਉਂ ਆ, ਜਾਂ ਇਹਦੇ ਨਾਲ ਰਾਜ ਆਊਗਾ ਕਿ ਨਹੀਂ ਆਊਗਾ, ਪਰ ਮੈਂ ਤਾਂ ਇਹ ਕਹਿੰਦਾ ਵੀ ਜਿੱਥੇ ਆਲਰੇਡੀ ਰਾਜ ਆ ਚੁੱਕਾ ਆ, ਜਿੱਥੇ ਆਲਰੇਡੀ ਆਕੂਪਾਈਡ ਕਰ ਚੁੱਕਾ ਆ 3 ਰੀਜਨਸ ਆਫ ਯੂਕਰੇਨ ਨੂੰ ਰੂਸ, ਉੱਥੇ ਉਹ ਰੈਫਰੈਂਡਮ ਕਰਵਾ ਰਿਹਾ, ਇਟ ਮੀਨਸ ਡਜ਼ਨਟ ਮੈਟਰ ਤੁਹਾਡੇ ਕੋਲ ਹਜੇ ਜਿਹੜੀ ਆ ਮਿਲਟਰੀ ਫੋਰਸ ਹੈ ਜਾਂ ਨਹੀਂ ਹੈ, ਯੂ ਗੋ ਬਾਏ ਦਾ ਰੈਫਰੈਂਡਮ
ਜੀ। ਬਿਲਕੁਲ, ਕਾਨੂੰਨ ਦੇ ਨਾਲ ਹੀ ਦੁਨੀਆ ਚੱਲਦੀ ਹੈ ਜੀ, ਇੱਕ ਸਟੈਂਡਰਡ ਤਾਂ ਤੁਹਾਨੂੰ ਮੇਨਟੇਨ ਕਰਨਾ ਪੈਣਾ ਨਾ ਵੀ ਹਰੇਕ ਸਰਕਾਰ ਨੂੰ ਚਲਾਉਣ ਦਾ। ਇਹਦੇ ਨਾਲ ਦੀ ਇੱਕ ਮਿਲਦੀ ਹੋਈ ਐਗਜ਼ਾਮਪਲ ਹੈਗੀ ਹੈ ਜੀ, ਜਿਹਨੂੰ ਤਾਈਵਾਨ ਕਿਹਾ ਜਾਂਦਾ ਹੈ, ਚਾਈਨਾ ਅਤੇ ਤਾਈਵਾਨ, ਭਾਵੇਂ ਕਿ ਇੱਕ ਕੰਟਰੀ ਵਾਂਗੂ ਦੁਨੀਆ ਦੇ ਵਿੱਚ ਵਿਚਰਦਾ ਹੈ, ਅਮੈਰੀਕਾ ਕੈਨੇਡਾ ਦੇ ਨਾਲ ਵਪਾਰ ਕਰਦਾ, ਸਾਰੀ ਦੁਨੀਆ ਨਾਲ ਵਪਾਰ ਕਰਦਾ ਹੈ, ਪਰ ਅੱਜ ਵੀ ਉਹਨੂੰ ਇੱਕ ਕੰਟਰੀ ਨਹੀਂ ਕਿਹਾ ਜਾਂਦਾ। ਚਾਈਨਾ ਕਹਿੰਦਾ ਕਿ ਮੇਰਾ ਇਹ ਹਿੱਸਾ ਹੈ ਅਤੇ ਉਹ ਕਹਿੰਦੇ ਜੀ ਚਾਈਨਾ ਸਾਡਾ ਹਿੱਸਾ ਹੈ। ਅੱਜ ਵੀ ਉਹਨਾਂ ਨੂੰ ਦੁਨੀਆ ਦੇ ਕੋਲੋਂ ਉਹ ਲੈਜਿਟਮੇਟ ਤਾਕਤ ਹਾਸਲ ਨਹੀਂ ਹੈ ਕਿ ਉਹ ਇੱਕ ਦੇਸ਼ ਦੇ ਰੂਪ ਦੇ ਵਿੱਚ ਵਿਚਰ ਸਕਣ, ਜਦਕਿ ਉਹ ਪਿਛਲੇ ਅੱਧੀ ਸਦੀ ਤੋਂ ਉਹ ਇੱਕ ਦੇਸ਼ ਬਣੇ ਹੋਏ ਨੇ। ਤੇ ਇਹ ਤੋਂ ਇਹ ਸਾਫ ਜ਼ਾਹਰ ਹੁੰਦਾ ਹੈ ਕਿ ਜੇਕਰ ਤੁਸੀਂ ਭਾਵੇਂ ਤੁਹਾਡੇ ਕੋਲ ਫੋਰਸਿਸ ਹੋਣ, ਕੁਰਦਾਂ ਦੀ ਐਗਜ਼ਾਮਪਲ ਹੈ, ਉਹਨਾਂ ਕੋਲ ਟੈਂਕ ਨੇ, ਤੋਪਾਂ ਨੇ, ਸਟੇਟ ਦਾ ਰਾਜ ਵੀ ਹੈ, ਪਰ ਉਹ ਕੰਟਰੀ ਨਹੀਂ ਬਣ ਸਕਦੇ, ਉਹਨਾਂ ਨੂੰ ਵੀ ਰੈਫਰੈਂਡਮ ਕਰਾਉਣਾ ਪੈ ਰਿਹਾ। ਸਾਡੀ ਕੌਮ ਨੂੰ ਇਹ ਸਮਝਣਾ ਪੈਣਾ ਕਿ ਅੱਜ ਦੇ ਸਮੇਂ ਦਾ ਸਭ ਤੋਂ ਕਾਰਗਰ ਹਥਿਆਰ ਜਿਹੜਾ ਆ ਉਹ ਡੈਮੋਕ੍ਰੇਸੀ ਦੇ ਵਿੱਚ ਵੋਟ ਹੈ। ਵੋਟ ਦੀ ਤਾਕਤ ਦੇ ਨਾਲ ਤੁਸੀਂ ਉਹ ਲੈਜਿਟਮੇਸੀ, ਉਹ ਕਾਨੂੰਨੀ ਤਾਕਤ ਹਾਸਲ ਕਰ ਸਕੋਗੇ ਜਿਹਦੇ ਨਾਲ ਤੁਸੀਂ ਆਪਣਾ ਦੇਸ਼ ਬਣਾ ਸਕੋਗੇ।
ਨਾਲ ਦੀ ਨਾਲ
ਜਗ੍ਹਾ ਭਾਜੀ ਮੈਂ ਹੋਰ ਵੀ ਗੱਲ ਕਹਿਣੀ ਚਾਹੁੰਦਾ, ਚਲੋ ਆਪਾਂ ਦੂਰ ਦੂਰ ਦੀ ਦੇਖਣ ਦੀ ਕੋਈ ਲੋੜ ਵੀ ਨਹੀਂ। ਜਦੋਂ ਇੰਡੀਆ ਨੇ ਕਬਜ਼ਾ ਕੀਤਾ ਸੀ ਸਿੱਖਮ ਉੱਪਰ, ਉੱਥੇ ਉਹਨਾਂ ਨੇ ਰੈਫਰੈਂਡਮ ਕਰਾਇਆ ਪੁੱਛਣ ਨੂੰ ਵੀ ਲੋਕੀ ਸਿੱਖਮ ਦੇ ਕੀ ਚਾਹੁੰਦੇ ਨੇ।
ਸਿੱਖਮ ਦੇ
ਜਦੋਂ ਉਹਨਾਂ ਨੇ ਕਬਜ਼ਾ ਕੀਤਾ ਸੀ ਗੋਆ ਉੱਪਰ, ਉਹਨਾਂ ਨੇ ਉੱਥੇ ਰੈਫਰੈਂਡਮ ਕਰਾਇਆ ਪੁੱਛਣ ਨੂੰ ਵੀ ਗੋਆ ਵਾਲੇ ਕੀ ਚਾਹੁੰਦੇ ਨੇ। ਸੋ ਇਹ ਗੱਲ ਆਪਾਂ ਬਾਹਰਲੀ ਦੂਰ ਵੀ ਨਹੀਂ ਜਾਣ ਦੀ ਲੋੜ, ਉਹਦਾ ਇੰਡੀਆ ਨੇ ਆਪ ਕਰਾਏ ਨੇ।
ਰੀਸੈਂਟਲੀ ਪਿਛਲੇ ਸਾਲਾਂ ਦੇ ਵਿੱਚ ਬੰਗਲਾਦੇਸ਼ ਦੇ ਨਾਲ ਟੈਰੀਟਰੀਆਂ ਜਿਹੜੀਆਂ ਐਕਸਚੇਂਜ ਕੀਤੀਆਂ ਨੇ, ਬਹੁਤ ਸਾਰੇ ਪਿੰਡ ਬੰਗਲਾਦੇਸ਼ ਨੂੰ ਦਿੱਤੇ ਨੇ, ਉੱਥੇ ਰੈਫਰੈਂਡਮ ਹੋਇਆ, ਵੋਟ ਪਈ ਹੈ। ਈਵਨ ਕਿ ਜਦੋਂ ਆਪਾਂ ਪੰਜਾਬ ਦੀ ਵੀ ਗੱਲ ਕਰਦੇ ਨੇ, ਇੱਕ ਝੂਠਾ ਰੈਫਰੈਂਡਮ ਜਿਹਨੂੰ ਕਹਿੰਦੇ ਸੀ ਉਹ ਹਿਮਾਚਲ ਪ੍ਰਦੇਸ਼ ਨੂੰ ਇਲਾਕੇ ਦੇਣ ਦੇ ਲਈ ਕਰਾਇਆ ਗਿਆ, ਜਿਹਦੇ ਬਾਬਤ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਇਹ ਹੋ ਕੀ ਰਿਹਾ ਹੈ। ਮਾਸਟਰਾਂ ਨੂੰ ਰੱਖ ਕੇ ਦਿੱਲੀ ਤੋਂ ਲਿਆ ਕੇ ਜਾਂ ਹੋਰ ਇਲਾਕਿਆਂ ਤੋਂ ਲਿਆ ਕੇ ਉਹਨਾਂ ਦੇ ਕੋਲੋਂ ਹਿੰਦੀ ਭਾਸ਼ਾ ਲਿਖਵਾ ਕੇ
ਪੰਜਾਬੀ
ਇਲਾਕਾ ਖੋਲ ਦਿੱਤਾ ਗਿਆ,
ਪੰਜਾਬੀ 'ਚ ਹਿੰਦੀ ਭਾਸ਼ਾ ਲਿਖਾਇਆ ਗਿਆ।
ਜੀ, ਪੰਜਾਬੀ ਦੇ ਵਿੱਚ ਲਿਖਿਆ 1966 ਦੀ ਗੱਲ ਕਰਦੇ ਪਏ ਨੇ, ਜਦੋਂ ਪੰਜਾਬ ਦੇ 3 ਟੋਟੇ ਕੀਤੇ ਗਏ ਸੀ, ਰੀਓਰਗਨਾਈਜੇਸ਼ਨ ਐਕਟ ਦੀ ਗੱਲ ਹੋ ਰਹੀ ਆ, ਜਦੋਂ ਭਾਰਤੀ ਸਰਕਾਰ ਨੇ ਪੰਜਾਬ ਦੇ ਵਿੱਚ ਰੈਫਰੈਂਡਮ ਕਰਵਾ ਕੇ 3 ਸਟੇਟਾਂ ਅਲੱਗ ਕੀਤੀਆਂ। ਸੋ ਕੱਚੀਆਂ ਪੈਨਸਲਾਂ ਦੇ ਨਾਲ ਜਤਿੰਦਰ ਸਿੰਘ ਗਰੇਵਾਲ ਦਾ ਕਹਿਣਾ ਹੈ ਵੀ ਜਦੋਂ ਲੋਕਾਂ ਨੂੰ ਕਿਹਾ ਗਿਆ ਵੀ ਆਪਣੀ ਭਾਸ਼ਾ ਦੱਸੋ ਕਿਹੜੀ ਆ, ਜਦੋਂ ਪੰਜਾਬੀ ਸੂਬਾ ਬਣਿਆ, ਸੋ ਲੋਕਾਂ ਨੇ ਪੰਜਾਬੀ ਦੇ ਵਿੱਚ ਲਿਖਿਆ ਜੀ ਸਾਡੀ ਭਾਸ਼ਾ ਹਿੰਦੀ ਆ। ਸੋ ਉਦੋਂ ਫਿਰ ਹਰਿਆਣਾ ਅਲੱਗ ਕਰ ਦਿੱਤਾ ਗਿਆ, ਹਿਮਾਚਲ ਅਲੱਗ ਕਰ ਦਿੱਤਾ ਗਿਆ। ਚਲੋ ਬੜੀ ਅਨਫੋਰਚੁਨੇਟ ਗੱਲ ਆ। ਸੋ ਕਹਿਣ ਤੋਂ ਭਾਵ ਬੋਟਮ ਲਾਈਨ ਤਾਂ ਇਹ ਆ ਵੀ ਸਰਕਾਰ ਨੇ ਆਪ ਜਿਹੜੇ ਨੇ ਉਹ ਰੈਫਰੈਂਡਮ ਕਰਵਾਏ ਨੇ। ਸੋ ਸਰਕਾਰ ਨੂੰ ਬਿਕਰਮਜੀਤ ਸਿੰਘ ਜੀ ਫਿਰ ਇਸ ਰੈਫਰੈਂਡਮ ਤੋਂ ਕੀ ਪ੍ਰੋਬਲਮ ਆ, ਮਤਲਬ ਵਾਏ ਦੇ ਸਕੇਅਰਡ?
ਦੇਖੋ, ਪਿਛਲੇ 75 ਸਾਲਾਂ ਤੋਂ ਉਹਨਾਂ ਨੇ ਪੰਜਾਬ ਦੇ ਉੱਤੇ ਜਿਹੜਾ ਕਬਜ਼ਾ ਸੀ ਉਹ ਕਿਸੇ ਨਾ ਕਿਸੇ ਤਰੀਕੇ ਬਰਕਰਾਰ ਰੱਖਿਆ ਹੋਇਆ ਸੀ। ਇੱਕ ਬਹੁਤ ਵੱਡਾ ਸੰਘਰਸ਼ ਜਿਹੜਾ ਸਿੱਖ ਕੌਮ ਨੇ ਲੜਿਆ, ਇੱਕ ਜ਼ੁਲਮ ਦਾ ਸ਼ਿਕਾਰ ਹੋਈ ਹੈ, 1984 'ਚ ਸਿੱਖਾਂ ਦੀ ਨਸਲਕੁਸ਼ੀ ਹੋਈ ਹੈ, ਉਸ ਤੋਂ ਬਾਅਦ ਇੱਕ ਅਣਮਨੁੱਖੀ ਤਸ਼ੱਦਦ ਕੌਮ ਨੇ ਆਪਣੇ ਪਿੰਡੇ 'ਤੇ ਹੰਡਾਇਆ ਸੀ। ਸੋ ਉਸ ਸੰਘਰਸ਼ ਤੋਂ ਹੁਣ ਜਦੋਂ ਵਿਹਲੀ ਹੋ ਕੇ ਕੌਮ ਨੇ ਸੋਚਿਆ ਵੀ ਅਸੀਂ ਆਜ਼ਾਦੀ ਤਾਂ ਲੈਣੀ ਹੈ, ਉਹਦਾ ਤਰੀਕਾ ਕੀ ਹੈ? ਅਤੇ ਜਦੋਂ ਨੌਜਵਾਨ ਹਥਿਆਰ ਚੱਕਦੇ ਸੀ ਅਤੇ ਉਹਨਾਂ ਦੇ ਲਈ ਈਜ਼ੀ ਸੀ, ਅੱਤਵਾਦੀ ਕਹਿ ਕੇ ਜਾਂ ਟੈਰੋਰਿਸਟ ਕਹਿ ਕੇ ਮਾਰ ਦਿੱਤਾ ਜਾਂਦਾ ਸੀ ਅਤੇ ਲੋਕ ਕਹਿੰਦੇ ਸੀ ਸ਼ਾਇਦ ਹਥਿਆਰ ਸੀ ਇਹਨਾਂ ਦੇ ਹੱਥਾਂ ਦੇ ਵਿੱਚ, ਆਵਾਜ਼ ਘੱਟ ਦੁਨੀਆਂ ਤੱਕ ਪੁੱਜਦੀ ਸੀ। ਪਰ ਹੁਣ ਜਦੋਂ ਅਸੀਂ ਦੁਨੀਆਂ ਨੂੰ ਇਹ ਕਿਹਾ ਕਿ ਅਸੀਂ ਕਾਨੂੰਨੀ ਤੌਰ 'ਤੇ ਰੈਫਰੈਂਡਮ ਕਰਾਉਣ ਜਾ ਰਹੇ ਹਾਂ, ਵੋਟ ਪਾਉਣ ਜਾ ਰਹੇ ਹਾਂ, ਹੁਣ ਇੰਡੀਆ ਨੂੰ ਇਸ ਗੱਲ ਦੀ ਸਮਝ ਆ ਗਈ ਕਿ ਅਸੀਂ ਫਸ ਚੁੱਕੇ ਹਾਂ। ਲੋਕ ਵੀ ਕਹਿੰਦੇ ਆ ਵੀ ਤੁਸੀਂ ਤਾਂ ਕਹਿੰਦੇ ਸੀ ਇਹ ਹਥਿਆਰ ਚੱਕੀ ਫਿਰਦੇ ਨੇ, ਇਹ ਤਾਂ ਹੁਣ ਵੋਟ ਕਰਾ ਰਹੇ ਨੇ, ਅਤੇ ਵੋਟ ਤੋਂ ਤੁਹਾਨੂੰ ਕੀ ਡਰ ਹੈ? ਹੁਣ ਉਹ ਜਿਹੜਾ ਪਾਜ ਸੀ ਕਿ ਪੰਜਾਬੀ ਇੱਕ ਅਲੱਗ ਕੰਟਰੀ, ਪੰਜਾਬ ਨੂੰ ਇੱਕ ਆਜ਼ਾਦ ਮੁਲਕ ਨਹੀਂ ਦੇਖਣਾ ਚਾਹੁੰਦੇ, ਖਾਲਿਸਤਾਨ ਨਹੀਂ ਬਣਾਉਣਾ ਚਾਹੁੰਦੇ, ਉਹ ਉਹਨਾਂ ਦਾ ਟੁੱਟਦਾ ਜਾ ਰਿਹਾ ਹੈ। ਇੰਗਲੈਂਡ ਦੀ ਐਗਜ਼ਾਮਪਲ ਬਣੀ ਹੈ ਜੀ। ਇੰਗਲੈਂਡ ਦੇ ਵਿੱਚ ਭਾਰਤੀ ਅਖਬਾਰਾਂ ਨੇ ਇੱਕ ਚੈਲੰਜ ਕਰਕੇ ਕਿਹਾ ਕਿ 150 ਬੰਦਾ ਵੋਟ ਪਾਇਆ ਹੈ, ਅੱਜ ਵੀਡੀਓ ਅਵੇਲੇਬਲ ਹੈ, ਲੱਖਾਂ ਬੰਦਾ ਨਿਕਲ ਕੇ ਉੱਥੇ ਵੋਟ ਪਾ ਗਿਆ। ਇਟਲੀ ਦੇ ਵਿੱਚ ਲੱਖਾਂ ਬੰਦਾ ਵੋਟ ਪਾ ਗਿਆ, ਜਿਹੜੇ ਕਹਿੰਦੇ ਸੀ ਖਾਲਿਸਤਾਨ ਦੇ ਨਾਲ 10 ਬੰਦੇ ਨੇ, 20 ਬੰਦੇ ਆ ਜੀ, ਇਹਨਾਂ ਨੂੰ 30 ਵੋਟਾਂ ਨਹੀਂ ਪੈਣੀਆਂ, ਅੱਜ ਉਹਨਾਂ ਦੇ ਭਰਮ ਟੁੱਟ ਗਏ, ਅੱਜ ਉੱਥੇ ਕਾਨੂੰਨ ਵਾਪਸ ਹੋ ਗਏ ਇਸੇ ਰੈਫਰੈਂਡਮ ਦੀ ਬਦੌਲਤ। ਅਤੇ ਇਹ ਜਿਹੜਾ ਡਰ ਆ ਉਹ ਸਰਕਾਰ ਨੂੰ ਖਾ ਰਿਹਾ ਵੀ ਆਉਣ ਵਾਲੇ ਦਿਨਾਂ 'ਚ ਜਦੋਂ ਇਹ ਰੈਫਰੈਂਡਮ ਕੈਨੇਡਾ ਦੇ ਵਿੱਚ ਵੱਡੀ ਗਿਣਤੀ 'ਚ ਵੋਟਾਂ ਪੈਣ ਤੋਂ ਬਾਅਦ ਪੰਜਾਬ ਵੱਲ ਨੂੰ ਵਧਿਆ, ਅਤੇ ਇਹੀ ਵੋਟ ਇਹਨਾਂ ਦੇ ਟੱਬਰ ਹੀ ਉੱਥੇ ਰਹਿੰਦੇ ਆ ਨਾ ਬਾਬਾ ਜਗ ਸਿੰਘ ਜੀ, ਇਹੀ ਪਰਿਵਾਰ ਉੱਥੇ ਰਹਿੰਦੇ ਨਾ, ਉਹਨਾਂ ਦੇ ਬੱਚੇ ਹੀ ਇੱਥੇ ਸਟੂਡੈਂਟ ਬਣ ਬਣ ਕੇ ਆ ਕੇ ਮਿਹਨਤਾਂ ਕਰਨ ਦੇ ਨੇ, ਅਤੇ ਉਹ ਆਪਣੇ ਮਾਪਿਆਂ ਨੂੰ ਕਹਿਣਗੇ ਕਿ ਹੁਣ ਸਮਾਂ ਆ ਚੁੱਕਾ ਹੈ, ਤੁਸੀਂ ਭਾਈ ਆਪਣੇ ਕਿਸਮਤ ਬਦਲਣ ਲਈ ਹਾਂ 'ਚ ਵੋਟਾਂ ਪਾ।
ਬਿਲਕੁਲ ਜੀ, ਵੋਟਾਂ ਦੀ ਇਸ ਲੜਾਈ ਦੇ ਵਿੱਚ ਜਿਹਨੂੰ ਰੈਫਰੈਂਡਮ ਕਿਹਾ ਜਾਂਦਾ ਆ, ਕਿਤੇ ਨਾ ਕਿਤੇ ਜਦੋਂ ਅਸੀਂ ਅੱਜ ਦੇਖਦੇ ਹਾਂ 317 ਧਾਰਾ ਟੁੱਟਣ ਤੋਂ ਬਾਅਦ ਭਾਰਤ ਵੱਲੋਂ ਉੱਥੇ ਸਾਰੇ ਜਿਹੜੇ ਨੇ ਕਾਨੂੰਨ ਕਿਸ ਤਰੀਕੇ ਨਾਲ ਅਲੈਦੇ ਕਰ ਦਿੱਤੇ ਗਏ ਨੇ ਜਾਂ ਕਾਨੂੰਨ ਦੇ ਹੱਕ ਲੋਕਾਂ ਦੇ ਖੋਲ ਦਿੱਤੇ ਗਏ ਨੇ, ਫਿਰ ਉਸ ਤੋਂ ਬਾਅਦ ਵੀ ਕੱਲ੍ਹ ਦੀਆਂ ਖਬਰਾਂ ਨਿਕਲ ਕੇ ਆਈਆਂ ਵੀ 2.5 million ਜਿਹੜੇ ਨੇ ਆਊਟਸਾਈਡਰ ਵੋਟਰ ਜਿਹੜੇ ਨੇ ਉਹ ਅਪਕਮਿੰਗ ਜਿਹੜੀਆਂ ਇਲੈਕਸ਼ਨਸ ਹੋਣਗੀਆਂ ਉਹਦੇ 'ਚ ਉਹ ਵੋਟਾਂ ਪਾਉਣਗੇ। ਸੋ ਕਹਿਣ ਤੋਂ ਭਾਵ ਅੱਜ ਜਦੋਂ ਸਰਕਾਰ ਉੱਥੇ ਕਸ਼ਮੀਰ ਦੇ ਵਿੱਚ ਉਹਨਾਂ ਕੋਲ ਫੌਜਾਂ ਵੀ ਨੇ, ਸਾਰਾ ਐਡਮਿਨਿਸਟ੍ਰੇਸ਼ਨ ਵੀ ਆ, 370 ਧਾਰਾ ਵੀ ਤੋੜ ਦਿੱਤੀ, ਦੇ ਸਟਿਲ ਹੈਵ ਇਸ਼ੂਜ਼ ਟੂ ਰੂਲ ਓਵਰ ਦਾ ਲੈਂਡ, ਅਤੇ ਉਹ ਅੱਜ ਵੀ ਕੋਈ ਨਾ ਕੋਈ ਤਰੀਕਾ ਕੱਢ ਕੇ ਅਤੇ ਕਹਿ ਰਹੇ ਨੇ। ਪਹਿਲਾਂ ਉਹਨਾਂ ਨੂੰ ਲੱਗਦਾ ਸੀ ਵੀ ਸ਼ਾਇਦ ਬਾਹਰੋਂ ਆ ਕੇ ਲੋਕ ਵਸਾਏ ਜਾਣਗੇ, ਪਰ ਥੋੜ੍ਹੀ ਜਿਹੜੀ ਇੰਸੀਡੈਂਟਸ ਉੱਥੇ ਹੋਏ ਨੇ ਅਤੇ ਇੰਨੇ ਕੁ ਇੰਸੀਡੈਂਟ ਦੇ ਨਾਲ ਕੋਈ ਵੀ ਉੱਧਰ ਨੂੰ ਮੂੰਹ ਨਹੀਂ ਕਰ ਰਿਹਾ ਇਸ ਵਕਤ, ਅਤੇ ਉਹਨਾਂ ਨੇ ਇੱਕ ਨਵਾਂ ਪੈਂਤੜਾ ਤਿਆਰ ਕੀਤਾ ਵੀ 2.5 million ਅਡੀਸ਼ਨਲ ਵੋਟਰਸ ਜਿਹੜੇ ਨੇ ਬਾਹਰ ਦੇ ਨੇ ਉਹਦੇ 'ਚ ਇੱਦਾਂ ਹੁੰਦਾ ਵੀ ਤੁਸੀਂ ਆਪਣਾ ਜਿਹੜਾ ਆ ਪਰਮਾਨੈਂਟ ਐਡਰੈਸ ਜਿਹੜਾ ਰਜਿਸਟਰਡ ਕਰਵਾਉਣਾ ਉਹ ਤੁਸੀਂ ਰਜਿਸਟਰਡ ਕਰਵਾ ਸਕਦੇ ਹੋ ਜੰਮੂ ਕਸ਼ਮੀਰ ਦਾ ਕਰਵਾ ਸਕਦੇ ਹੋ ਕਿਉਂਕਿ ਹੁਣ 370 ਧਾਰਾ ਬੈਰੀਕੇਡ ਟੁੱਟ ਚੁੱਕੇ ਨੇ ਜਿਹੜੇ ਕਿ ਹਰਡਲ ਸੀਗੀਆਂ ਤੁਸੀਂ ਉੱਥੇ ਜਾਣ ਵਾਸਤੇ ਬਾਏ ਕਰਨ ਵਾਸਤੇ ਸੋ ਬਾਏ ਕੌਣ ਕਿੰਨਾ ਕਰ ਰਿਹਾ ਵੀ ਨੋ ਦੈਟ ਜਾਂ ਉੱਥੇ ਕੌਣ ਜਾ ਕੇ ਰਹਿਣਾ ਚਾਹੁੰਦਾ ਉਹ ਵੀ ਆਪਾਂ ਨੂੰ ਪਤਾ ਪਰ ਹੁਣ ਸਰਕਾਰ ਉੱਥੇ ਲੋਕਾਂ ਨੂੰ ਪ੍ਰਵਾਸ ਕਰਾਉਣ ਤੋਂ ਜੇ ਲੋਕ ਕੰਨੀ ਕਤਰਾ ਰਹੇ ਨੇ ਸੋ ਉਹਨਾਂ ਨੇ ਨਵਾਂ ਇੱਕ ਤਰੀਕਾ ਕੱਢ ਲਿਆ ਵੀ ਉੱਥੇ ਪਰਮਾਨੈਂਟ ਐਡਰੈਸ ਲੋਕਾਂ ਦੇ ਬਣਾ ਦਿਉ ਅਤੇ ਉਹ ਫਿਰ ਉਸ ਦੇ ਉੱਤੇ ਭਾਵੇਂ ਬਾਹਰ ਰਹੇ ਨੇ ਅਤੇ ਉੱਥੇ ਬਾਹਰ ਬੈਠੇ ਉਹ ਵੋਟ ਪਾਉਣਗੇ ਅਡੀਸ਼ਨਲ 2.5 million ਵੋਟਰ ਸੋ ਮੇਰਾ ਪੁਆਇੰਟ ਇਹ ਆ ਵੀ ਅੱਜ ਵੀ ਭਾਵੇਂ ਜੰਮੂ ਕਸ਼ਮੀਰ ਦੇ ਵਿੱਚ ਸਰਕਾਰ ਕੋਲ ਸਾਰੀਆਂ ਪਾਵਰਸ ਨੇ ਸਾਰੇ ਆਰਮਡ ਫੋਰਸਿਸ ਨੇ ਕਾਨੂੰਨ ਵੀ ਤੋੜ ਦਿੱਤੇ ਨੇ ਬਟ ਸਟਿਲ ਦੇ ਹੈਵ ਅ ਇਸ਼ੂਜ਼ ਮਤਲਬ ਵੋਟਾਂ ਉਹਨਾਂ ਨੂੰ ਫਿਰ ਵੀ ਚਾਹੀਦੀਆਂ ਨੇ ਜਿਹੜੀ ਗੱਲ ਵੋਟਾਂ ਦੀ ਆ ਮੈਸੇਜ ਦੀ ਆ ਜਾਂਦੀ ਆ ਸੋ ਜਤਿੰਦਰ ਭਾਅ ਜੀ ਮੈਂ ਜਿਹੜੀ ਤੁਹਾਨੂੰ ਹੁਣ ਗੱਲ ਪੁੱਛਣੀ ਚਾਹੁੰਦਾ ਹਾਂ ਵੀ ਜਿਹੜਾ ਤੁਹਾਡਾ ਪੰਜਾਬ ਰੈਫਰੈਂਡਮ ਆ ਖਾਲਿਸਤਾਨ ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ ਆ ਤੁਹਾਨੂੰ ਕਿੰਨੀ ਕੁ ਉਮੀਦ ਆ ਵੀ ਹਾਓ ਫਾਰ ਯੂ ਕੈਨ ਗੋ ਵਿਦ ਦਿਸ
ਲੁੱਕ ਆਈ ਜੈਨੂਅਲੀ ਬਿਲੀਵ ਵੀ ਕੈਨ ਗੈਟ ਐਨ ਇੰਡੀਪੈਂਡੈਂਟ ਕੰਟਰੀ ਜੇ ਆਪਾਂ ਯੂਨੋ ਚਾਹੁੰਦੇ ਹਾਂ ਪੰਜਾਬ ਨੂੰ ਆਜ਼ਾਦ ਹੋਣਾ ਕਈ ਲੋਕ ਕਹਿੰਦੇ ਨੇ ਵੀ ਹਥਿਆਰਬੰਦ ਨਾਲ ਦੇਸ਼ ਬਣਦੇ ਨੇ ਬਹੁਤ ਸਾਰੇ ਨੇ ਜਿਹੜੇ ਕਹਿੰਦੇ ਨੇ ਇੱਦਾਂ ਰਸਤਾ ਵਾ ਰੈਫਰੈਂਡਮ ਨਾਲ ਕੁਛ ਨਹੀਂ ਹੋਣਾ ਮੈਂ ਇਹ ਵੀਰਾਂ ਨੂੰ ਕਹਿਣਾ ਚਾਹੁੰਦਾ ਦੇਖੋ ਜਦੋਂ ਆਈਸਿਸ ਨੇ ਹਥਿਆਰਬੰਦ ਇਲਾਕਾ ਲੈ ਲਿਆ ਸੀ ਆਪਦਾ ਉਹ ਦੇਸ਼ ਨਹੀਂ ਬਣੇ ਇਸ ਸਮੇਂ 4-5 ਕੰਟਰੀਆਂ ਨੇ ਚਲੋ ਕੰਟਰੀਆਂ ਨਹੀਂ ਗੀਆਂ ਪਰ ਉਹ ਇਲਾਕੇ ਨੇ ਜਿਹਦੇ ਉੱਪਰ ਕਿਸੇ ਦਾ ਰਾਜ ਨਹੀਂ ਪਰ ਲੋਕਾਂ ਦਾ ਜਿਹੜੇ ਉੱਥੇ ਰਹਿੰਦੇ ਨੇ ਉਹ ਕੰਟਰੀਆਂ ਨਹੀਂ ਸੋਮਾਲੀਲੈਂਡ ਕੀ ਆ ਸਾਊਥ ਸੂਡਾਨ ਸਾਊਥ ਅਬਕਾਜ਼ੀਆ ਉਹ ਇਲਾਕੇ ਕੰਪਲੀਟਲੀ ਇੰਡੀਪੈਂਡੈਂਟ ਨੇ ਕੰਪਲੀਟਲੀ ਆਪ ਚੱਲਦੇ ਨੇ ਚਲੋ ਟਾਈਵਾਨ ਸਭੇ ਵੱਡਾ ਵਾ ਉਹਦੇ ਕੋਲ ਆਰਮੀ ਆ ਸਭ ਕੁਛ ਆਪਦਾ ਵਾ ਪਰ ਉਹਨਾਂ ਨੇ ਰੈਫਰੈਂਡਮ ਕਰਾਇਆ ਨਹੀਂ ਉਹ ਅਜੇ ਤੱਕ ਦੇਸ਼ ਨਹੀਂ ਗਏ ਸੋ ਜਿਹੜੀ ਚੀਜ਼ ਆਪਾਂ ਕਹਿਣਾ ਚਾਹੁੰਦੇ ਹਾਂ ਵੀ ਰੈਫਰੈਂਡਮ ਨਾਲ ਦੇਸ਼ ਬਣਦੇ ਨੇ ਹੁਣ ਕੋਈ ਜਣਾ ਕਹੂਗਾ ਵੀ ਬਾਅਦ 'ਚ ਕਰੋ ਕੋਈ ਜਣਾ ਕਹੂਗਾ ਪਹਿਲੋਂ ਕਰੋ ਇਸ ਸਮੇਂ ਲੜਾਈ ਆ ਦੁਨੀਆਂ ਨੂੰ ਦਿਖਾਉਣ ਨੂੰ ਵੀ ਪੰਜਾਬੀ ਖੜ੍ਹਾ ਕਿੱਥੇ ਆ ਕਿਉਂਕਿ ਇੰਡੀਆ ਦੀ ਬਹੁਤ ਜ਼ਿਆਦਾ ਪਹੁੰਚ ਆ ਇੰਡੀਆ ਨੇ ਸਾਰੀ ਦੁਨੀਆਂ ਨੂੰ ਭੰਬਲ ਭੂਸੀ 'ਚ ਪਾ ਕੇ ਕਿਹਾ ਹੋਇਆ ਵਾ ਵੀ ਸਿੱਖ ਸਾਡੇ ਨਾਲ ਰਹਿਣਾ ਚਾਹੁੰਦੇ ਨੇ 4-5 ਕੁ ਨੇ ਜਿਹੜੇ ਚਾਹੁੰਦੇ ਨੇ ਖਾਲਸਾ ਨਾ ਉਹਨਾਂ ਦਾ ਕੌਣ ਸੁਣਦਾ ਅਤੇ ਜਦੋਂ ਮੋਦੀ ਜਾਂਦਾ ਵਾ ਇੰਗਲੈਂਡ ਜਦੋਂ ਕਾਲੇ ਕਾਨੂੰਨ ਸੀਗੇ ਬੁੱਕਾਂ ਦੇ ਉੱਥੇ ਮੋਰਚੇ ਹੋ ਰਹੇ ਸੀ ਅਤੇ ਜਦੋਂ ਉਹਨਾਂ ਦਾ ਰਾਤ ਚੀਫ ਅਤੇ ਉਹਨਾਂ ਦੇ ਆਈ ਵੀ ਵਾਲੇ ਹੱਸ ਕੇ ਕਹਿੰਦੇ ਸੀਗੇ ਕਿਸੇ ਨੇ 4 ਬੰਦਿਆਂ ਨੇ ਵੋਟ ਨਹੀਂ ਪਾਉਣੀ ਅਤੇ ਜਦੋਂ ਉਹ ਬੈਠਾ ਵਾ ਕੀ ਆ ਪਾਰਲੀਮੈਂਟ ਦੇ ਵਿੱਚ ਜਾਂ ਕੀ ਆ ਬੋਰਿਸ ਜੌਨਸਨ ਨਾਲ ਗੱਲਾਂ ਕਰਦਾ ਅਤੇ ਕੁਈਨ ਅਲਿਜ਼ਬੈਥ ਸੈਂਟਰ ਜਿਹੜੀ ਰਾਣੀ ਦੇ ਨਾਂ ਦੇ ਥੱਲੇ ਸੈਂਟਰ ਆ ਉਹਨਾਂ ਦੇ ਨੱਕ ਦੇ ਮੂਹਰੇ ਵੋਟਾਂ ਪੈ ਰਹੀਆਂ ਸਾਰੇ ਚੁੱਪ ਕਰਕੇ ਬਹਿ ਕੇ ਉਹਨਾਂ ਨੇ ਸਾਰਾ ਸ਼ਾਕ ਹੋ ਗਏ ਵੀ ਇਸ ਲੈਵਲ ਦੇ ਵੋਟਾਂ ਪਈਆਂ ਵਾ ਅਤੇ ਉਹਨਾਂ ਨੇ ਸਾਰੇ ਕਾਨੂੰਨ ਵਾਪਸ ਲੈ ਲਏ ਕਿਉਂ ਲਏ ਕਿਉਂ ਨਹੀਂ ਉਹਨਾਂ ਨੇ ਕਿਹਾ ਯਾਰ ਹਥਿਆਰਬੰਦ ਤੋਂ ਤਾਂ ਦੇਸ਼ ਮਿਲਣਾ ਨੀਗਾ ਇਹ ਤਾਂ ਐਵੇਂ ਵੋਟਾਂ ਪਾਈ ਜਾਂਦੇ ਨੇ ਅਸਰ ਕੀ ਹੋਊਗਾ ਕਿਉਂਕਿ ਉਹਨਾਂ ਨੂੰ ਪਤਾ ਵਾ ਵੀ ਵੋਟ ਥਰੂ ਦੇਸ਼ ਬਣਦੇ ਨੇ ਅਤੇ ਦੁਨੀਆਂ ਦੇ ਵਿੱਚ ਟਾਇਡ ਟਰਨਿੰਗ ਹੋ ਰਹੀ ਆ ਅਤੇ ਸਾਰਾ ਝੂਠਾ ਪ੍ਰਚਾਰ ਲੰਘਾ ਹੋ ਰਿਹਾ ਇਹਨਾਂ ਵਾਸਤੇ ਅਤੇ ਖਾਲਸਾ ਦੂਰ ਨੇ
ਬਿਲਕੁਲ ਜੀ ਇੱਕ ਮੈਂ ਫੋਰਨ ਪਾਲਿਸੀ 'ਤੇ ਵੀ ਗੱਲ ਕਰਨੀ ਚਾਹੂੰਗਾ ਪਹਿਲਾਂ ਵੀ ਮੈਂ ਬਥੇਰੀ ਵਾਰੀ ਕੀਤੀ ਆ ਵੀ ਮੈਂ ਹੁਣ ਵੀ ਕਰਨੀ ਚਾਹੂੰਗਾ ਸਰਕਾਰ ਭਾਰਤ ਸਰਕਾਰ ਦੀ ਫੋਰਨ ਪਾਲਿਸੀ ਬੜੀ ਸਟਰੋਂਗ ਰਹੀ ਆ ਪਾਕਿਸਤਾਨ ਦੇ ਖਿਲਾਫ਼ ਬੜੀ ਸਟਰੋਂਗ ਰਹੀ ਆ ਦੇ ਹੈਵ ਮੈਨੇਜ ਟੂ ਬਲੋਕ ਫੰਡਸ ਫਰੋਮ ਯੂਨਾਈਟਿਡ ਸਟੇਟਸ ਐਂਡ ਅਦਰ ਕੰਟਰੀਜ਼ ਫੋਰ ਪਾਕਿਸਤਾਨ ਅਤੇ ਪਾਕਿਸਤਾਨ ਨੂੰ ਗ੍ਰੇ ਲਿਸਟ 'ਚ ਪਾ ਕੇ ਮਤਲਬ ਜਿਹੜੀਆਂ ਸੈਂਕਸ਼ਨਸ ਵੀ ਲੱਗੀਆਂ ਉਹ ਇਟਸ ਆਲ ਅਬਾਊਟ ਇੰਡੀਆਜ਼ ਫੋਰਨ ਪਾਲਿਸੀ ਇੰਡੀਆ ਦੀ ਫੋਰਨ ਪਾਲਿਸੀ ਆਪਣੇ ਇੰਟਰਸਟ ਦੇ ਬਚਾਉਣ ਦੇ ਲਈ ਆਪਣੇ ਇੰਟਰਸਟ ਦੇ ਲਈ ਉਹਨਾਂ ਨੇ ਬੜੀ ਜਿਹੜੀ ਆ ਕਾਮਯਾਬੀ ਹਾਸਲ ਕੀਤੀ ਆ ਬਟ ਪਿਛਲੇ 4 ਸਾਲ ਤੋਂ ਜਿਹੜੀ ਉਹਨਾਂ ਦੀ ਫੋਰਨ ਪਾਲਿਸੀ ਦਾ ਹਿੱਸਾ ਹੀ ਰਿਹਾ ਹੈ ਵੀ ਜਿਹੜਾ ਖਾਲਿਸਤਾਨ ਨੂੰ ਸੈਬਟਾਜ ਕਰਨਾ ਜਾਂ ਖਾਲਿਸਤਾਨ ਦੀ ਕੰਪੇਨ ਨੂੰ ਡੀਰੇਲ ਕਰਨਾ ਉਹਦੇ 'ਚ ਉਹ ਫੇਲ ਹੋਏ ਨੇ ਕਾਰਨ ਕੀ ਆ ਵੀ ਉਹ ਇੰਨੀ ਸਕਸੈਸਫੁਲ ਨਹੀਂ ਹੋ ਸਕੇ ਜਿੰਨੇ ਉਹ ਪਾਕਿਸਤਾਨ ਦੇ ਖਿਲਾਫ਼ ਹੋਏ ਨੇ
ਦੇਖੋ ਮੈਂ ਜਵਾਬ ਦੇ ਸਕਦਾ ਸਿੱਧੀ ਗੱਲ ਇਹ ਆ ਵੀ ਜਿਹੜਾ ਝੂਠ ਉਹ ਦੁਨੀਆਂ ਨੂੰ ਦੱਸ ਰਹੇ ਨੇ ਹੁਣ ਲੋਕ ਉਹਨਾਂ ਦੇ ਕਿਲੇ ਖਰੀਦਦੇ ਨੇ ਕਹਿਣ ਨੂੰ ਵੀ ਖਾਲਿਸਤਾਨ
ਮੀਨਵਾਲ ਦੇ ਆਰ ਵੈਰੀ ਜਿਹੜਾ ਆ ਸਕਸੈਸਫੁਲ ਬਲੋਕਿੰਗ ਪਾਕਿਸਤਾਨ
ਦੇਖੋ ਪਾਕਿਸਤਾਨ ਦੇ ਹੁਣ ਪ੍ਰੋਬਲਮਸ ਨੇ ਪਾਕਿਸਤਾਨ ਜਿਵੇਂ ਹੁਣ ਅਮਰੀਕਾ ਅਫਗਾਨਿਸਤਾਨ ਚੋਂ ਨਿਕਲਿਆ ਅਮੈਰੀਕਨ ਜਿਹੜਾ ਨਿਕਲਿਆ ਉਹਨੂੰ ਇਹ ਨਹੀਂ ਕਹਿਣ ਨੂੰ ਤਿਆਰ ਵੀ ਅਫਗਾਨ ਨੇ ਸਾਨੂੰ ਹਰਾਇਆ ਉਹ ਇਹ ਕਹਿੰਦੇ ਨੇ ਪਿੱਠ ਪਿੱਛੇ ਪਾਕਿਸਤਾਨ ਨੇ ਸਾਡੇ ਚਾਕੂ ਮਾਰਿਆ ਹੁਣ ਜਦੋਂ ਇਹ ਜੀ ਹਵਾ ਹੁੰਦੀ ਆ ਜੇ ਇੰਡੀਆ ਨੇ 2-3 ਆਦੀਆਂ ਵੀ ਜੁੱਤੀਆਂ ਮਾਰਤੀਆਂ ਪਾਕਿਸਤਾਨ 'ਤੇ ਉਹਦਾ ਅਸਰ ਹੋ ਜਾਂਦਾ ਤੇ ਪਾਕਿਸਤਾਨ ਵਾਲੀ ਸਰਕਾਰ ਵਾਲਿਆਂ ਨੂੰ ਦੇਖਣਾ ਚਾਹੀਦਾ, ਅਸੀਂ ਉਹਨਾਂ ਨੂੰ ਵੀ ਕਹਿੰਦੇ ਹਾਂ ਵੀ ਤੁਸੀਂ ਦੇਖੋ ਵੀ ਤੁਹਾਡੇ ਕੀ ਹੋ ਰਿਹਾ ਵਾ, ਜਦੋਂ ਉਹ ਰਲ ਕੇ ਇੰਡੀਆ ਨਾਲ ਗੱਲਾਂ ਕਰਨ ਲੱਗ ਜਾਂਦੇ ਨੇ ਵੀ ਇਹ ਸਾਡੇ ਮਿੱਤਰ ਨੇ। ਐਗਜ਼ਾਮਪਲ ਦੇ ਦਿੰਦਾ, ਜਦੋਂ ਆਪਾਂ ਨਨਕਾਣਾ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਗੁਰਪੁਰਬ ਦੇ ਉੱਪਰ ਪ੍ਰੋਗਰਾਮ ਹੋਣਾ ਸੀ, ਉਦੋਂ ਪਾਕਿਸਤਾਨ ਸਰਕਾਰ ਨੇ ਸਿੱਖ ਜਸਟਿਸ ਨੂੰ ਬੈਨ ਕਰਤਾ। ਹੁਣ ਜਦੋਂ ਇਹ ਜਿਹੀਆਂ ਬੇਵਕੂਫੀਆਂ ਕਰਦੇ ਨੇ ਤੇ ਫਿਰ ਇੰਡੀਆ ਟੇਕ ਐਡਵਾਂਟੇਜ ਕਰਦਾ, ਉਹ ਤਾਂ ਜ਼ਰੂਰ ਉਹਨਾਂ ਦੇ ਹੋਣਾ ਵਾ। ਪਰ ਜਿਹੜੀ ਗੱਲ ਸਾਡੀ ਹੁੰਦੀ ਆ, ਉਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਭਾਈ ਪੰਮੇ ਨੂੰ ਗ੍ਰਿਫਤਾਰ ਕਰਨ ਨੂੰ ਪੁਰਚਗੋਲ 'ਚ, ਪੁਰਚਗੋਲ ਨੇ ਮਨਾ ਕਰਤਾ, ਉਹਨਾਂ ਨੇ ਭਾਈ ਨਿਚਰ ਦੇ।
ਤੁਹਾਡੀ 100% ਰਾਈਟ ਆ, ਮੈਂ ਤੁਹਾਨੂੰ ਸਿਰਫ ਟੋਕਦਾ। ਮੇਰਾ ਜਿਹੜਾ ਪੁਆਇੰਟ ਸੀਗਾ ਉਹ ਇਸ ਤੇ ਸੀਗਾ ਵੀ ਇੰਡੀਆ ਹੋਰ ਇਸ਼ੂਜ਼ ਤੇ ਫੋਰਨ ਪਾਲਿਸੀ ਉਹਦੀ ਸਕਸੈਸਫੁਲ ਰਹੀ ਆ। ਸੋ ਵੀ ਆਰ ਨਾਟ ਟਾਕਿੰਗ ਅਬਾਊਟ ਉਹਨਾਂ ਦੇ ਹੋਰ ਇਸ਼ੂਜ਼ ਕਿਹੜੇ ਨੇ, ਅਸੀਂ ਇਹ ਗੱਲ ਜਾਣਨਾ ਚਾਹੁੰਦੇ ਆ ਵੀ ਉਹ ਇੱਥੇ ਫੇਲ ਕਿਉਂ ਹੋਏ ਨੇ।
Because
the reason behind,
because here they sell lies and the lies are very transparent. So when you say koyana jada referendum te democratic tarike naal gal kar reha va vote paun nu, te tusi koh nahi inna ne bomb dhamake karne aa, eh bahut bade atwadi ne, eh eh karde ne, oh gal mildi nahi. Te jadon governmentan dekhdiyan va dekhde ne vi eh sara kuch jhoota, ਉਸ ਕਾਰਨ ਕਰਕੇ ਕਹਿੰਦੇ ਵੀ ਅਸੀਂ ਤੁਹਾਨੂੰ ਦੇਣਾ ਨਹੀਂ। ਬੈਸਟ ਐਗਜ਼ਾਮਪਲ ਹੈਗਾ ਵਾ ਜਿਹੜੇ ਉਹਨਾਂ ਨੇ ਇੰਟਰਪੋਲ ਰੈਡ ਅਲਰਟ ਨੋਟਿਸ ਰੋਜ਼ ਜਾਰੀ ਕਰਦੇ ਨੇ ਤੇ ਇੰਟਰਪੋਲ ਆਪ ਪਿੱਛੇ ਲਾ ਲੈਂਦਾ ਵੀ ਇਹ ਤਾਂ ਐਵੇਂ ਬੇਵਕੂਫੀ ਆ।
ਜੀ ਬਾਬਾ ਜੈਕ ਸਿੰਘ ਜੀ, ਝੂਠ ਦੇ ਜਿਹੜੇ ਆ ਉਹ ਕਦੀ ਵੀ ਪੈਰ ਨਹੀਂ ਹੁੰਦੇ ਹੈਗੇ। ਇਹ ਕਹਾਵਤ ਉਹ ਭਾਰਤ ਦੇ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਫੋਰਨ ਪਾਲਿਸੀ ਤੇ ਲਾਗੂ ਹੁੰਦੀ ਹੈ।
ਤੁਹਾਨੂੰ ਮੈਂ ਹੁਣ ਇੱਥੇ ਥੋੜਾ ਜਿਹਾ ਫੇਰ ਰੋਕਦਾ। ਤੁਸੀਂ ਕਿਹਾ ਝੂਠ ਦੇ ਪੈਰ ਨਹੀਂ ਹੁੰਦੇ, ਪਰ ਮੈਂ ਤਾਂ ਕਹਿੰਦਾ ਵੀ ਇਸ ਤੋਂ ਪਹਿਲਾਂ ਉਹ ਸਕਸੈਸਫੁਲ ਹੋਏ ਨੇ।
ਨਹੀਂ ਦੇਖੋ, ਉਹ
ਜਦੋਂ ਕੁੱਕੀ ਸੁੱਕੀ ਦੀ ਐਕਸੀਡੇਸ਼ਨ ਹੁੰਦੀ ਆ, ਭੁੱਲਰ ਦੀ ਐਕਸੀਡੇਸ਼ਨ ਹੁੰਦੀ ਆ, ਜਾਂ ਹੋਰ ਸਿੰਘਾਂ ਦੀ ਹੁੰਦੀ ਆ, ਦੇਵਰ ਸਕਸੈਸਫੁਲ
ਨਸਲ ਕੁਛ ਨੂੰ ਦੰਗੇ ਕਹਿਣਾ
ਯਾ ਦੇਵਰ ਸਕਸੈਸਫੁਲ ਬਟ ਆਮ ਸੇਇੰਗ ਦ ਰੀਸੈਂਟ ਟਾਈਮ ਦੇ ਵਿੱਚ ਵਾਟ ਆਰ ਦ ਰੀਜ਼ਨ ਟੂ
ਆਈ ਕੈਨ ਟੈਲ ਯੂ ਵਨ
ਆਪਾਂ ਕਾਲ ਲੈ ਲੈਣੇ ਕਾਲ ਚੱਕ ਲੈਣੇ
ਜੀ
ਜੀ ਤੁਸੀਂ ਲਾਈਵ ਹੋ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ ਜੀ।
ਅੱਜ ਤਾਂ ਬਹੁਤ ਵਧੀਆ ਲੱਗ ਰਿਹਾ ਤੇ ਸਾਰੇ ਭਰਾ ਬੈਠੇ ਹੋ ਤੇ ਚੰਗੀ ਗੱਲਬਾਤ ਹੈ। ਤੇ ਜਿਹੜੀ ਤੁਹਾਡਾ ਕੁਐਸਚਨ ਹੈ ਕਿ ਫੋਰਨ ਪਾਲਿਸੀ ਦੀ ਗੱਲਬਾਤ, ਤੇ ਉਹਦੇ ਤੇ ਇਸ ਤਰੀਕੇ ਨਾਲ ਮਹਿਸੂਸ ਕੀਤਾ ਜਾ ਰਿਹਾ ਸਿੱਖ ਹਲਕਿਆਂ 'ਚ ਵੀ ਜਾਂ ਓਵਰਆਲ ਵੀ, ਕਿ ਕਿਸੇ ਜ਼ਮਾਨੇ ਦੇ ਵਿੱਚ ਸੀਗੀ ਜਿਹੜੀ ਫੋਰਨ ਪਾਲਿਸੀ ਤਾਂ ਨਹੀਂ ਸੀ, ਉਹ ਫੇਕ ਪ੍ਰੋਪੇਗੰਡਾ ਸੀ ਤੁਸੀਂ ਉਹਨੂੰ ਕਹਿ ਸਕਦੇ ਹਾਂ। ਉਹਦੇ ਆਸਰੇ ਤੇ ਜਿਹੜੇ ਸਾਡੇ ਨੌਜਵਾਨ ਆ ਉਹਨਾਂ ਨੂੰ ਵਾਪਸ ਵੀ ਲਿਜਾਇਆ ਗਿਆ, ਜਾਂ ਮਤਲਬ ਵੱਖਰੇ ਵੱਖਰੇ ਟਾਈਮ 'ਤੇ ਸਾਨੂੰ ਬਦਨਾਮ ਵੀ ਕੀਤਾ ਗਿਆ ਆਪਣੇ ਉਸ ਪ੍ਰੋਪੇਗੰਡਾ ਦੇ ਥਰੂ। ਲੇਕਿਨ ਹੁਣ ਮਸਲਾ ਇਹ ਬਣ ਚੁੱਕਾ ਕਿ ਜਿਹੜੀ ਡਾਇਸਪੋਰਾ ਸਿੱਖ ਹੈ ਉਹ ਜਾਗ ਚੁੱਕੇ ਨੇ, ਚਾਹੇ ਉਹ ਵੱਖਰੀਆਂ ਵੱਖਰੀਆਂ ਔਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਦੇ ਨੇ, ਚਾਹੇ ਸਿੱਖ ਫੋਰ ਜਸਟਿਸ ਹੈ ਜਾਂ ਹੋਰ ਜਿਹੜੀਆਂ ਔਰਗੇਨਾਈਜੇਸ਼ਨ ਕੰਮ ਕਰ ਰਹੀਆਂ ਨੇ, ਉਹ ਕਾਫੀ ਅਵੇਅਰ ਨੇ ਇਸ ਗੱਲ ਤੋਂ। ਤਾਂ ਉਹ ਆਪਣੀ ਜਿਹੜੀ ਅਸਲੀਅਤ ਹੈ ਕਿ ਕੌਮ ਸਾਡੀ ਦੇ ਨਾਲ ਸਾਨੂੰ ਕਿੱਦਾਂ ਕਤਲੇਆਮ ਕੀਤਾ ਜਾ ਰਿਹਾ ਹੈ ਜਾਂ ਸਾਨੂੰ ਕਿਸ ਤਰੀਕੇ ਨਾਲ ਮਾਰਿਆ ਜਾ ਰਿਹਾ ਹੈ, ਉਸ ਕਰਕੇ ਜਿਹੜੀ ਉਹਨਾਂ ਦੀ ਉਹ ਫੋਰਨ ਪਾਲਿਸੀ ਆ ਉਹ ਲਾਗੂ ਜਿਹੜੀ ਜਾਣੀ ਉਹਨਾਂ ਨੂੰ ਸੈਟਬੈਕ ਲੱਗ ਰਿਹਾ ਹੈ। ਲੇਕਿਨ ਹੁਣ ਜਿਹੜੀ ਉਹ ਅੱਗੇ ਤਾਂ ਸੀ ਫੇਕ ਪ੍ਰਾਪੇਗੰਡਾ ਜਾਂ ਮਤਲਬ ਜਿਹੜਾ ਦੂਸਰਾ ਸਾਰਾ ਕੁਛ ਸੀਗਾ ਉਹਦੇ ਤਹਿਤ ਸਾਨੂੰ ਉਹ ਪੁਸ਼ਬੈਕ ਕਰਦੇ ਸੀ, ਲੇਕਿਨ ਹੁਣ ਬੀ ਪ੍ਰਪੇਅਰ ਕਿ ਹੁਣ ਉਹ ਜਿਹੜੀ ਆ ਵਰਸਟ ਮਤਲਬ ਸਾਨੂੰ ਜਿਹੜੇ ਹੁਣ ਰੀਸੈਂਟਲੀ ਇੰਸੀਡੈਂਟ ਦੇਖਣ ਨੂੰ ਮਿਲ ਰਹੇ ਨੇ ਵੱਖਰੇ ਵੱਖਰੇ ਮੁਲਕਾਂ ਦੇ ਬਾਹਰ, ਕਿ ਉਹ ਭਾਵਾਂ ਲੜਾਈ ਝਗੜਿਆਂ ਦੇ ਰੂਪ ਹੋਵੇ ਜਾਂ ਪ੍ਰੋਮੀਨੈਂਟ ਸਿੱਖ ਪਰਸਨੈਲਿਟੀਜ਼ ਦੇ ਕਤਲ ਹੋਣ, ਉਹ ਬੜੇ ਤਰੀਕੇ ਦੇ ਨਾਲ ਸਾਨੂੰ ਮਤਲਬ ਆਪਸ ਵਿੱਚ ਰਝਾ ਕੇ ਢਾਡੀ ਫੇਮ ਕਰਨਾ ਚਾਹੁੰਦੇ ਨੇ ਕਿ ਅਸੀਂ ਆਪ ਲੜੀਏ। ਸਿੱਖ ਕੌਮ ਨੂੰ ਚਾਹੀਦਾ ਹੈ ਕਿ ਇਸ ਸਾਰੀ ਗੱਲ ਤੋਂ ਅਵੇਅਰ ਰਹੇ। ਤੇ ਜਿਹੜੀ ਰਹੀ ਤੁਸੀਂ ਕਿਹਾ ਕਿ ਪਾਕਿਸਤਾਨ ਤੇ ਉਹਨਾਂ ਦੀ ਫੋਰਨ ਪਾਲਿਸੀ ਜਿਹੜੀ ਉਹ ਕਾਮਯਾਬ ਰਹੀ ਹੈ, ਮੈਂ ਸਮਝਦਾ ਜਿਹੜੇ ਇਮਰਾਨ ਖਾਨ ਦਾ ਦੌਰ ਸੀ ਉਹ 'ਚ ਨਹੀਂ ਕਾਮਯਾਬ ਰਹੀ ਉਹਨਾਂ ਦੀ ਫੋਰਨ ਪਾਲਿਸੀ ਉਹਨਾਂ ਦੇ ਨਾਲ ਵੀ, ਲੇਕਿਨ ਜਿਹੜੀ ਉਹ ਪਹਿਲੇ ਰਲ ਮਿਲ ਕੇ ਖੇਡਣ ਵਾਲੀ ਗੇਮ ਹੈ ਉਹਦੇ ਵਿੱਚ ਉਹ ਕਾਫੀ ਸਕਸੈਸ ਰਹੇ ਨੇ। ਉਹ ਫੋਰਨ ਪਾਲਿਸੀ ਤਾਂ ਨਹੀਂ ਸੀਗੀ, ਉਹ ਦੋਨਾਂ ਦੇ ਪੋਲੀਟੀਕਲ ਇੰਟਰਸਟ ਸੀਗੇ, ਉਹਨਾਂ ਨੂੰ ਵੀ ਸੀ ਕਿ ਆਪਣੀ ਆਵਾਮ ਨੂੰ ਗੁੰਮਰਾਹ ਕਰਕੇ ਅਸੀਂ ਪਾਵਰ 'ਚ ਕਿੱਦਾਂ ਰਹਿਣਾ, ਤਾਂ ਇੱਧਰ ਇਹਨਾਂ ਨੂੰ ਵੀ ਸੀ ਅਸੀਂ ਆਪਣੀ ਆਵਾਮ ਨੂੰ ਗੁੰਮਰਾਹ ਕਰਕੇ ਪਾਵਰ ਦੇ ਵਿੱਚ ਕਿੱਦਾਂ ਰਹਿਣਾ। ਸੋ ਉਹ ਕੋਈ ਸਕਸੈਸ ਫੋਰਨ ਪਾਲਿਸੀ ਨਹੀਂ ਸੀ, ਉਹ ਆਪਣੀ ਆਵਾਮ ਨਾਲ ਦੋਨੇ ਪਾਸੇ ਧੋਖਾ ਕਰ ਰਹੇ ਸੀ। ਲੇਕਿਨ ਜਿਹੜਾ ਸਿੱਖਾਂ ਦੇ ਪਰਸਪੈਕਟਿਵ ਤੋਂ ਬਾਹਰ ਹੁਣ ਦੁਨੀਆ ਭਰ ਦੇ ਵਿੱਚ ਚੱਲ ਰਿਹਾ, ਉਹ ਇਹ ਸਿੱਖਾਂ ਸਿੱਖ ਜਿਹੜਾ ਡਾਇਸਪੋਰਾ ਉਹ ਜਾਗ ਚੁੱਕਾ, ਵੱਖਰੀਆਂ ਵੱਖਰੀਆਂ ਔਰਗੇਨਾਈਜੇਸ਼ਨ ਵੱਖਰੇ ਵੱਖਰੇ ਤਰੀਕੇ ਨਾਲ ਕੰਮ ਕਰ ਰਹੀਆਂ। ਹੁਣ ਤੁਸੀਂ ਦੇਖਿਆ ਹੋਣਾ ਕਨੈਟੀਕਟ ਦੇ ਵਿੱਚ ਖਾਲਿਸਤਾਨ ਦੀ ਜਿਹੜੀ ਸਥਾਪਨਾ ਦਿਵਸ ਹੈ ਆਪਣੇ 1986 ਵਾਲਾ ਹੋਇਆ ਆ ਅਕਾਲ ਤਖ਼ਤ ਸਾਹਿਬ ਤੋਂ, ਉਹਨੂੰ ਉਹਨੇ ਰਿਕੋਗਨਾਈਜ਼ ਵੀ ਕਰ ਦਿੱਤਾ ਉੱਥੇ। ਇਹ ਬਹੁਤ ਵੱਡੀ ਅਚੀਵਮੈਂਟ ਆ ਸਿੱਖਾਂ ਦੀ ਜਿਹੜੀ ਗੱਲ ਕਰੀਏ ਫੋਰਨ ਪਾਲਿਸੀ ਦੇ ਤੌਰ 'ਤੇ। ਮੈਂ ਸਮਝਦਾ ਕਿ ਸਾਡੀ ਕੌਮ ਨੂੰ ਅਵੇਅਰ ਹੋਣਾ ਚਾਹੀਦਾ ਅਤੇ ਜਿਹੜੇ ਕੌਮ ਦੇ ਇੰਟਰਸਟ ਆ ਉਹਨਾਂ ਪ੍ਰਤੀ ਜਾਗਰੂਕ ਹੋ ਕੇ ਕੰਮ ਕਰਨਾ ਚਾਹੀਦਾ। ਰੈਫਰੈਂਡਮ ਹੋ ਜਾ ਰਿਹਾ 18 ਤਰੀਕ ਨੂੰ, ਸਾਰੇ ਵੱਧ ਚੜ ਕੇ ਹਿੱਸਾ ਪਾਓ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਸੋ ਮਤਲਬ ਜਿਹੜੀ ਤੁਸੀਂ ਗੱਲ ਕਰਦੇ ਸੀਗੇ ਵੀ ਜਦੋਂ ਬੈਕ 2015 ਤੋਂ ਪਹਿਲਾਂ ਸਰਕਾਰ ਦੀ ਕਾਮਯਾਬ ਰਹੀ ਆ, ਤੁਸੀਂ ਉਹਨੂੰ ਲਾਈਜ਼ ਕਹਿ ਲਓ, ਉਹ ਵੀ ਕਹਿ ਸਕਦੇ ਵੀ ਤੁਸੀਂ ਆਪ ਵੇਸਲੇ ਸੀ?
ਨਹੀਂ,
ਮਤਲਬ ਜਿਹੜੇ ਝੂਠ ਸੀਗਾ, ਝੂਠ ਤਾਂ ਝੂਠੇ ਸੀ, ਪਰ
ਬਾਬਾ ਜਗ ਸਿੰਘ ਜੀ, ਜਦੋਂ ਕੌਮਾਂ ਇੱਕ ਜੈਨੋਸਾਈਡ ਥਰੂ ਲੰਘਦੀਆਂ ਨੇ, ਉਹਦੇ ਵੱਖ ਵੱਖ ਰੂਪਾਂ ਥੋੜੀ ਰੱਖਦੀਆਂ ਨੇ, ਕੁਝ ਸਮਾਂ ਲੱਗਦਾ ਹੈ ਆਪਣੀ ਪਾਲਿਸੀ ਨੂੰ ਬਣਾਉਣ ਲਈ, ਕੁਝ ਆਰਾਮ ਕਹਿੰਦੇ ਨਾ, ਫੱਟ ਲੱਗਾ ਹੋਵੇ ਜੰਗ ਦੇ ਵਿੱਚ ਤੇ ਉਹਦੀ ਮੱਲਮ ਪੱਟੀ ਕੀਤੇ ਤੋਂ ਬਗੈਰ ਦੁਬਾਰਾ ਜੰਗ ਨਹੀਂ ਨਾ ਲੜੀ ਜਾ ਸਕਦੀ। ਸੋ ਕੌਮ ਨੂੰ 2094 ਤੋਂ ਜਦੋਂ ਇੱਕ ਹਥਿਆਰਬੰਦ ਸੰਘਰਸ਼ ਤੋਂ ਬਾਅਦ ਕੁਝ ਸਮਾਂ ਮਿਲਿਆ, ਉਹਨਾਂ ਨੇ ਆਪਣੇ ਰਿਸੋਰਸਿਸ ਨੂੰ ਇਕੱਠਿਆ ਕੀਤਾ। 2007 ਦੇ ਵਿੱਚ ਆ ਕੇ ਅਸੀਂ ਕਿਹਾ ਕਿ ਹੁਣ ਫੈਸਲਾ ਕੁੰਨ, ਆਪਣੀ ਲੜਾਈ ਦਾ ਤਰੀਕਾ ਬਦਲਣ ਦਾ ਸਮੇਂ ਆ ਗਿਆ, ਤੇ ਅਸੀਂ ਉਸ ਡੈਮੋਕ੍ਰੇਟਿਕ ਤਰੀਕੇ ਨੂੰ ਅਪਣਾਇਆ। ਦੇਖੋ, ਇੱਕ ਕੇਸ ਲੜਨਾ ਸੀ, ਇੱਕ ਵਕੀਲ ਚਾਹੀਦਾ ਸੀ, ਇੱਕ ਸਟੈਂਡਰਡ ਸਾਨੂੰ ਦੁਨੀਆ ਦੇ ਲਾਅ ਪੜ੍ਹਨੇ ਪੈਣੇ ਸੀ। ਉਸ ਟੀਮ ਨੂੰ ਇਕੱਠਿਆਂ ਕਰਦਿਆਂ 6 ਸਾਲ ਲੱਗੇ, ਪਾਲਿਸੀ ਬਣੀ ਹੈ ਵੀ ਕਰਨਾ ਕੀ ਹੈ ਹੁਣ, ਤੇ ਫਿਰ ਉਹ ਵਕੀਲ ਵੀ ਮਿਲੇ, ਉਹ ਟੀਮਾਂ ਵੀ ਮਿਲੀਆਂ, ਉਹ ਦੇਸ਼ਾਂ ਦੇ ਟੂਰ ਵੀ ਹੋਏ ਜਿੱਥੇ ਜਿੱਥੇ ਜਾ ਕੇ ਤੁਸੀਂ ਲਾਅ ਨੂੰ ਫੋਲੋ ਕੀਤਾ, ਤੇ ਉਹ ਸਮਾਂ ਜਿਹੜਾ ਸੀ ਉਹਨਾਂ ਦੀ ਜਿਹੜੀ, ਉਹ ਤੁਹਾਨੂੰ ਲੱਗਦਾ ਵੀ ਕੁਝ ਲੇਟ ਹੋਏ ਆ? ਨਹੀਂ, 2007 ਤੋਂ ਸ਼ੁਰੂ ਕੀਤਾ ਹੈ, ਜੈਨੋਸਾਈਡ ਅਪਰੂਵ ਕਰਾਇਆ, ਪਟੀਸ਼ਨਾਂ ਪਾਈਆਂ ਨੇ, ਕੰਟਰੀ ਟੂ ਕੰਟਰੀ ਜਾ ਕੇ ਸਰਕਾਰਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ, ਇੱਥੇ ਤੱਕ ਕਹਾਣੀ ਚੱਲ ਗਈ ਕਿ ਵਾਈਟ ਹਾਊਸ ਦੇ ਅੰਦਰ ਚਲੇ ਗਏ। 4 ਜੁਲਾਈ ਜਿੱਦਣ ਆਜ਼ਾਦੀ ਦਿਹਾੜਾ ਹੁੰਦਾ ਹੈ ਅਮਰੀਕਾ ਦਾ, ਉੱਥੇ ਜਾ ਕੇ ਮਿਸਟਰ ਟਰੰਪ ਦੇ ਪਿੱਛੇ ਖੜ ਕੇ ਅਸੀਂ ਆਪਣੀ ਆਜ਼ਾਦੀ ਦਾ ਹੋਕਾ ਦੇਣਾ ਸ਼ੁਰੂ ਕਰ ਦਿੱਤਾ ਹੈ। ਕੁਝ ਸਮਾਂ ਸੀ, ਉਹਨੂੰ ਅਸੀਂ ਗ੍ਰੈਬ ਕੀਤਾ ਹੈ। ਤੇ ਜਿਹੜੀ ਵਿਦੇਸ਼ ਪਾਲਿਸੀ ਦੀ ਤੁਸੀਂ ਗੱਲ ਕੀਤੀ ਸੀ ਵੀ ਪਹਿਲਾਂ ਸਕਸੈਸਫੁਲ ਕੀ ਸੀ, ਇੱਕ ਕਾਨੂੰਨੀ ਪ੍ਰਕਿਰਿਆ ਸੀ ਜਿਹਨੂੰ ਹੁਣ ਅਸੀਂ ਅਪਣਾਇਆ ਸੀ। ਉਸ ਸਮੇਂ ਅਸੀਂ ਇੱਕ ਇਹੋ ਜਿਹੇ ਦੌਰ ਚੋਂ ਨਿਕਲ ਰਹੇ ਸੀ ਜਿੱਥੋਂ ਕੌਮ ਹੱਲੇ ਸੰਭਲ ਰਹੀ ਸੀ, ਜਦੋਂ ਉਹਨਾਂ ਦੇ ਦਾਅ ਲੱਗ ਗਏ ਕਿ ਉਹ ਐਕਸਟਰਾ ਡਾਈਟ ਕਰਕੇ ਲੈ ਗਏ। ਅੱਜ ਕੌਮ ਨੂੰ ਸਮਝ ਆ ਗਈ ਕਿ ਦੁਨੀਆ ਦੇ ਕਾਨੂੰਨਾਂ ਨੂੰ ਫੋਲੋ ਕਰਕੇ ਜੇ ਅੱਜ ਰੈਫਰੈਂਡਮ ਹੋ ਰਿਹਾ ਹੈ, ਅੱਜ ਪੰਜਾਬੀ ਭਾਈਚਾਰੇ ਨੂੰ ਅਸੀਂ ਇਹ ਦੱਸਦੇ ਨੇ ਕਿ ਭਾਈ ਕੈਨੇਡਾ ਦੀ ਸਰਕਾਰ ਨੇ ਕਿਊਬਿਕ ਨੂੰ ਇਹ ਰਾਈਟ ਦਿੱਤਾ ਹੋਇਆ ਹੈ। ਜਦੋਂ ਅਸੀਂ ਇਹ ਸਵਾਲ ਕਰਦੇ ਹਾਂ ਵੀ ਇੱਥੇ ਕਿਉਂ ਕਰਾ ਰਹੇ ਹਾਂ, ਕਿਉਂ ਪੰਜਾਬ ਦੀ ਗੱਲ ਇੱਥੇ ਕਰਦੇ ਹਾਂ, ਕਿਉਂ ਰੈਫਰੈਂਡਮ ਦੀ ਗੱਲ ਕਰਦੇ ਹਾਂ, ਜੇ ਕੈਨੇਡੀਅਨ ਡੈਮੋਕ੍ਰੇਟਿਕ ਮੁਲਕ ਆਪਣੇ ਲੋਕਾਂ ਨੂੰ ਕਿਊਬਿਕ ਦੇ ਨੂੰ ਇਹ ਰਾਈਟ ਦਿੰਦਾ ਹੈ, ਤੇ ਫਿਰ ਪੰਜਾਬ ਦੇ ਲੋਕੋ, ਇਹ ਕਾਨੂੰਨ ਤੁਹਾਡੇ ਕੋਲ ਵੀ ਹੈ, ਇਹ ਹੱਕ ਤੁਹਾਡੇ ਕੋਲ ਵੀ ਹੈ ਕਿ ਤੁਸੀਂ ਆਪਣੇ ਪੰਜਾਬ ਦੇ ਲਈ ਇੱਥੇ ਰੈਫਰੈਂਡਮ ਕਰਾ ਕੇ ਉਹਦੀ ਆਵਾਜ਼ ਚੱਕ ਸਕੋ, ਤੇ ਇਹ ਕਾਨੂੰਨ ਨੂੰ ਵਰਤ ਲਓ ਤੁਸੀਂ। ਇਹ ਤਾਂ ਹੁਣ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਨਹੀਂ ਵਰਤਣਾ ਕਿ ਤੁਸੀਂ ਵਰਤਣਾ ਚਾਹੁੰਦੇ ਹੋ, ਕਾਨੂੰਨ ਤਾਂ ਹੈਗਾ ਆ
ਜੀ। ਬਿਲਕੁਲ, ਕਾਨੂੰਨ ਜਿਹੜਾ ਆ ਉਹਦਾ ਤਾਂ ਬਿਲਕੁਲ 100% ਤੁਹਾਡੇ ਨਾਲ ਆ, ਇਹ 'ਚ ਤਾਂ ਕੋਈ ਦੋ ਰਾਵਾਂ ਨਹੀਂ। ਯੂ ਤੁਹਾਡੀ ਈਵਨ ਕਿ ਫੋਰਨ ਪਾਲਿਸੀ ਵੀ ਪੰਥ ਦੀ ਮੈਂ ਕਹੂੰਗਾ ਵਿਨ ਕਰਦੀ ਪਈ ਆ ਓਵਰ ਇੰਡੀਆ, ਕਿਉਂਕਿ ਉਹ ਫੇਲ ਹੋ ਰਹੇ ਨੇ, ਦੇ ਕੈਂਟ ਸਟਾਪ ਦਾ ਕੰਪੇਨ, ਜਿਹੜੀ ਕਿ ਲਜਿਟਮਾਈਜ਼ ਕੰਪੇਨ ਆ, ਸਟਾਪ ਕਰਨ 'ਚ ਫੇਲ ਵੀ ਹੋਣ ਦਾ ਕਾਰਨ ਵੀ ਤਾਂ ਹੀ ਆ ਵੀ ਤੁਸੀਂ ਕੋਈ ਵਾਇਲੈਂਸ ਪ੍ਰਮੋਟ ਜਾਂ ਪ੍ਰਵੋਕ ਨਹੀਂ ਕਰ ਰਹੇ, ਤੁਸੀਂ ਰੈਫਰੈਂਡਮ ਨੂੰ ਪ੍ਰਮੋਟ ਕਰ ਰਹੇ ਹਾਂ। ਸੋ ਈਵਨ ਦੋ ਤੁਸੀਂ ਜਿਹੜੇ ਯੂ ਐਨ ਦੇ ਚਾਰਟਰ ਨੂੰ ਪ੍ਰਮੋਟ ਕਰ ਰਹੇ ਹਾਂ, ਸੋ ਉਹਨਾਂ ਨੇ ਯੂ ਐਨ ਦੀ ਸਥਾਪਨਾ ਵੀ ਇਸ ਇਸ਼ੂ ਦੇ ਉੱਤੇ ਹੋਈ ਸੀ ਵੀ ਨੋ ਮੋਰ ਵਾਰਸ, ਮੇਕ ਸ਼ੋਰ ਜਿਹੜੀਆਂ ਨੇਸ਼ਨਸ ਨੇ ਜਾਂ ਕਨਫਲਿਕਟ ਜ਼ੋਨਸ ਨੇ ਉਹਨਾਂ ਦੇ ਵਿੱਚ ਬਹਿ ਕੇ ਬਾਏ ਵੋਟ ਜਿਹੜਾ ਉਹ ਕਨਫਲਿਕਟ ਨੂੰ ਰਿਜ਼ੋਲਵ ਜਿਹੜਾ ਉਹ ਕੀਤਾ ਜਾਵੇ। ਸੋ ਇਹਦੇ ਨਾਲ ਨਾਲ ਮੈਂ ਜਿੰਦਰ ਭਾਅ ਜੀ ਤੁਹਾਨੂੰ ਹੋਰ ਮੈਂ ਸਵਾਲ ਕਰਨਾ ਚਾਹੁੰਦਾ ਹਾਂ, ਰੀਸੈਂਟ ਜਿਹੜੇ ਕਨਫਲਿਕਟ ਚੱਲਦੇ ਪਏ ਨੇ ਸਾਊਥ ਚਾਈਨਾ ਸੀ ਨਾਲ ਜੰਗਬਾਦ ਦੇ ਉੱਤੇ, ਇੱਕ ਪਾਸੇ ਤਾਈਵਾਨ ਦੇ ਨਾਲ ਰੌਲਾ ਆ ਅਤੇ ਨਾਲ ਨਾਲ ਲੱਦਾਖ ਵਾਲੇ ਪਾਸੇ ਵੀ ਜਿਹੜੇ ਨੇ ਡੰਡੇ ਬੱਟੇ ਵੱਜ ਰਹੇ ਨੇ, ਤੁਹਾਨੂੰ ਕੀ ਲੱਗਦਾ ਹੈ ਵੀ ਇਸ ਦੇ ਉੱਤੇ ਪੰਜਾਬ ਆਉਣ ਵਾਲੇ ਸਮੇਂ 'ਚ ਇੰਪੈਕਟ ਪਵੇਗਾ ਉਹਦਾ?
ਬਹੁਤ ਜ਼ਿਆਦਾ ਭਾਅ ਜੀ ਇੰਪੈਕਟ ਪਵੇਗਾ, ਐਂ ਇਕੱਲਾ ਚੀਨ ਦਾ ਇਲਾਕਾ 'ਚ ਨਹੀਂ, ਸਾਊਥ ਏਸ਼ੀਆ ਦੇ ਵਿੱਚ ਲਾਈਕ।
ਇਹਦੇ ਨਾਲ ਥੋੜ੍ਹਾ ਜਿਹਾ ਮੈਂ ਟੋਕਦਾ, ਮੈਂ ਤਾਂ ਸਵਾਲ ਲੈ ਕੇ ਆਉਂਦਾ ਕਿਉਂਕਿ ਮੈਂ ਇਸ ਇਸ਼ੂ ਦੇ ਉੱਤੇ ਜਿੰਨੇ ਸਾਡਾ ਪੰਜਾਬੀ ਭਾਈਚਾਰਾ, ਪੱਤਰਕਾਰ ਭਾਈਚਾਰਾ, ਦੇ ਆਰ ਨੋਟ ਈਵਨ ਟਾਕ ਅਬਾਊਟ ਇਟ, ਆਰ ਨੋਟ ਈਵਨ ਦੇ ਨੋ ਇਟ।
ਚਲੋ ਮੈਂ ਤੁਹਾਨੂੰ ਐਕਸਪਲੇਨ ਕਰਦਾ ਬਿਗ ਪਿਕਚਰ ਪਹਿਲਾਂ। ਇਸ ਸਮੇਂ ਦੁਨੀਆ, ਚਲੋ ਥੋੜ੍ਹੇ ਪਿੱਛੇ ਚੱਲੀਏ, ਐਟ ਦ ਐਂਡ ਆਫ ਵਰਲਡ ਵਾਰ II ਇੱਕ ਫਾਈਨੈਂਸ਼ੀਅਲ ਸਿਸਟਮ ਬਣਾਇਆ ਗਿਆ ਸੀ, ਉਹਨੂੰ ਕਹਿੰਦੇ ਸੀ ਬ੍ਰੈਟਨ ਵੁੱਡਸ ਦੇ ਵਿੱਚ,
ਬ੍ਰੈਟਨ ਵੁੱਡਸ,
ਬ੍ਰੈਟਨ ਵੁੱਡਸ ਦੇ ਵਿੱਚ ਕਿਉਂਕਿ
ਮੈਸਾਚੂਸੈਟਸ ਨਹੀਂ,
ਬ੍ਰੈਟਨ ਕੋਈ ਗੱਲ ਨਹੀਂ, ਜਿੱਥੇ ਵੀ ਬਣਿਆ ਯੂਐਸ ਦੇ ਵਿੱਚ ਬਣਿਆ
ਸੀ,
ਉਸ ਵੇਲੇ ਸਾਰਾ ਯੂਰਪ ਟੁੱਟਿਆ ਹੋਇਆ ਸੀ, ਉਸ ਵੇਲੇ ਸਾਰਾ ਏਸ਼ੀਆ ਟੁੱਟਿਆ ਹੋਇਆ ਸੀ, ਤੇ ਇਕੱਲਾ ਅਮੈਰੀਕਾ ਸੀਗਾ ਜਿਹਦੇ ਕੋਲ ਘਰ ਉਹਦਾ ਸਹੀ ਸੀ, ਤੇ ਇਸ ਕਾਰਨ ਕਰਕੇ ਉਹਨਾਂ ਨੇ ਸਿਸਟਮ ਬਣਾਇਆ ਗਿਆ ਵੀ ਅਮੈਰੀਕਾ ਦੀ ਕਰੰਸੀ ਦਾ ਵੈਲਿਊ ਸਾਰਿਆਂ ਨੂੰ ਪਤਾ ਵਾ, ਉਹਦੇ ਵਿੱਚ ਆਪਾਂ ਟ੍ਰੇਡ ਕਰਦੇ ਹਾਂ ਤੇ ਉਹਦੇ ਨਾਲ ਆਪਾਂ ਸਾਰਾ ਕੁਝ ਚਲਾਉਂਦੇ ਹਾਂ। ਹੁਣ ਲਾ ਲਓ ਓਮੋਸਟ 75 ਈਅਰਸ ਓਮੋਸਟ ਹੋ ਗਏ ਇਹ ਸਾਰਾ ਸਿਸਟਮ ਚਲਾਉਂਦੇ ਨੂੰ, ਤੇ ਸਭ ਕੁਝ ਖਰਾਬ ਹੁਣ, ਕਿਉਂਕਿ ਸਾਰੀਆਂ ਸਿਸਟਮਾਂ ਥੋੜ੍ਹੀਆਂ ਜਿਹੀਆਂ ਖਰਾਬ ਹੋ ਜਾਂਦੀਆਂ ਸਮੇਂ ਨਾਲ। ਸੋ ਅੱਜ ਦੇ ਸਮੇਂ ਦੇ ਵਿੱਚ ਦੋ ਸਿਸਟਮ ਬਣ ਰਹੇ ਨੇ, ਬ੍ਰੈਟਨ ਵੁੱਡ ਇੱਧਰ ਨੂੰ ਜਾ ਰਿਹਾ ਤੇ ਜਿਹੜਾ ਨਿਊ ਬ੍ਰਿਕਸ ਲਾ ਲਓ ਬਰੀ ਬੈਲਟ ਐਂਡ ਰੋਡ ਜਿਹਨੂੰ ਕਹਿੰਦੇ ਨੇ ਤੇ ਹੋਰ ਏਸ਼ੀਆ ਸੈਂਟ੍ਰਿਕ ਸਿਸਟਮ ਬਣ ਰਿਹਾ ਵਾ। ਹੁਣ ਇਹਦੇ ਨਾਲ ਦੋ ਸਿਸਟਮ ਦੇ ਵਿੱਚ ਦੁਨੀਆ 'ਚ ਕਦੀ ਨਹੀਂ ਕੰਪੈਟੇਬਲ, ਉਹਨਾਂ ਨੇ ਨੈਚੁਰਲੀ ਕਨਫਲਿਕਟ 'ਚ ਹੋਣਾ ਵਾ। ਸੋ ਅਮੈਰੀਕਾ, ਇੰਗਲੈਂਡ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਜਪਾਨ, ਸਾਊਥ ਕੋਰੀਆ ਇੱਕ ਪਾਸੇ ਨੇ, ਅਤੇ ਇਸ ਸਮੇਂ ਹੈਗਾ ਵਾ ਵੈਨਸਵੇਲਾ, ਇਰਾਨ, ਕਿਊਬਾ, ਰਸ਼ਾ, ਚਾਈਨਾ, ਮੇਬੀ ਯੂ ਕੈਨ ਪੁੱਟ ਇਨ ਯੂ ਨੋ ਬ੍ਰਾਜ਼ੀਲ ਐਂਡ ਸਾਊਥ ਅਫਰੀਕਾ, ਅਤੇ ਥੋੜ੍ਹੇ ਜਿਹਾ ਟਰਕੀ, ਉਹ ਦੂਸਰੇ ਪਾਸੇ ਆ ਰਹੇ ਨੇ। ਇੰਡੀਆ ਜਿਹੜਾ ਆਪਾਂ ਦੇਖ ਰਹੇ ਹਾਂ, ਇੰਡੀਆ ਹੁਣ ਕੋਸ਼ਿਸ਼ ਕਰ ਰਿਹਾ ਵਾ ਬ੍ਰਿਕਸ ਨਾਲ ਵੀ ਜਾਣ ਨੂੰ ਅਤੇ ਅਮਰੀਕਾ ਨਾਲ ਵੀ ਖੜ੍ਹ ਨੂੰ, ਪਰ ਜ਼ਿਆਦਾ ਇਸ ਸਮੇਂ ਬ੍ਰਿਕਸ ਵੱਲ ਹੀ ਜਾ ਰਿਹਾ। ਇੰਡੀਆ ਨੇ ਡਿਕਲੇਅਰ ਕਰਤਾ ਵੀ ਅਸੀਂ ਸਾਰੀ ਸਾਡੀ ਟਰੇਡ ਰਸ਼ਾ ਨਾਲ ਹੁਣ ਇੰਡੀਅਨ ਰੂਪੀ ਅਤੇ ਰਸ਼ੀਅਨ ਰੂਬਲ 'ਚ ਕਰਾਂਗੇ। ਇਹ ਸਿੱਧਾ ਥੱਪੜਿਆ ਅਮਰੀਕਾ ਦੇ ਮੂੰਹ 'ਤੇ, ਕਿਉਂਕਿ ਹੁਣ ਤੱਕ ਇੰਡੀਆ ਨੂੰ ਅਮਰੀਕਾ ਦਾ ਡਾਲਰ ਯੂਜ਼ ਕਰਨਾ ਪਿਆ ਅਤੇ ਇੱਕ ਕਿਸਮ ਦਾ ਚੈਲੇਂਜ ਆ ਅਮਰੀਕਾ ਨੂੰ। ਸੋ ਜਿਹੜੇ ਆਪਾਂ ਨੂੰ ਲਾਈਕ ਜੰਗ ਆ ਰਹੀ ਆ ਰਾਈਟ, ਜਿਹੜੇ ਬਹੁਤ ਵੱਡੇ ਲੈਵਲ 'ਤੇ ਸਾਰੇ ਉਹਨੂੰ ਦਿਸ ਰਿਹਾ ਵਾ, ਇਕਨੋਮਿਕ ਕਲੈਪਸ ਹੋ ਸਕਦਾ, ਦੁਨੀਆ ਦੇ ਵਿੱਚ ਬਹੁਤ ਵੱਡੀ ਲੜਾਈਆਂ ਹੋ ਸਕਦੀਆਂ, ਬਹੁਤ ਚੀਜ਼ਾਂ ਹੋ ਸਕਦੀਆਂ, ਇਹ ਵੈਰੀ ਸੀਰੀਅਸ ਆ। ਇਸ ਸਿਸਟਮ ਦੇ ਵਿੱਚ ਓਪਰਚੂਨਿਟੀ ਬਹੁਤ ਆਉਂਦੀ ਆ ਉਹ ਲੋਕਾਂ ਨੂੰ ਜਿਨ੍ਹਾਂ ਕੋਲ ਆਪਦਾ ਘਰ ਨੀਗਾ। ਐਂਡ ਆਫ ਵਰਲਡ ਵਾਰ ਟੂ ਇੰਡੀਆ ਆਉਂਦਾ ਵਾ ਹੋਂਦ 'ਚ, ਉਹ ਤੋਂ ਪਹਿਲਾਂ ਤਾਂ ਉਹ ਬ੍ਰਿਟਿਸ਼ ਦੀ ਕਾਲੋਨੀ ਸੀ। ਐਂਡ ਆਫ ਵਰਲਡ ਵਾਰ ਟੂ ਕਿੰਨੇ ਸਾਰੇ ਕੰਟਰੀਜ਼ ਆਉਂਦੇ ਨੇ ਹੋਂਦ 'ਚ, ਖਾਲਿਸਤਾਨ ਦਾ ਸਮਾਂ ਹੁਣ ਆ। ਜੇ ਆਪਾਂ ਇਕੱਠੇ ਤੁਰੀਏ, ਜੇ ਆਪਾਂ ਰਲ ਕੇ ਤੁਰੀਏ, ਇਹ ਜਿਹੜੇ ਉਹ ਨਹੀਂ ਹੋਣਾ, ਇਹ ਨਹੀਂ ਹੋਣਾ, ਉਹਨਾਂ ਨੂੰ ਕਹੋ ਭਾਈ ਤੁਸੀਂ ਪਾਸੇ ਬਹਿ ਜਾਓ, ਅਸੀਂ ਤਾਂ ਬਸ ਖਾਲਸਾ ਨੂੰ ਲਈ ਜਾ ਰਹੇ ਹਾਂ, ਤੁਸੀਂ ਆਪਦਾ ਵਿਚਾਰ ਕਰੀ ਚੱਲੋ। ਜਿਵੇਂ ਮੈਂ ਕਈ ਵਾਰੀ ਸਟੋਰੀ ਦੱਸਦਾ ਨਾ ਵਾ, ਦੱਸ ਵੀ ਦਿੰਦੇ ਹਾਂ, ਫਿਰ ਵਿਚਾਰ ਦਾ ਸਮਾਂ ਹੁਣ ਹੈ ਨੀਗਾ, ਹੁਣ ਹੈਗਾ ਤੁਰ ਨੂੰ, ਇਕੱਠੇ ਹੋਣ ਨੂੰ ਅਤੇ ਸਹਿਮਤੀ ਨਾਲ ਖਾਲਸਾ ਲੈਣ ਨੂੰ, ਅਤੇ ਆਹ ਸਮਾਂ ਆਪਾਂ ਗਵਾਈਏ ਨਾ।
ਬਾਬਾ ਜੈਕ ਸਿੰਘ ਜੀ, ਮੈਂ ਸਿੱਧੀ ਪੰਜਾਬੀ ਭਾਸ਼ਾ 'ਚ ਗੱਲ ਕਰਦਾ ਵੀ ਦੇਖੋ, ਇਹਨੂੰ ਕਹਿੰਦੇ ਆ ਵੀ ਖੂਨ ਚਿੱਟਾ ਹੋ ਜਾਂਦਾ, ਇੱਕ ਪੰਜਾਬੀ 'ਚ ਆਪਾਂ ਸ਼ਬਦ ਵਰਤਦੇ ਹੁੰਦੇ ਸੀ ਵੀ ਜਦੋਂ ਤਾਂ ਮੇਰੇ ਆਪਣੇ ਪਰਿਵਾਰ ਦੇ ਉੱਤੇ ਗੱਲ ਹੈ, ਮੇਰੇ ਆਪਣੇ ਇਕਨੋਮਿਕ ਫੈਕਟਰ ਦੇ ਉੱਤੇ ਗੱਲ ਆ, ਅਤੇ ਮੈਂ ਕਹਿੰਦਾ ਜੀ ਮੈਂ ਕੈਨੇਡਾ ਚੱਲ ਜਾਵਾਂ, ਮੇਰਾ ਕਾਰੋਬਾਰ ਤਕੜਾ ਹੋਵੇ, ਮੇਰੇ 100 ਟਰੱਕ ਚੱਲਦੇ ਹੋਣ, ਮਿਲੀਅਨ ਡਾਲਰ ਦੀ ਕੋਠੀ ਹੋਵੇ, ਅਤੇ ਮੈਂ 2 ਲੱਖ ਦੀ ਗੱਡੀ ਤੋਂ ਥੱਲੇ ਮੇਰੇ ਪੁੱਤ ਧੀਆਂ ਨਾ ਬਹਿੰਦੇ ਹੋਣ। ਪਰ ਸਾਨੂੰ ਕਿਉਂ ਯਾਦ ਭੁੱਲ ਜਾਂਦਾ ਵੀ ਭਾਈ ਸਾਡਾ ਪਰਿਵਾਰ ਪੰਜਾਬ ਦੇ ਵਿੱਚ ਵੀ ਹੈ, ਸਾਨੂੰ ਉਹਨਾਂ ਦੀ ਵੀ ਬਾਂਹ ਫੜਨੀ ਪੈਣੀ ਹੈ, ਉਹ ਵੀ ਚਾਹੁੰਦੇ ਨੇ ਵੀ ਸਾਡੇ ਬੱਚੇ ਸੁਰੱਖਿਅਤ ਰਹਿਣ, ਸਾਡਾ ਭਵਿੱਖ ਸੁਰੱਖਿਅਤ ਰਹੇ। ਇਹ ਹਰ ਇੱਕ ਕੈਨੇਡੀਅਨ ਯਾਦ ਕਰੇ ਆਪਣੇ ਪਿਛਲੇ ਸਮੇਂ ਨੂੰ ਵੀ ਭਾਈ ਅਸੀਂ ਕੈਨੇਡਾ ਦੇ ਵਿੱਚ ਆਏ ਕਿਉਂ ਆ, ਕਿਉਂਕਿ ਅਸੀਂ ਦੇਖ ਲਿਆ ਵੀ ਭਾਈ ਉੱਥੇ ਨਹੀਂ ਜੇ ਬਚਦਾ ਕੱਖ ਵੀ, ਨਾ ਬਚਣਾ, ਜੋ ਅੱਜ ਕਿਸਾਨਾਂ ਦੇ ਹਾਲਾਤ ਹੋਏ ਨੇ, ਕਿਉਂ ਸੂਸਾਈਡ ਕਰਨ ਲਈ ਮਜਬੂਰ ਹੋਏ ਨੇ। ਅਤੇ ਜਦੋਂ ਅਸੀਂ ਉਹਨਾਂ ਵੱਲ ਦੇਖੀਏ ਤਾਂ ਫਿਰ ਅੱਜ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਉਹਨਾਂ ਦੀ ਬਾਂਹ ਫੜੀਏ। ਇਹ ਮੌਕਾ ਆ ਰਿਹਾ ਹੈ ਦੁਨੀਆ ਦੇ ਵਿੱਚ, ਜਿਹੜਾ ਜਿਹੜਾ ਇਸ ਮੌਕੇ ਨੂੰ ਗ੍ਰੈਬ ਕਰ ਜੂਗਾ ਉਹ ਤਾਂ ਆਪਣਾ ਰਾਜ ਕਾਇਮ ਕਰ ਜੂਗਾ, ਨਹੀਂ ਤਾਂ ਫਿਰ 47 ਵਾਲੀ ਗਲਤੀ ਤਾਂ ਫਿਰ ਕੀ, 75 ਸਾਲ ਆਪਾਂ ਨੂੰ ਰੁਲਦਿਆਂ ਨੂੰ ਹੋ ਚੱਲੇ ਨੇ। ਮੈਨੂੰ ਇੱਕ ਪੁਆਇੰਟ ਦਿਖਾ ਦਿਓ ਪੰਜਾਬ ਨੂੰ ਭਾਰਤ ਦੇ ਨਾਲ ਜਾ ਕੇ ਮਿਲਿਆ ਕੀ ਹੈ, ਇੱਕ ਦਿਖਾ ਦਿਓ ਮੈਨੂੰ। ਮੈਂ ਤਾਂ ਸਵਾਲ ਪੁੱਛ ਪੁੱਛ ਕੇ ਥੱਕ ਗਿਆ ਪੰਜਾਬੀਆਂ ਕੋਲ, ਦੱਸੋ ਭਾਈ ਘਾਟਾ ਕੀ, ਤੁਹਾਨੂੰ ਫਾਇਦਾ ਕੀ ਹੋਇਆ ਮੈਨੂੰ ਦੱਸੋ। ਜਿਹੜੇ ਕਹਿੰਦੇ ਜੀ ਨਾਲ ਰਹਿਣਾ ਵੱਡਾ ਦੇਸ਼ ਹੈ, ਭਾਈ ਛੋਟੇ ਦੇਸ਼ ਤਾਂ ਤਰੱਕੀਆਂ ਕਰ ਗਏ, ਜਿਨ੍ਹਾਂ ਨਾਲ ਸਮੁੰਦਰ ਲੱਗੇ ਸੀ ਉਹ ਬੈਂਕਰਪਟ ਹੋ ਗਏ ਸਾਰੇ। ਦੱਸੋ ਮੈਨੂੰ, ਮੈਂ ਪੰਜਾਬ ਦੇ ਕਿਸਾਨਾਂ ਨੂੰ ਪੁੱਛਣਾ ਚਾਹੁੰਦਾ, ਜਵਾਨੀ ਨੂੰ ਪੁੱਛਣਾ ਚਾਹੁੰਦਾ ਵੀ ਮੈਨੂੰ ਇੱਕ ਪੁਆਇੰਟ ਦੱਸ ਦਿਓ ਵੀ ਆਹ ਫਾਇਦਾ ਆ ਜੀ ਪੰਜਾਬ ਨੂੰ ਉਹਨਾਂ ਦੇ ਨਾਲ ਰਹਿਣ ਦਾ, ਵੀ ਜੇ ਫਾਇਦਾ ਹੁੰਦਾ ਤਾਂ 2 ਲੱਖ ਸਟੂਡੈਂਟ ਆ ਟਰਾਂਟੋ ਬਰੈਂਪਟਨ ਦੀਆਂ ਗਲੀਆਂ 'ਚ ਆਉਂਦਾ, ਵੈਨਕੂਵਰ ਦੀਆਂ ਸਟਰੀਟਾਂ 'ਤੇ ਆਉਂਦਾ, ਅਸੀਂ ਅਮਰੀਕਾ ਕੈਨੇਡਾ ਕਿਉਂ ਆਉਂਦੇ? ਅਸੀਂ ਆਪਣੇ ਘਰ 'ਚ ਰਹਿੰਦੇ, ਆਪਣਾ ਬਿਜ਼ਨਸ ਕਰਦੇ, ਆਪਣਾ ਕਣਕ ਵੇਚਦੇ, ਝੋਨਾ ਵੇਚਦੇ, ਵਪਾਰ ਕਰਦੇ, ਉੱਥੇ ਸਰਕਾਰੀ ਜੌਬਾਂ 'ਤੇ ਰਹਿੰਦੇ,
ਡਿਵੈਲਪ ਕਰਦੇ ਪੰਜਾਬ ਨੂੰ, ਡਿਵੈਲਪ ਕਰੋ, ਪਰ ਉੱਥੇ ਕਦੀ ਨਹੀਂ ਕਰਨ ਦੇਣਾ।
ਇਹ ਨਹੀਂ ਵੀ ਹੁਣ ਮੈਂ ਕੈਨੇਡਾ ਆ ਗਿਆ ਤੇ ਮੈਂ ਭੁੱਲ ਜਾਵਾਂ ਪੰਜਾਬ।
ਬਿਲਕੁਲ, ਦੇਖੋ
ਮੌਕਾ ਹੈ ਇਹਨੂੰ, ਇਹਨੂੰ ਗ੍ਰੈਬ ਕਰ ਲਓ ਪੰਜਾਬ।
ਜਦੋਂ ਅਸੀਂ ਪੰਜਾਬ ਦੀ ਆਰਥਿਕਤਾ ਦੀ ਗੱਲ ਕਰਦੇ ਹਾਂ ਤੇ 100% ਰਾਈਟ ਆ ਵੀ ਪੰਜਾਬ ਦੀ ਜਿਹੜੀ ਆ ਗਵਰਨਮੈਂਟ ਨੂੰ ਬਾਦਲ ਕੈਪਟਨ ਜਾਂ ਕੇਜਰੀਵਾਲ ਭਗਵੰਤ ਮਾਨ ਨਹੀਂ ਚਲਾਉਂਦੇ, ਇਟਸ ਰਨ ਬਾਏ ਦਾ IAS ਆਫੀਸਰਸ ਜਿਹੜੇ ਕਿ ਦਿੱਲੀ ਤੋਂ ਆਉਂਦੇ ਨੇ IAS ਆਫੀਸਰਸ। ਬਹੁਤਿਆਂ ਪੰਜਾਬੀਆਂ ਨੂੰ ਸ਼ਾਇਦ ਪਤਾ ਵੀ ਨਾ ਹੋਵੇ ਪੰਜਾਬ ਦੇ ਵਿੱਚ ਕੋਈ ਵੀ ਉਹ ਪ੍ਰੋਜੈਕਟ ਜਿਸ ਦੀ ਲਾਗਤ ਪਾਣੀ ਦੀ, ਪਾਣੀ ਦਾ ਕੋਈ ਵੀ ਪ੍ਰੋਜੈਕਟ ਹੋਵੇ ਜਿਸ ਦੀ ਲਾਗਤ 1 ਕਰੋੜ ਰੁਪਏ ਤੋਂ ਉੱਤੇ ਦੀ ਹੋਵੇ ਉਸ ਨੂੰ ਕਰਨ ਵਾਸਤੇ ਸੈਂਟਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਸੋ ਉਹ ਤਾਂ ਜੇ ਪੰਜਾਬ ਨੇ ਆਪਣੀਆਂ ਨਹਿਰਾਂ ਵੀ ਸਾਫ਼ ਕਰਨੀਆਂ ਨੇ ਅਤੇ ਜੇ ਉਹ 1 ਕਰੋੜ ਰੁਪਏ ਤੋਂ ਉੱਤੇ ਦਾ ਪ੍ਰੋਜੈਕਟ ਆ ਤਾਂ ਪਾਣੀ ਦੇ ਬਾਬਤ ਅਤੇ ਉਹ ਸੈਂਟਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਸੋ ਜਿਹੜੀਆਂ ਨੇ ਪੰਜਾਬ ਦੀ ਡਿਪਾਰਟਮੈਂਟ ਦੀ ਗੱਲ ਚੱਲਦੀ ਹੈ, ਇਟਸ ਆਲ ਅੰਡਰ ਦਾ IAS ਆਫੀਸਰਸ ਜਿਹੜੇ ਕਿ ਦਿੱਲੀ ਤੋਂ ਆਉਂਦੇ ਨੇ ਅਤੇ ਉਹਨਾਂ ਦੇ ਕੰਟਰੋਲ ਦੇ ਥੱਲੇ ਆ ਅਤੇ ਆਪਾਂ ਨੂੰ ਪਤਾ ਹੈ ਵੀ ਪਿਛਲੇ ਸਮੇਂ ਤੋਂ ਕਿੰਨਾ ਕੁ ਡਿਵੈਲਪ ਹੋਇਆ ਤੇ ਕਿੰਨਾ ਕੁ ਅਸੀਂ ਖੋਇਆ ਤੇ ਕਿੰਨਾ ਕੁ ਅਸੀਂ ਪਾਇਆ।
ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ 1947 ਤੋਂ ਪਹਿਲਾਂ ਦੀ, ਪਹਿਲੀ ਵਰਲਡ ਵਾਰ ਤੋਂ ਬਾਅਦ ਗੋਰੇ ਜਦੋਂ ਥੋੜ੍ਹੇ ਜਿਹੇ ਕਮਜ਼ੋਰ ਹੋਏ ਨੇ, ਭਾਰਤੀਆਂ ਨੂੰ ਵੋਟ ਤੇ ਇਲੈਕਸ਼ਨ ਕਰਾਉਣ ਦਾ ਹੱਕ ਮਿਲਿਆ ਸੀ ਕਿਉਂਕਿ ਇਹਨਾਂ ਨੂੰ ਪਤਾ ਸੀ ਇੰਨਾ ਕੁ ਅਸੀਂ ਲੈ ਸਕਦੇ ਇਹਨਾਂ ਨੇ ਕੋਸ਼ਿਸ਼ ਕੀਤੀ ਉਦੋਂ ਵੀ ਕਿਹਾ ਵੀ ਅਸੀਂ ਆਜ਼ਾਦੀ ਤੱਕ ਲੈ ਚੱਲੀਏ ਦੂਸਰੀ ਵਰਲਡ ਵਾਰ ਤੋਂ ਇਹਨਾਂ ਨੂੰ ਕਲੀਅਰ ਹੋ ਗਿਆ ਸੀ ਕਿ ਗੋਰਿਆਂ ਦਾ ਰਾਜ ਹੁਣ ਖਤਮ ਹੋਣ ਦੇ ਕੰਢੇ ਤੇ ਹੈ ਉਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਛੱਡ ਕੇ ਜਾਣ ਲਈ ਤਿਆਰ ਹੈ ਤੇ ਜਿਹੜੀਆਂ ਕੌਮਾਂ ਤਿਆਰੀ ਕਰਕੇ ਬੈਠੀਆਂ ਸੀ ਉਹ ਆਪਣਾ ਆਪਣਾ ਘਰ ਲੈ ਗਈਆਂ ਭਾਵੇਂ ਉਹਦੇ ਵਿੱਚ ਪਾਕਿਸਤਾਨ ਦਾ ਮੁਹੰਮਦ ਅਲੀ ਜਨਾਹ ਹੋਵੇ ਭਾਰਤ ਦੇ ਗਾਂਧੀ ਨਹਿਰੂ ਹੋਣ ਉਹ ਤਿਆਰੀ ਕਰਕੇ ਬੈਠੇ ਹੋਏ ਸੀ ਸਾਡੇ ਸੋਚਣ ਡੇ ਸੀ ਵੀ ਸਾਡਾ ਕੀ ਬਣੂਗਾ ਇਹ ਪਾਕਿਸਤਾਨ ਬਣਾ ਰਹੇ ਸਾਡੇ ਵਾਲੇ
ਇਹ ਸੋਚਦੇ ਸੀ ਵੀ ਤੁਸੀਂ ਹੁਣ ਲਾਗੂ ਹੋਣ ਦੀ ਗੱਲ ਕਰਦੇ ਹੋ ਅੰਗਰੇਜ਼ਾਂ ਨੂੰ ਤਾਂ ਪਹਿਲਾਂ ਜਾ ਲੈਣ ਦਿਓ ਪਹਿਲਾਂ ਇਹਨਾਂ ਨੂੰ ਜਾ ਲੈਣ ਦਿਓ ਬਾਕੀ ਆਪਾਂ ਆਪ ਵੇਖ ਕੇ ਨਿਬੇੜ ਕੇ ਕਰ ਲਾਂਗੇ ਤੁਸੀਂ ਤਾਂ ਪਹਿਲੇ ਰੌਲਾ ਪਾ ਕੇ ਰੱਫੜ ਪਾ ਕੇ ਬਹਿ ਗਏ ਪਹਿਲਾਂ ਗੋਰਿਆਂ ਨੂੰ ਜਾ ਲੈਣ ਦਿਓ ਆਹ ਸੁੱਚਾ ਸਿੰਘ ਤਾਂ ਐਂ ਬੋਲੀ ਜਾਂਦਾ ਆ ਪਹਿਲਾਂ ਗੋਰਿਆਂ ਨੂੰ ਜਾ ਲੈਣ ਦੇ ਬਾਅਦ ਚੋਂ ਦੇਖਾਂਗੇ ਆਪਾਂ ਕੀ ਕਰਨਾ ਇਹ ਕਿਹੜਾ ਭੱਜਣ ਲੱਗਿਆ ਗਾਂਧੀ ਆਪਣਾ ਹੀ ਬੰਦਾ ਹੈ
ਜੀ ਅੱਜ ਪੰਜਾਬ ਦੇ ਪੰਜਾਬੀਆਂ ਨੂੰ ਇਹ ਸੋਚਣਾ ਪੈਣਾ ਵੀ ਅੱਜ ਆਉਣ ਵਾਲਾ ਸਮਾਂ ਜਿਹੜਾ ਇਤਿਹਾਸ ਹੈ ਦੁਨੀਆਂ ਦਾ ਕੌਮਾਂ ਦਾ ਉਹ ਕਹਿੰਦਾ ਕਿ ਕਦੀ ਵੀ 100 ਸਾਲ ਕਿਸੇ ਵੀ ਮੁਲਕ ਦੀਆਂ ਸਰਹੱਦਾਂ ਇੱਕ ਨਹੀਂ ਰਹਿੰਦੀਆਂ ਭਾਰਤ ਦਾ ਇਲਾਕਾ ਚੀਨ ਪਿਛਲੇ ਸਾਲ ਦੱਬ ਗਿਆ ਉਹਨਾਂ ਨੇ ਚੋਣ ਨਹੀਂ ਕੀਤੀ ਹੈਗੀ ਬਾਬਾ ਜਗਤ ਸਿੰਘ
ਦੱਸਿਆ ਵੀ ਹੈ ਨਹੀਂ ਉਹਨਾਂ ਨੇ ਤਾਂ
ਜੇ ਪੰਜਾਬ ਵਾਲੇ ਤੁਸੀਂ ਦੱਬ ਤੁਸੀਂ ਆਪਣਾ ਵਾਪਸ ਲੈ ਲੂਗੇ ਤਾਂ ਕੀ ਫਰਕ ਪੈਂਦਾ
ਉਹ ਤਾਂ ਗੱਲ ਵੀ ਨਹੀਂ ਬਾਹਰ ਕੱਢਦੇ ਇਹ ਤਾਂ ਪਾਰਲੀਮੈਂਟ 'ਚ ਵੀ ਨਹੀਂ ਬੋਲਦੇ
ਉਹ ਤਾਂ ਪਾਰਲੀਮੈਂਟ 'ਚ ਵੀ ਨਹੀਂ
ਡਰੇ ਹੋਏ ਨੇ ਪਾਕਿਸਤਾਨ ਨੂੰ ਕਹਿੰਦੇ ਠੋਕ ਦੇਂਗੇ ਚੱਕ ਦੇਂਗੇ ਫੁੱਟ ਦੇਂਗੇ ਇਹ ਕਰ ਦੇਂਗੇ ਉਹ ਕਰ ਦੇਂਗੇ ਚੀਨ ਨੂੰ ਨਹੀਂ ਕਹਿੰਦਾ ਆ ਵੈਸੇ ਕਮਾਲ ਦੀ ਗੱਲ ਆ ਮੈਂ ਦੇਖਿਆ ਜਦੋਂ ਪਾਕਿਸਤਾਨ ਦੀ ਗੱਲ ਆਉਂਦੀ ਆ ਤੇ ਜਿੰਨੇ ਬੀਜੇਪੀ ਦੇ ਜਾਂ ਇੰਡੀਆ ਦੇ ਕੋਈ ਵੀ ਲੀਡਰ ਹੋਵੇ ਕੋਈ ਬਾਲੀਵੁੱਡ ਦਾ ਵੀ ਕਿਉਂ ਨਾ ਹੋਵੇ ਜਾਂ ਕੋਈ ਗਾਉਣ ਵਾਲਾ ਹੋਵੇ ਕੋਈ ਸਮਾਜ ਸੇਵੀ ਹੋਵੇ ਕੋਈ ਕ੍ਰਿਕਟਰ ਹੋਵੇ ਕੋਈ ਲੀਡਰ ਹੋਵੇ ਉਹ ਕਹਿੰਦੇ ਆ ਪਾਕਿਸਤਾਨ ਕੋ ਚੱਕ ਦੇਂਗੇ ਠੱਕ ਦੇਂਗੇ ਜੇ ਅੰਦਰ ਘੁਸ ਜਾਏਂਗੇ ਅੰਦਰ ਵੜ ਜਾਏਂਗੇ ਉੱਪਰ ਚੱਲ ਜਾਏਂਗੇ ਆ ਚੀਨ ਬਾਰੇ ਮੈਂ ਨਹੀਂ ਕੋਈ ਬੋਲਦਾ ਦੇਖਿਆ ਕਾਰਨ ਕੀ ਆ
ਡਰ ਵਾ
ਹੈਗੇ ਨੇ ਜਦੋਂ ਪਾਕਿਸਤਾਨ ਦੀ ਗੱਲ ਆਉਂਦੀ ਉਹ ਕਹਿੰਦੇ ਜੀ ਪਾਕਿਸਤਾਨ ਨੂੰ ਅਸੀਂ ਖਿੱਚ ਦਿਆਂਗੇ ਧੂ ਦਿਆਂਗੇ ਬਸ ਤੁਸੀਂ ਦੇਖਿਓ ਦਿਨਾਂ ਦੀ ਖੇਡ ਆ ਇਹ ਨਾ ਤਾਂ ਕੋਈ ਬਾਲੀਵੁੱਡ ਦਾ ਬੋਲਦਾ ਚੀਨ ਦੇ ਬਾਰੇ ਨਾ ਕੋਈ ਪੋਲੀਟੀਕਲ ਲੀਡਰ ਬੋਲਦਾ ਤੇ ਨਾ ਕੋਈ ਸਮਾਜ ਸੇਵੀ ਬੋਲਦਾ ਤੇ ਨਾ ਅਮਰੀਕਾ ਕੈਨੇਡਾ ਬੈਠਾ ਕੋਈ ਪੱਤਰਕਾਰ ਬੋਲਦਾ ਉਹ ਚੀਨ ਦੇ ਖਿਲਾਫ ਇਹ ਰੌਲਾ ਕੀ ਆ ਚੀਨ ਨੇ ਸਾਰੇ ਡਰੇ ਹੋਏ ਨੇ
ਦੇਖੋ ਇਹ ਵੱਡੀ ਧਿਰ ਦਾ ਉਹਨਾਂ ਨੂੰ ਵੀ ਪਤਾ ਵੀ ਕਿਹੜੀ ਹੈਗੀ ਆ ਵੀ ਜੇ ਅਸੀਂ ਬੋਲੇ ਤੇ ਇਲਾਕਾ ਅੱਗੇ ਦੱਬੀ ਬੈਠੇ ਨੇ ਉਹ ਇਹ ਨਾ ਹੋਵੇ ਵੀ ਉਹ ਲੇਕ ਜੀ ਪਾਰ ਕਰਕੇ ਅਗਲੇ ਬੰਨੇ ਵੀ ਪੂਰਾ ਕਰ ਲੈਣ ਜਿਹੜਾ ਉਹਨਾਂ ਨੇ ਨਕਸ਼ਾ ਦਿੱਤਾ ਹੋਇਆ ਹੈ ਭਾਰਤ ਵਾਲਿਆਂ ਨੂੰ ਤੇ ਅੱਜ ਤੱਕ ਇਹ ਨਹੀਂ ਪਤਾ ਲੱਗਾ ਵੀ ਉਹਨਾਂ ਦਾ ਪੂਰਾ ਨਕਸ਼ਾ ਹੈ ਕਿਹੜਾ ਆ
ਮੈਂ ਤਰਲੇ ਤੇ ਆਏ ਹੋਏ ਆ ਮਤਲਬ ਟਾਈਮ
ਟਾਈਮ ਟਪਾ ਰਹੇ ਨੇ ਉਹ ਵਾਸਤੇ ਵੀ ਕਿਸੇ ਨਾ ਕਿਸੇ ਤਰ੍ਹਾਂ ਡੰਗ ਲੰਘੀ ਜਾਵੇ ਸਾਡਾ ਤੇ ਪੰਜਾਬੀ ਤੁਸੀਂ ਮੌਕਾ ਕਿਉਂ ਗਵਾਉਂਦੇ ਹੋ ਇੰਨਾ ਸੁਨਹਿਰੀ ਮੌਕਾ ਪੰਜਾਬ ਦੇ ਲੋਕਾਂ ਕੋਲ ਨਹੀਂ ਆ ਸਕਦਾ ਜਿੰਨਾ ਹੁਣ ਸਿਚੁਏਸ਼ਨ ਬਣੀ ਹੋਈ ਹੈ
ਜੀ 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 ਭਾਜੀ ਤੁਸੀਂ ਐਡ ਕਰਨਾ ਚਾਹੁੰਦੇ
ਨਹੀਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਇਹ ਜਿਹੜਾ ਮੌਕਾ ਵਾ ਗਵਾਇਓ ਨਾ ਇੰਡੀਆ ਇੱਕ ਸੁਪਰ ਪਾਵਰ ਨਹੀਂ ਨਾ ਕਦੀ ਉਹਨੇ ਸੁਪਰਵਾਰ ਬਣਨਾ ਉਹਨਾਂ ਦਾ ਸਿਸਟਮ ਹੀ ਡਿਜ਼ਾਈਨ ਕੀਤਾ ਗਿਆ ਵਾ ਲੋਕਾਂ ਨੂੰ ਦਬਣਾ ਤੇ ਇਸ ਸਮੇਂ ਜਿਹੜੇ ਲੋਕ ਇਕੱਠੇ ਹੋਣਗੇ ਉਹ ਉਹਦਾ ਘਰ ਪਾਉਣਗੇ ਜਿਹੜੇ ਖਿਲਰ ਗਏ ਉਹ ਖਤਮ ਨੇ
ਮੈਂ ਇੱਕ ਗੱਲ ਆ ਰਿਹਾ ਜਿਹੜੇ ਤੁਸੀਂ ਪੁੱਛਿਆ ਸੀ ਨਾ ਵੀ ਕਿਉਂ ਇੱਕ ਮੀਡੀਆ ਦਾ ਯੁੱਗ ਹੈ ਜਿਹਨੂੰ ਇਹਨੂੰ ਪ੍ਰੋਪੇਗੰਡੇ ਟੂਲ ਦੇ ਤੌਰ ਤੇ ਵਰਤਿਆ ਜਾਂਦਾ ਜੀ 750 ਚੈਨਲ ਜਿਹਦੇ ਵਿੱਚ ਜਿੰਨੇ ਵੀ ਤੁਸੀਂ ਗਿਣਨੇ ਆ ਭਾਰਤੀ ਪੰਜਾਬੀ ਕੈਨੇਡੀਅਨ ਜਿਹੜੇ ਵੀ ਮੀਡੀਆ ਲਾਉਣੇ ਆ ਗਿਣ ਲਓ ਤੁਸੀਂ ਉਹਨਾਂ ਨੂੰ ਵਰਤਿਆ ਜਾਂਦਾ ਹੈ ਤੇ ਆਪਣੇ ਆਪ ਨੂੰ ਬੜਾ ਤਕੜਾ ਬੱਬਰ ਸ਼ੇਰ ਦਿਖਾਇਆ ਜਾਂਦਾ ਪਰ ਹੈਗੀ ਖੋਤੇ ਦੇ ਉੱਤੇ ਸ਼ੇਰ ਵਾਲੀ ਖੱਲ ਪਾਈ ਹੈ ਮੋਦੀ ਨੇ ਪਿਛਲੇ ਆਪਣੇ ਜਿੰਨਾ ਚਿਰ ਰਾਜ ਕਰਦੇ ਹੋਏਗੇ 7000 ਕਰੋੜ ਰੁਪਏ ਦੇ ਇਸ਼ਤਿਹਾਰ ਐਡਵਰਟਾਈਜ਼ਮੈਂਟਾਂ ਲਾਈਆਂ ਨੇ ਅਰਵਿੰਦ ਕੇਜਰੀਵਾਲ ਦੇਖ ਲਓ ਇੱਕ ਸਾਲ ਦੇ ਵਿੱਚ 450 ਕਰੋੜ ਮੀਡੀਆ ਨੂੰ ਦਿੰਦਾ ਹੈ ਕੀ ਦੱਸਣ ਲਈ ਵੀ ਤੁਸੀਂ ਬਸ ਪ੍ਰਚਾਰੀ ਜਾਣਾ ਬੜੇ ਵਧੀਆ ਸਕੂਲ ਹੈ ਮਾਡਲ ਸਕੂਲ ਹੈ ਬੜੀ ਪੜ੍ਹਾਈ ਕਰਾਈ ਜਾ ਰਹੇ ਨੇ ਮੁਹੱਲਾ ਕਲੀਨਿਕ ਬੜੇ ਚੱਕ ਦਿੱਤੇ ਨੇ ਅਸਲੀਅਤ ਕੁਝ ਹੋਰ ਹੈ ਮੀਡੀਆ ਜੋ ਲੋਕਾਂ ਨੂੰ ਦਿਖਾਉਂਦਾ ਹੁਣ ਜਿਹੜੇ ਕੈਨੇਡਾ ਚ ਬੈਠੇ ਨੇ ਇਹਨਾਂ ਨੇ ਕਿਹੜਾ ਜਾ ਕੇ ਦੇਖਿਆ ਵੀ ਮੁਹੱਲਾ ਕਲੀਨਿਕ ਕੀ ਹੈ ਉੱਥੇ ਨਿਆਣਿਆਂ ਕੋਲ ਫੱਟੇ ਹੈ ਨੀ ਬਹਿ ਨੂੰ
ਕੈਨੇਡਾ ਵਾਲੇ ਜਿੰਨੇ ਕੇਜਰੀਵਾਲ ਦੇ ਗੁਣ ਗਾਉਂਦੇ ਆ ਨਾ ਦਿੱਲੀ ਏਅਰਪੋਰਟ ਤੋਂ ਉਤਰਦਾ ਸ਼ੀਸ਼ਾ ਨੀ ਥੱਲੇ ਕਰਦੇ ਪੰਜਾਬ ਜਾਂਦੇ ਜਾਂਦੇ ਉਹ ਕਹਿੰਦੇ ਧੂੰਆਂ ਅੰਦਰ ਵੜ ਜੂਗਾ ਸ਼ੀਸ਼ਾ ਨੀ ਥੱਲੇ ਹੁੰਦਾ ਤੇ ਰੌਲਾ ਸਭ ਤੇ ਵੱਧ ਇਹਨਾਂ ਨੇ ਕੇਜਰੀਵਾਲ ਦੇ ਮਾਡਲ ਦਾ ਪਾਇਆ ਹੁੰਦਾ ਸੋ ਮੇਰਾ ਤਾਂ ਬੇਨਤੀ ਹੈ ਵੀ ਜਿੰਨੇ ਵੀ ਕੈਨੇਡਾ ਵਾਲੇ ਨੇ ਜਿਹੜੇ ਇੱਥੋਂ ਜਾਂਦੇ ਨੇ ਦਿੱਲੀ ਏਅਰਪੋਰਟ ਤੋਂ ਤੁਸੀਂ ਸ਼ੀਸ਼ਾ ਥੱਲੇ ਗੱਡੀ ਦਾ ਕਰਕੇ ਦੇਖੋ 1.5 ਘੰਟੇ 'ਚ ਜੇ ਬਹਿਜਾ ਨਾ ਹੋ ਜਾਵੇ ਸੋ ਬਹੁਤ ਕੁਛ ਆ ਸੋ ਆਪਾਂ ਨਾਲ ਦੀ ਨਾਲ ਆਪਣੇ ਕੋਲ ਹੋਰ ਖਬਰਾਂ ਵੀ ਨੇ ਜਿਹੜੀਆਂ ਆਪਾਂ ਡਿਸਕਸ ਵੀ ਕਰਨੀਆਂ ਨੇ ਸੋ ਫਿਰ ਅਸੀਂ ਬੇਨਤੀ ਕਰਦੇ ਹਾਂ 18 ਸਤੰਬਰ ਨੂੰ ਖਾਲਿਸਤਾਨ ਦੀਆਂ ਵੋਟਾਂ ਬ੍ਰੈਂਪਟਨ ਦੇ ਗੌਰ ਮੈਡਲਸ ਕਮਿਊਨਿਟੀ ਸੈਂਟਰ ਵਿੱਚ ਪੈਣਗੀਆਂ ਸਵੇਰੇ 9 ਤੋਂ 5 ਵਜੇ ਤੱਕ ਤੁਸੀਂ ਸਹਿਮਤ ਹੋ ਤੁਸੀਂ ਅਸਹਿਮਤ ਹੋ ਤੁਹਾਨੂੰ ਪਤਾ ਨਹੀਂ ਲੱਗਦਾ ਤੁਸੀਂ ਕੰਫਿਊਜ਼ਡ ਹੋ ਤੁਹਾਨੂੰ ਕੋਈ ਡਰਾ ਗਿਆ ਤੁਹਾਨੂੰ ਕੋਈ ਦਬਕਾ ਗਿਆ ਇਟਸ ਆਲ ਓਕੇ ਆ ਤੁਸੀਂ ਆਉਣਾ ਹੈ ਤਾਂ ਵੋਟ ਪਾਉਣੀ ਆ ਹਾਂ 'ਚ ਪਾਉਣੀ ਆ ਚਾਹੇ ਤੁਸੀਂ ਨਾ 'ਚ ਪਾਉਣੀ ਹੈ ਤੁਹਾਡੀ ਮਰਜ਼ੀ ਆ ਪਰ ਤੁਸੀਂ ਆਓ ਅਤੇ ਤੁਸੀਂ ਜਿਹੜੀ ਆ ਆਪਣੀ ਵੋਟ ਪਾਓ ਪਰ ਮੈਂ ਜਿਹੜੀ ਇਹ 'ਚ ਐਡ ਅਪ ਕਰਨੀ ਚਾਹੁੰਦਾ। ਪਹਿਲਾਂ ਵੀ ਗੱਲਬਾਤ ਜਿਹੜੀ ਆ ਭੁਪਿੰਦਰ ਸਿੰਘ ਨਾਲ ਹੁੰਦੀ ਰਹਿੰਦੀ ਆ ਵੀ ਜਦੋਂ ਅਸੀਂ ਜਿਹੜੀਆਂ ਜੰਗਾਂ ਤੋਂ ਬਾਅਦ ਮੁਲਕਾਂ ਦਾ ਬਣਨਾ ਲਿਖਿਆ ਹੁੰਦਾ, ਸੋ ਵਰਲਡ ਵਾਰ 2 ਦੀ ਅਸੀਂ ਗੱਲ ਕਰਦੇ ਹਾਂ। ਵਰਲਡ ਵਾਰ 2 ਦੇ ਬਾਅਦ 'ਚ ਜਦੋਂ ਬ੍ਰਿਟਿਸ਼ ਦੇ ਬ੍ਰਿਟਿਸ਼ ਏਰੀਏ ਨੂੰ ਸਾਊਥ ਏਸ਼ੀਆ ਦੇ ਸਬ ਕੰਟੀਨੈਂਟਲ ਨੂੰ ਛੱਡ ਕੇ ਜਾਂਦਾ, ਕਈ ਮੁਲਕ ਬਣਦੇ ਨੇ। ਮੈਂ ਤਾਂ ਇਹ ਕਹਿ ਰਿਹਾ ਬ੍ਰਿਟਿਸ਼ ਵਰਲਡ ਵਾਰ 2 ਦਾ ਜੇਤੂ ਸੀ, ਜੇ ਜੇਤੂ ਦੇ ਇਹ ਹਾਲਾਤ ਰਹੇ ਵੀ ਉਹਦੇ ਕੋਲੋਂ ਟੈਰੀਟਰੀ ਕੰਟਰੋਲ ਨਹੀਂ ਹੋ ਸਕੀ ਐਂਡ ਉਹਨੂੰ ਛੱਡ ਕੇ ਜਾਣਾ ਪਿਆ, ਅਤੇ ਜਿਹੜਾ ਜਿਹੜਾ ਹਾਰੀ ਤੇਰਾ ਉਹਦਾ ਕੀ ਬਣਨਾ। ਮੈਂ ਤਾਂ ਇਹ ਗੱਲ ਕਹਿੰਦਾ ਵੀ ਜੰਗ ਲੱਗਦੀ ਹੈ ਚੀਨ ਅਤੇ ਭਾਰਤ ਦੀ, ਜੇ ਵਰਲਡ ਵਾਰ 2 'ਚ ਜੇਤੂ ਧਿਰ ਇਲਾਕੇ ਛੱਡ ਕੇ ਜਾਂਦੀ ਆ ਅਤੇ ਹਾਰਨ ਵਾਲੀ ਦਾ ਐਤਕੀ ਕੀ ਬਣੂਗਾ। ਮੈਂ ਤਾਂ ਇਹ ਦੇਖਦਾ, ਮਤਲਬ ਜਿਹੜੀ ਵੀ ਧਿਰ ਚੀਨ ਅਤੇ ਭਾਰਤ ਦੀ ਗੱਲ ਆ, ਦੋਨਾਂ 'ਚੋਂ ਜਿਹੜੀ ਵੀ ਹਾਰੀ ਅਤੇ ਉਹਨਾਂ ਦੇ ਹਿੱਸੇ ਜਿਹੜੇ ਜਾਂਦੇ ਲੱਗਣੇ ਮੈਨੂੰ ਲੱਗਦਾ।
ਦੇਖੋ ਮੈਂ ਇਹਦਾ ਇੱਕ ਜਵਾਬ ਦਿੰਦਾ, ਚੀਨ ਨੇ ਇੱਕ ਮੈਸੇਜ ਦਿੱਤਾ ਸੀ ਇੰਡੀਆ ਨੂੰ ਜਦੋਂ ਇੰਡੀਆ ਕੋਸ਼ਿਸ਼ ਕਰ ਰਿਹਾ ਸੀ ਜੁਆਇਨ ਕਰਨ ਨੂੰ, ਜਿਹੜਾ ਦਾ ਕੁਆਡ ਬਣਿਆ ਸੀਗਾ, ਕਹਿ ਰਹੇ ਸੀਗੇ ਵੀ ਅਸੀਂ ਜਪੈਨ, ਆਸਟ੍ਰੇਲੀਆ, ਅਮੈਰੀਕਾ ਅਤੇ ਇੰਡੀਆ ਢਾ ਪਾਉਣਗੇ ਚੀਨ ਨੂੰ ਅਤੇ ਅਸੀਂ ਆਜ਼ਾਦ ਕਰਾਂਗੇ ਟਾਈਵਾਨ ਨੂੰ। ਉਦੋਂ ਚੀਨ ਨੇ ਇੱਕ ਸੁਨੇਹਾ ਦਿੱਤਾ ਇੰਡੀਆ ਨੂੰ, ਕਹਿੰਦੇ ਜਿਸ ਦਿਨ ਤੂੰ ਹਿੰਮਤ ਵੀ ਕੀਤੀ ਨਾ ਟਾਈਵਾਨ ਵਾਲੀ ਝਾਕਣ ਨੂੰ, ਉਸ ਦਿਨ ਅਸੀਂ ਤੁਹਾਡਾ ਸਾਰੇ ਜਿਹੜੇ ਤੁਹਾਡੇ ਸੈਪਰੇਟਿਸਟ ਨੇ ਉਹਨਾਂ ਨੂੰ ਮੰਨ ਲੈਣਾ ਅਤੇ ਇੱਕ ਫੂਕ ਨਾਲ ਤੁਹਾਨੂੰ ਟੁਕੜੇ ਕਰ ਦੇਣਾ। ਉਦੋਂ ਬਾਅਦ ਇੰਡੀਆ ਨੇ ਪਿੱਛੇ ਹਟ ਗਿਆ ਕੁਆਡ ਤੋਂ, ਕਹਿੰਦਾ ਇੱਥੇ ਇਹ ਲੜਾਈ ਵਾਸਤੇ ਨਹੀਂ, ਇਹ ਤਾਂ ਬਸ ਇਕਨੋਮਿਕ ਵਾਸਤੇ ਆ।
ਈਵਨ ਕਿ ਰੀਸੈਂਟਲੀ ਮੀਡੀਆ 'ਤੇ ਜਿਹੜੀਆਂ ਰਿਪੋਰਟਾਂ ਆਈਆਂ ਨੇ, ਜਿਹੜੇ ਭਾਰਤੀ ਪੱਤਰਕਾਰ ਭਾਰਤੀ ਮੀਡੀਆ ਵਾਲੇ ਤਾਈਵਾਨ ਨੂੰ ਐਜ਼ ਅ ਕੰਟਰੀ ਦੇ ਡੋਨਟ ਵਾਂਟ ਟੂ ਸੇ ਤਾਈਵਾਨ, ਦੇ ਵਾਂਟ ਟੂ ਸੇ ਤਾਈਪੇ, ਉਹ ਨਹੀਂ ਚਾਹੁੰਦੇ ਵੀ ਜਿਹੜਾ ਪਾਲਿਸੀ ਦੇ ਵਿੱਚ ਇਹ ਆ ਵੀ ਤੁਸੀਂ ਤਾਈਵਾਨ ਨੂੰ ਤਾਈਵਾਨ ਨਹੀਂ ਕਹਿ ਸਕਦੇ, ਯੂ ਨੀਡ ਟੂ ਸੇ ਤਾਈਪੇ, ਟਾਈਪੇ ਕਹਿਣਾ ਪੈਣਾ। ਤੋ ਜਿਹੜੇ ਭਾਰਤੀ ਪੱਤਰਕਾਰ ਜਿਹੜੇ ਤਾਈਵਾਨ ਨੂੰ ਤਾਈਵਾਨ ਤਾਈਵਾਨ ਕਹਿ ਕੇ ਸੰਬੋਧਨ ਹੁੰਦੇ ਸੀ ਇੰਡੀਆ ਦੇ ਵਿੱਚ, ਭਾਰਤੀ ਅੰਬੈਸੀ ਨੇ ਉਹਨਾਂ ਨੂੰ ਚਿੱਠੀਆਂ ਕੱਢੀਆਂ ਵੀ ਯੂ ਕੈਨੋਟ ਸੇ ਦੈਟ, ਤੇ ਪੱਤਰਕਾਰ ਕਹਿੰਦੇ ਵੀ ਇਹ ਸਾਨੂੰ ਸਿੱਧੀਆਂ ਧਮਕੀਆਂ ਆਉਣ ਲੱਗ ਗਈਆਂ ਵੀ ਇਟਸ ਨਾਟ ਗੁੱਡ ਥਿੰਗ ਟੂ ਡੂ।
ਬਾਬਾ ਜੈਕ ਸਿੰਘ, ਚਾਈਨਾ ਅਤੇ ਮੈਂ ਭਾਰਤ ਦੀ ਦੱਸ ਦਿੰਦਾ ਵੀ ਸਿਚੁਏਸ਼ਨ ਕੀ ਹੈ। ਭਾਰਤ ਪਿਛਲੇ ਇੱਕ 3-4 ਦਿਨ ਪਹਿਲਾਂ 15 ਅਗਸਤ ਮਨਾ ਕੇ ਹਟਿਆ, ਕਹਿੰਦੇ ਜੀ ਸਾਡਾ ਆਜ਼ਾਦੀ ਦਿਹਾੜਾ ਹੈ। 15 ਅਗਸਤ ਵਾਲੇ ਦਿਨ ਚਾਈਨਾ ਨੇ ਕੋਰੋਕਮ ਪਲੈਟੂ ਰੀਜਨ ਹੈ ਜਿਹੜਾ, ਜਿੱਥੇ ਇਹਨਾਂ ਦੀ ਲੜਾਈ ਹੋਈ ਸੀ ਪਿਛਲੇ ਸਮੇਂ ਦੇ ਵਿੱਚ, ਜਿੱਥੇ ਅੱਜ ਵੀ ਟਾਕ ਚੱਲਣ ਦੀ ਵੀ ਸਾਡੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਹੋਇਆ, ਉੱਥੇ ਉਹਨਾਂ ਨੇ ਇੱਕ ਮਿਸਾਇਲ ਟੈਸਟ ਕੀਤਾ ਹੈ 15 ਤਰੀਕ ਨੂੰ, ਜਿੱਦਣੇ ਕਹਿੰਦੇ ਸਾਡੀ ਅਸੀਂ ਆਜ਼ਾਦੀ ਮਨਾ ਰਹੇ ਹਾਂ, ਬੜੇ ਜਸ਼ਨ ਮਨਾਏ ਜਾ ਰਹੇ ਨੇ,
ਉਦੋਂ ਇੰਡੀਆ ਨੇ ਵੀ ਆਪਣਾ ਰਾਕਟ ਛੱਡਿਆ ਸੀ
ਉਹਨਾਂ 15 ਤਰੀਕ ਨੂੰ ਉਹਨਾਂ ਨੇ ਦੱਸ ਦਿੱਤਾ, ਅਤੇ ਨਾਲ ਦੀ ਨਾਲ ਉਹਨਾਂ ਨੂੰ ਮੈਸੇਜ ਵੀ ਦੇ ਦਿੱਤਾ ਵੀ ਜੇਕਰ ਤੁਸੀਂ ਕਹਿੰਦੇ ਜੀ ਅਸੀਂ ਇੱਥੇ ਆਣ ਕੇ ਡਰਿੱਲ ਕਰਨੀ ਹੈ, ਡਰਿੱਲ ਭਾਵੇਂ ਲੱਖ ਵਾਰੀ ਕਰ ਲਿਓ, ਕਿਤੇ ਇਹ ਨਾ ਹੋਵੇ ਵੀ ਡਰਿੱਲ ਦਾ ਬੇਟੀ ਨਿਕਲ ਜਾਵੇ, ਤਾਂ
ਕਿਤੇ ਗ੍ਰਿੱਲ ਹੋ ਜਾਓ। ਹਾਂ
ਗ੍ਰਿੱਲ ਨਾ ਹੋ ਜਾਓ,
ਕਰ ਦਿਓ ਤੇ ਗ੍ਰਿੱਲ ਹੋ ਜਾਓ।
ਬਾਬਾ ਜੀ ਸਿੰਘ ਜੀ, ਇਹ ਬੜੀ ਸੋਚਣ ਵਾਲੀ ਗੱਲ ਹੈ ਪੰਜਾਬੀਆਂ ਨੂੰ, 15 ਅਗਸਤ ਦਿਨ ਹੋਵੇ,
ਪੰਜਾਬੀਆਂ ਤਾਂ ਭਗਵੰਤ ਮਾਨ, ਕੇਜਰੀਵਾਲ, ਬਾਦਲ, ਕੈਪਟਨ ਅਹੀ ਨਹੀਂ ਖੜਾ ਛੱਡਦੇ
ਆਟੇ ਚੌਲ ਤੋਂ,
ਆਟਾ ਚੌਲ 2 ਰੁਪਏ ਕਿਲੋ, ਆਟਾ 2 ਰੁਪਏ ਕਿਲੋ, ਦਾਲ ਨੀਲੇ ਪੀਲੇ ਕਾਰਡ ਅਹੀ ਨਹੀਂ ਖੜਾ ਛੱਡਦੇ।
ਮੈਂ ਹੋਰ ਵੀ ਤੁਹਾਨੂੰ ਗੱਲ ਦੱਸ ਦੇਣਾ, ਚਲੋ ਹੁਣ ਚਾਈਨਾ ਤੋਂ ਸਿੱਧਾ ਤੁਸੀਂ ਭਗਵੰਤ ਮਾਨ ਲੈ ਆਏ, ਇਹੀ ਭਗਵੰਤ ਮਾਨ ਹੋਣੀ ਸੀਗੇ ਜਿਹੜੇ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਨੌਕਰੀ ਦੇ ਦਿਓ ਜੀ ਤੁਸੀਂ,
ਕਾਰਡ ਲੈ ਕੇ
ਕੀ ਕਰਨਾ, ਪੀਲੇ ਕਾਰਡ ਬਣਾ ਕੇ ਕੀ ਕਰਨਾ। ਹੁਣ ਪਤਾ ਕੀ ਕਹਿੰਦੇ, ਬਾਦਲਾਂ ਨੇ ਤਾਂ ਪਾਣੀ 'ਚ ਚੱਲਣ ਵਾਲੀ ਬੱਸ ਬਣਾਈ ਸੀ, ਉਹ ਕਹਿੰਦੇ ਜੀ ਇੱਕ ਗੱਡੀ ਆਊਗੀ ਜਿਹਦੇ ਉੱਤੇ ਲਿਖਿਆ ਹੋਊਗਾ ਗਰੀਬਾਂ ਦੀ ਗੱਡੀ, ਆਟਾ ਲੈਣਾ ਹੋਇਆ ਆਟਾ ਲੈ ਲਿਓ, ਕਿਲੋ ਚੌਲ ਦਾਣੇ ਲੈਣੇ ਹੋਏ ਦਾਣੇ ਲੈ ਲਿਓ, ਉੱਥੇ ਪੀ ਕੇ ਦੇ ਦੂਗੀ। ਬਾਦਲਾਂ ਨੇ ਤਾਂ ਚਲਾਈ ਸੀ ਪਾਣੀ 'ਚ ਚੱਲਣ ਵਾਲੀ ਬੱਸ, ਇਹਨਾਂ ਨੇ ਮੈਨੂੰ ਲੱਗਦਾ ਵੀ BMW ਗੱਡੀ ਚਲਾਤੀ, ਦੇਖੋ ਕਿੱਡੀ ਤਰੱਕੀ ਕੀਤੀ ਹੈ, ਆਟਾ ਘਰੇ
ਮੁਹੱਲਾ ਕਲੀਨਿਕ 'ਚ ਵੀ 2 ਦਿਨ ਡਾਕਟਰ ਭੱਜ ਗਏ ਨੇ, ਉਹਨਾਂ ਦੀ ਫੜੋਫੜੀ ਜਿਹੜੀ ਆ ਉਹ ਜਾਰੀ ਹੈ ਮੈਨੂੰ ਲੱਗਦਾ। ਮੁਹੱਲਾ ਕਲੀਨਿਕ 'ਚੋਂ ਵੀ ਭਗਵੰਤ ਮਾਨ ਦੇ ਜਿਹੜੇ 2-3 ਡਾਕਟਰ ਰੋਪੜ ਦੇ ਸੀਗੇ, ਉਹ ਕਹਿੰਦੇ ਉਹ ਭਰਾਵੋ ਸਾਡੇ ਕੋਲੋਂ ਨਹੀਂ ਇਹਦੇ ਟੀਕੇ ਲੱਗਦੇ ਤੁਹਾਡੇ, ਅਤੇ ਉਹ ਛੱਡ ਕੇ ਜਿਹੜੇ ਚਲੇ ਗਏ ਨੇ। ਸੋ ਹੋਰ ਇਹਦੇ ਮਸਲੇ ਦੇ ਉੱਤੇ ਮੈਂ ਜਿਹੜੀ ਆ ਗੱਲਬਾਤ ਕਰਨੀ ਚਾਹੁੰਦਾ, ਰੈਫਰੈਂਡਮ 'ਤੇ ਆ ਜਾਈਏ, ਕਿਉਂਕਿ 18 ਸਤੰਬਰ ਨੂੰ ਵੋਟਾਂ ਪੈਣੀਆਂ ਨੇ। ਜਤਿੰਦਰ ਸਿੰਘ ਗਰੇਵਾਲ, ਤੁਹਾਡਾ ਇਹ ਪਿੰਡ ਆ, ਅਤੇ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਪਿੰਡ ਵਾਲੇ ਤੁਹਾਡਾ ਸਾਥ ਦੇਣਗੇ?
ਪੂਰਾ ਸਾਥ ਦੇਣਗੇ, ਜਿੱਥੇ ਵੀ ਅਸੀਂ ਜਾਂਦੇ ਹਾਂ, ਜਿਹਨੂੰ ਅਸੀਂ ਫਲਾਇਰ ਫੜਾਉਂਦੇ ਹਾਂ, ਕਹਿੰਦੇ ਸਾਨੂੰ ਪੂਰਾ ਪਤਾ ਕੀ ਹੋ ਰਿਹਾ, ਸਾਨੂੰ ਪੂਰੀ ਆਸ ਆ ਵੀ ਅਸੀਂ ਆਜ਼ਾਦ ਹੋਈਏ ਅਤੇ ਆਪਦਾ ਘਰ ਪਾਈਏ। ਮੈਂ ਹਜੇ ਤੱਕ ਕੋਈ ਮੁੰਡਾ ਕੁੜੀ ਜਿਹਨੂੰ ਮਿਲਦਾ ਵਾ, ਕਦੇ ਤਾਂ ਕਿਸੇ ਤੋਂ ਨਹੀਂ ਸੁਣਿਆ, ਨਹੀਂ ਅਸੀਂ ਪੰਜਾਬੀ ਸਿੱਖ ਹਾਂ ਅਤੇ ਅਸੀਂ ਇੰਡੀਆ 'ਚ ਰਹਿਣਾ ਚਾਹੁੰਦੇ ਹਾਂ। ਹਾਂ, ਜੇ ਕੋਈ ਆਇਆ ਹੋਇਆ ਵਾ, ਅਗੇਨ ਕੋਈ ਪਾੜ ਨਹੀਂ, ਪਰ ਕੋਈ ਹੋਰ ਕਮਿਊਨਿਟੀ ਦਾ ਕੋਈ ਆਇਆ ਹੋਇਆ, ਉਹਨੂੰ ਅਸੀਂ ਫਲਾਇਰ ਦਿੰਦੇ ਹਾਂ, ਉਹ ਕਈ ਵਾਰੀ ਵਿਚਾਰ ਕਰਦਾ ਵੀ ਸਾਡਾ ਕੀ ਬਣੂਗਾ, ਇਹ ਕੀ ਹੋਊਗਾ। ਪਰ ਜਿਹੜਾ ਪੰਜਾਬੀ ਸਿੱਖ ਮੁੰਡਾ ਕੁੜੀ ਆ, ਜਿਹਨੂੰ ਪੁੱਛੋ ਤੁਸੀਂ ਕੈਨੇਡਾ ਆਏ ਕਿਉਂ, ਉਹ ਕਹਿੰਦੇ ਨੇ ਵੀ ਸਾਡਾ ਕੋਈ ਫਿਊਚਰ ਨਹੀਂ ਪੰਜਾਬ ਚ, ਉੱਥੇ ਸਤਿਆਨਾਸ਼ ਆ, ਕੁਛ ਨਹੀਂ ਸਾਡਾ ਬਣਨਾ ਉੱਥੇ। ਤੇ ਫਿਰ ਪੁੱਛਦੇ ਉਹਨਾਂ ਨੂੰ ਭਾਈ ਫਿਰ ਹੱਲ ਕੀ ਆ ਪੰਜਾਬ ਦਾ, ਵੀ ਸਾਰਾ ਨੌਜਵਾਨ ਬਾਹਰ ਆ ਜੇ? ਸਹਿਮਤ ਨੇ, ਨਹੀਂ ਇੱਦਾਂ ਨਹੀਂ ਹੋ ਸਕਦਾ। ਫਿਰ ਹੱਲ ਕੀ ਆ? ਫਿਰ ਮੰਨਦੇ ਨੇ ਵੀ ਜਿਸ ਚੀਜ਼ ਨੇ ਗੰਦ ਪਾਇਆ ਪੰਜਾਬ ਚ, ਉਹ ਚੀਜ਼ ਕਰਕੇ ਸਾਨੂੰ ਬਾਹਰ ਆਉਣਾ ਪੈਂਦਾ। ਅੱਜ ਹੱਲ ਹੈ ਉਹ ਚੀਜ਼ ਨੂੰ ਬਾਹਰ ਕੱਢੋ, ਤੇ ਉਹ ਚੀਜ਼ ਕੀ ਆ? ਉਹ ਹੈ ਇੰਡੀਆ।
ਤੁਸੀਂ ਸਾਥ ਦੀ ਗੱਲ ਕੀਤੀ ਹੈ ਬਾਬਾ ਜੈਕ ਸਿੰਘ ਜੀ, ਇਹ ਜਿੱਥੇ ਅੱਜ ਰੈਫਰੈਂਡਮ ਦੀਆਂ ਵੋਟਾਂ ਪੈਣੀਆਂ, ਜੇ ਉਸ ਸੈਂਟਰ ਦਾ ਨਾਮ ਤੁਸੀਂ ਪੁੱਛੋ ਤੇ ਉਹਦਾ ਨਾਮ ਹੈ ਸ਼ਹੀਦ ਭਾਈ ਹਰਜਿੰਦਰ ਸਿੰਘ ਪਾੜਾ। ਇਹ ਉਹ ਨੌਜਵਾਨ ਹੈ ਜਿਹੜਾ ਜਦੋਂ ਸਰੀਰ ਦੇਣਾ ਪੈਂਦਾ ਸੀ ਕੌਮ ਦੇ ਲਈ, ਉਸ ਸਮੇਂ ਮਾਲਟਨ ਦੀ ਧਰਤੀ ਤੋਂ ਪੰਜਾਬ ਚ ਜਾ ਕੇ ਆਪਣਾ ਸਰੀਰ ਦੇ ਗਿਆ। ਅੱਜ ਤਾਂ ਵੋਟਾਂ ਹੀ ਪਾਉਣੀਆਂ ਨੇ, ਅੱਜ ਨੀ ਕੋਈ ਪੰਜਾਬੀ ਰਹਿਣਾ। ਮਾਵਾਂ ਉੱਥੇ ਕਹਿੰਦੀਆਂ ਨੇ ਪੁੱਤਰੋ ਤੁਸੀਂ ਚਿੰਤਾ ਨਾ ਕਰੋ, ਬੱਸ ਮਿਲ ਜਾਵੇ ਭਾਵੇਂ ਗੱਡੀ ਲੈ ਕੇ ਆਈਏ ਤੇ ਭਾਵੇਂ ਸਾਨੂੰ ਟੈਕਸੀ ਕਾਲ ਕਰਨੀ ਪਵੇ, ਅਸੀਂ ਵੋਟ ਪਾਉਣ ਆਵਾਂਗੇ।
ਮਤਲਬ ਐਤਕੀ ਰਿਕਾਰਡ ਬਣਨਗੇ, ਟੋਰਾਂਟੋ ਤੋੜੂਗਾ ਰਿਕਾਰਡ ਲੰਡਨ ਦਾ ਤੇ ਬ੍ਰੇਸ਼ੀਆ ਦਾ?
ਬਿਲਕੁਲ ਜੀ, ਇਹ ਦੋਨਾਂ ਦਾ ਰਲਾ ਕੇ ਰਿਕਾਰਡ ਟੁੱਟੂਗਾ।
ਅੱਛਾ, ਦੋਨਾਂ ਦੀਆਂ ਵੋਟਾਂ ਮਿਲਾ ਕੇ
ਵੋਟਾਂ ਮਿਲਾ ਕੇ ਰਿਕਾਰਡ ਟੁੱਟੂਗਾ। ਕੌਮ ਦਾ ਜਿਹੜਾ ਨਾ ਕਰੀਮ ਹੈ ਕਹਿ ਲੋ, ਜਿਹੜੀ ਪੰਜਾਬ ਦੀ ਜਿਹੜੀ ਤੱਤੀ ਕਰੀਮ ਹੈ, ਜਵਾਨੀ ਹੈ, ਉਹ ਆਣ ਕੇ ਇੱਥੇ ਬੈਠੀ ਹੋਈ ਹੈ। ਉਹ ਕਹਿੰਦੇ ਜੀ ਤਿਆਰ ਬਰ ਤਿਆਰ ਆ, ਤੁਸੀਂ ਬਸ ਝੰਡਾ ਚੱਕਣ ਦੀ ਉੱਥੇ ਤਿਆਰੀ ਕਰੋ, ਗੇਟ ਖੋਲੋਗੇ ਤੇ ਤੁਹਾਨੂੰ ਲਾਈਨਾਂ ਲੱਗੀਆਂ ਦਿਖਣਗੀਆਂ। ਮਾਵਾਂ, ਬਜ਼ੁਰਗ, ਨੌਜਵਾਨ, ਬੱਚੇ ਬੱਚੀਆਂ, ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕ, ਕਮੇਟੀਆਂ ਦੂਰੋਂ ਦੂਰੋਂ ਆਉਣਗੇ। ਬਾਬਾ ਜੈਕ ਸਿੰਘ ਜੀ ਨੋਟ ਕਰ ਲਓ, ਕੱਲਾ ਬ੍ਰਾਂਪਟਨ ਨੀ, ਆਲੇ ਦੁਆਲੇ ਤੋਂ ਕਈ ਤਾਂ ਜਿਹੜੇ ਖੇਤਾਂ ਚ ਬੈਠੇ ਭਰਾ ਆ, ਉਹਨਾਂ ਦੀਆਂ ਕਾਲਾਂ ਆਉਂਦੀਆਂ ਵੀ ਭਾਜੀ ਅਸੀਂ ਕਿੰਨੇ ਕੁ ਵਜੇ ਅੱਪੜ ਜਾਈਏ, ਪਹਿਲੀ ਵੋਟ ਅਸੀਂ ਪਾਉਣੀ ਹੈ, ਲੜਾਈ ਇੱਥੇ ਤੱਕ।
ਪਹਿਲੀ ਵੋਟ ਦਾ ਵੀ ਰੌਲਾ ਬਹੁਤ ਆਵੇ। ਅੱਜ ਮੇਰੇ ਖਿਆਲ ਜਤਿੰਦਰ ਸਿੰਘ ਗਰੇਵਾਲ ਦਾ ਚਾਚਾ ਮਨਜੀਤ ਸਿੰਘ ਵੀ ਕਹਿ ਕੇ ਹਟਿਆ ਵੀ ਪਹਿਲੀ ਵੋਟ ਮੈਂ ਪਾਣੀ ਆ। ਮੈਂ ਕਿਹਾ ਤਾਂ ਪਤਾ ਲੱਗੂਗਾ। ਸੋ ਜੀ ਆਪਾਂ ਐਡ ਪਲੇ ਕਰ ਦਿੰਦੇ ਹਾਂ। ਸੋ ਮੈਂ ਟੀਮ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਐਡ ਜਿਹੜੀ ਆ ਉਹ ਪਲੇ ਕਰ ਦਿਓ। 18 ਸਤੰਬਰ ਨੂੰ ਬ੍ਰੈਂਪਟਨ ਦੇ ਵਿੱਚ ਖਾਲਿਸਤਾਨ ਦੀਆਂ ਵੋਟਾਂ ਪੈਣੀਆਂ ਨੇ ਜਾਣਕਾਰੀ ਦੇ ਤਹਿਤ।
ਤੇ ਮੈਂ ਦੱਸਣਾ ਚਾਹੁੰਦਾ ਭਾਜੀ, ਜੇ ਕਿਸੇ ਨੂੰ ਪਤਾ ਨੀਗਾ, ਉਹ ਹੈਗਾ ਬੋਵੇਰਡ ਤੇ ਆਪਣੇ ਕੈਸਲ ਮੋਰ, ਉੱਥੇ ਲਾਇਬ੍ਰੇਰੀ ਆ, ਸਾਰਿਆਂ ਨੂੰ ਪਤਾ ਕਮਿਊਨਿਟੀ ਸੈਂਟਰ ਗੋਰ ਰੋਡ ਤੇ ਕੈਸਲ ਮੋਰ ਦੇ ਉੱਪਰ, ਜਿਹੜੀ ਬਵੇਰਡ ਬਣ ਜਾਂਦੀ ਹੈ ਕੈਸਲ ਮੋਰ, ਗੋਰ ਰੋਡ ਤੇ ਕੈਸਲ ਮੋਰ ਦੇ ਕੋਰਨਰ ਤੇ ਲਾਇਬ੍ਰੇਰੀ ਆ, ਉੱਥੇ ਵੋਟਾਂ ਪੈਣੀਆਂ
ਜੀ। ਯੂਕੇ, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ। ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬ੍ਰੈਂਪਟਨ ਵਿੱਚ ਲੱਗੇਗਾ। ਬ੍ਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਪਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡਲਸ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2629 ਜਾਂ 437-423-2626। ਜੀ ਧੰਨਵਾਦ ਆ ਜੀ, ਤੁਸੀਂ ਸੁਣ ਕੇ ਹਟੇ ਹੋ ਵੋਟਾਂ ਦੇ ਬਾਰੇ ਜਾਣਕਾਰੀ। ਰਾਜਨੀਤਿਕ ਵਿਚਾਰ ਦੇ ਉੱਤੇ ਵੋਟਾਂ ਪੈਣੀਆਂ ਨੇ। ਸੋ ਰਾਜਨੀਤਿਕ ਵਿਚਾਰਾਂ ਦੇ ਇਸ਼ੂ ਦੇ ਉੱਤੇ ਲੋਕਾਂ ਨੂੰ ਘਰੋਂ ਕੱਢਣਾ ਸਭ ਤੋਂ ਬੜਾ ਦੁਨੀਆਂ ਦਾ ਔਖਾ ਕੰਮ ਆ। ਇਟਸ ਅ ਮੋਸਟ ਹਾਰਡ ਥਿੰਗਸ ਟੂ ਡੂ ਵੀ ਲੋਕਾਂ ਨੂੰ ਕਿਸੇ ਇੱਕ ਪੋਲੀਟੀਕਲ ਇਸ਼ੂ ਦੇ ਉੱਤੇ ਘਰੋਂ ਕੱਢ ਕੇ ਸੜਕਾਂ 'ਤੇ ਲੈ ਕੇ ਆਉਣਾ ਡਿਫਰੈਂਟ ਸਟੋਰੀ ਹੁੰਦਾ। ਤੁਸੀਂ ਮੇਲਾ ਦੇਖਣ ਜਾਣਾ ਡਿਫਰੈਂਟ ਸਟੋਰੀ ਹੈ, ਨਗਰ ਕੀਰਤਨ 'ਤੇ ਜਾਣਾ ਡਿਫਰੈਂਟ ਸਟੋਰੀ ਆ, ਤੁਸੀਂ ਕੋਈ ਕਾਨਸਰਟ 'ਤੇ ਗੀਤ ਵਾਲਾ ਗੀਤ ਸੁਣਨ ਜਾਣਾ। ਰਾਜਨੀਤਿਕ ਵਿਚਾਰਾਂ ਦੇ ਉੱਤੇ ਜਿੱਥੇ ਤੱਤੀ ਤੱਤੀਆਂ ਹਵਾ ਚੱਲਦੀਆਂ ਹੋਣ, ਜਿੱਥੇ ਆਪਣੀਆਂ ਰੋਜ਼ ਖਬਰਾਂ ਡਰਾਉਣ ਦੀਆਂ ਚੱਲਦੀਆਂ ਹੋਣ, ਇਹਨੂੰ ਚੱਕ ਲਿਆਉਣਾ, ਉਹਨੂੰ ਚੱਕ ਲਿਆਉਣਾ, ਅਤੇ ਜਿੱਥੇ ਪੈਰਲਰ ਬਿਲੀਅਨਸ ਆਫ ਡਾਲਰਸ ਦੀ ਜਿਹੜੀ ਆ ਲਾਬੀ ਜਿਹੜੀ ਆ ਪੈਰਲਰ ਹੁੰਦੀ ਹੋਵੇ ਇਸ ਇਸ਼ੂ ਨੂੰ ਕਰਬ ਕਰਨ ਲਈ, ਡਰੇਲ ਕਰਨ ਦੇ ਲਈ, ਜਾਂ ਇਸ ਨੂੰ ਜਿਹੜਾ ਆ ਮਤਲਬ ਸਾਈਡਲਾਈਨ ਕਰਨ ਦੇ ਲਈ, ਪਰ ਫਿਰ ਵੀ ਸਕਸੈਸਫੁੱਲ ਜਿਹੜੀ ਆ ਉਹ ਹੋ ਰਹੀ ਆ ਕੰਪੇਨ। ਲੰਡਨ ਤੋਂ ਸ਼ੁਰੂ ਹੋਈ 31 ਅਕਤੂਬਰ, ਜਿਹੜੇ ਸਾਡੇ ਲਿਸਨਰਸ ਨੇ ਦੱਸ ਦੇਣਾ ਚਾਹੁੰਦੇ ਹਾਂ, 2020 ਦੀਆਂ ਵੋਟਾਂ ਜਿਹੜੀਆਂ ਪੈਣੀਆਂ ਸੀ ਕਰੋਨਾ ਕਰਕੇ ਪੋਸਟਪੋਨ ਕਰ ਦਿੱਤੀਆਂ ਗਈਆਂ। 2021 ਅਕਤੂਬਰ 'ਚ ਲੰਡਨ ਤੋਂ ਸ਼ੁਰੂ ਹੋਈਆਂ ਸਰਕਾਰੀ ਬਿਲਡਿੰਗ ਖੂਨ ਐਲਿਜ਼ਾਬੈਥ ਸੈਂਟਰ 'ਚ ਵੋਟਾਂ ਦਾ ਪਹਿਲਾ ਸੈਂਟਰ ਬਣਿਆ, ਅਤੇ ਉਸ ਤੋਂ ਬਾਅਦ 18 ਸੈਂਟਰ UK 'ਚ ਬਣਦੇ ਨੇ। ਫਿਰ ਉਸ ਤੋਂ ਬਾਅਦ ਜਨੇਵਾ ਦੇ ਵਿੱਚ UN ਦੇ ਬਿਲਕੁਲ ਸਾਹਮਣੇ ਵੋਟਾਂ ਪਈਆਂ। ਫਿਰ ਉਸ ਤੋਂ ਬਾਅਦ 7 ਸੈਂਟਰ ਜਿਹੜੇ ਨੇ ਇਟਲੀ 'ਚ ਬਣਦੇ ਨੇ, ਇਟਲੀ ਦੇ ਬ੍ਰੇਸ਼ੀਆ 'ਚ, ਰੋਮ, ਪੂਰਾ ਇਟਲੀ ਕਵਰ ਕਰਨ ਤੋਂ ਬਾਅਦ ਹੁਣ 4th ਮੁਲਕ ਜਿਹੜਾ ਆ ਉਹ ਕੈਨੇਡਾ ਬਣ ਚੁੱਕਾ ਹੈ। ਪੰਜਾਬ ਤੋਂ ਬਾਹਰ ਵੱਡੀ ਵਸੋ ਜੇ ਕਿਤੇ ਵੱਸਦੀ ਆ ਤਾਂ ਉਹ ਕੈਨੇਡਾ ਦੇ ਵਿੱਚ ਵੱਸਦੀ ਆ। ਜਤਿੰਦਰ ਸਿੰਘ ਜੀ ਗਰੇਵਾਲ ਸਾਹਿਬ, ਤੁਹਾਡੇ ਕੋਲ 1 ਮਿੰਟ ਆ, ਕੀ ਕਹਿਣਾ ਚਾਹੁੰਦੇ ਹੋ?
ਜੀ ਮੈਂ ਆਪਣੇ ਸਾਰੇ ਭੈਣਾਂ ਭਰਾਵਾਂ ਨੂੰ ਜਿਹੜੇ ਮੇਰੀ ਆਵਾਜ਼ ਸੁਣ ਰਹੇ ਉਹਨਾਂ ਨੂੰ ਕਹਿਣਾ ਚਾਹੁੰਦਾ ਵਾਂ ਵੀ ਦੇਖੋ ਤੁਸੀਂ ਆਪ ਆਇਓ, ਪਰ ਤੁਹਾਡਾ ਫਰਜ਼ ਬਣਦਾ ਵਾ ਵੀ ਆਪਦੇ ਪਰਿਵਾਰ ਨੂੰ, ਆਪਦੇ ਜਾਣ ਪਛਾਣ ਵਾਲਿਆਂ ਨੂੰ, ਆਪਦੇ ਮਿੱਤਰਾਂ ਨੂੰ ਵੀ ਨਾਲ ਲੈ ਕੇ ਆਇਓ, ਕਿਉਂਕਿ ਇਹ ਲੜਾਈ ਇਕੱਲੇ ਤੁਹਾਡੀ ਨਹੀਂ, ਇਹ ਆਪਣੇ ਸਾਰਿਆਂ ਦੀ ਲੜਾਈ ਹੈ ਅਤੇ ਸ਼ਾਇਦ ਅਸੀਂ ਉਹਨਾਂ ਤੱਕ ਨਾ ਪਹੁੰਚ ਸਕੀਏ। ਉਹਨਾਂ ਨੂੰ ਸਮਝਾਵੋ ਵੀ ਇਹ ਵੋਟਾਂ ਨਾਲ ਦੇਸ਼ ਬਣਦੇ ਨੇ। ਅੱਜ ਦੇ ਸਮੇਂ ਦੇ ਵਿੱਚ ਇੰਡੀਆ ਸਭ ਕੁਝ ਕਰ ਰਿਹਾ ਪਰ ਰੋਕਣ ਨੂੰ ਪਰੇ ਰੋਕਣੀ ਨਹੀਂ। ਇਹ ਮੂਵਮੈਂਟ ਦੁਨੀਆ ਦੇ ਵਿੱਚ ਜਾਰੀ ਆ ਅਤੇ ਜਦੋਂ ਬ੍ਰੈਂਪਟਨ ਦਾ ਸਮਾਂ ਆਇਆ ਵਾ ਆਪਾਂ ਇਹ ਓਪਰਚੁਨਿਟੀ ਲਾ ਕੇ ਵੋਟ ਆਪਣੀ ਪਾਉਣੀ ਆ। ਕਿਉਂਕਿ ਮੈਂ ਤੁਹਾਨੂੰ ਗਰੰਟੀ ਕਰਨਾ 20-30 ਸਾਲਾਂ ਦੇ ਵਿੱਚ ਤੁਹਾਡੇ ਬੱਚਿਆਂ ਨੇ ਤੁਹਾਡੇ ਪੋਤਿਆਂ ਨੇ ਪੁੱਛਣਾ ਤੁਹਾਨੂੰ ਵੀ ਤੁਸੀਂ ਉਸ ਸਮੇਂ ਕੀ ਕੀਤਾ ਸੀ, ਦੱਸੋ ਸਾਨੂੰ।
ਜਿਵੇਂ ਅਸੀਂ ਉਹਨੂੰ ਪੁੱਛਦੇ ਹਾਂ, ਬਲਦੇਵ ਸਿੰਘ ਨੂੰ ਪੁੱਛਦੇ ਹਾਂ ਜੀ, ਮਾਟਰ ਤਾਰਾ ਸਿੰਘ ਨੂੰ ਪੁੱਛਦੇ ਹਾਂ ਵੀ ਸਾਡੀ ਬੇੜੀ 'ਚ ਵੱਟੇ ਪਾ ਗਿਆ ਤਾ।
ਐਗਜੈਕਟਲੀ, ਪਰ ਆਈ ਮੀਨ ਦੇਖੋ ਮੈਂ ਆਪਦੇ ਗ੍ਰੈਂਡਫਾਦਰ ਨੂੰ ਆਲਵੇਜ਼ ਪੁੱਛਦਾ ਸੀਗਾ ਵੀ ਜਦੋਂ ਪੰਜਾਬ ਪਾੜਿਆ ਗਿਆ ਸੀ ਪਾਕਿਸਤਾਨ ਅਤੇ ਇੰਡੀਆ ਦੇ ਵਿੱਚ ਤੁਸੀਂ ਕੀ ਕੀਤਾ ਸੀ, ਤੁਸੀਂ ਕਿੱਥੇ ਸੀ, ਅਤੇ ਸਟੋਰੀਆਂ ਨੂੰ ਦੱਸੀਆਂ ਜਾਂਦੀਆਂ ਕੀ ਕੁਛ ਹੋਇਆ ਸੀ, ਅਸੀਂ ਓਰਿਜਨਲੀ ਕਿੱਥੋਂ ਆਏ ਸੀ, ਕਿਵੇਂ ਆਏ ਸੀ। ਇਹ ਹਿਸਟੋਰਿਕ ਮੂਮੈਂਟ ਆ, ਆਉਣ ਵਾਲੀ ਪੀੜ੍ਹੀਆਂ ਨੇ ਤੁਹਾਨੂੰ ਪੁੱਛਣਾ ਜੀ, ਆਪਰਚੁਨਿਟੀ ਮਿਸ ਨਾ ਕਰਿਓ
ਜੀ। ਬਿਲਕੁਲ ਜੀ ਜੀ, ਵਿਕਰਮ ਭਾਅ ਜੀ ਕੀ ਕਹਿਣਾ ਚਾਹੁੰਦੇ ਹੋ?
ਬਿਲਕੁਲ ਜੀ, ਬਾਬਾ ਜੈਕ ਸਿੰਘ ਜੀ, ਮੀਡੀਆ ਜਿਹੜਾ ਉਹ ਡੈਮੋਕ੍ਰੇਸੀ ਦਾ ਧੁਰਾ ਹੁੰਦਾ ਹੈ ਅਤੇ ਮੈਂ ਕੈਨੇਡੀਅਨ ਮੀਡੀਆ ਜਿਹਦੇ ਬੜੇ ਸਵਾਲ ਸੀ, ਅੱਜ ਕੱਲ੍ਹ ਤਾਂ ਸੁਣਨੀ ਹੋਇਆ ਪਿਆ। ਮੈਂ ਪੰਜਾਬ ਦੇ ਨੌਜਵਾਨਾਂ ਨੂੰ ਕਹਿੰਦਾ ਕਰੋ ਕਾਲਾਂ, ਸਾਰੇ ਮੀਡੀਆ ਨੂੰ ਕਹਿ ਜੀ ਆ ਗਏ ਨੇ ਹੁਣ ਰੈਫਰੈਂਡਮ ਵਾਲੇ, ਮਾਲਟਨ ਦੇ ਵਿੱਚ ਵੋਟਾਂ ਪੈਣ ਡੀਆਂ ਨੇ, ਕਰ ਲਓ ਸਵਾਲ ਹੁਣ ਜਿੰਨੇ ਸਵਾਲ ਸੀ। ਇਕੱਲੇ ਇਕੱਲੇ ਦਾ ਸਵਾਲ ਦਾ ਜਵਾਬ ਦੇਣ ਲਈ ਰੈਫਰੈਂਡਮ ਦੀ ਟੀਮ ਦਿਨ ਰਾਤ ਮਾਲਟਨ ਦੀਆਂ ਗਲੀਆਂ ਦੇ ਵਿੱਚ ਖੜੀ ਹੋਈ ਹੈ। ਹਰੇਕ ਮੀਡੀਆ ਪੱਤਰਕਾਰ ਨੂੰ ਖੁੱਲ੍ਹਾ ਸੱਦਾ ਹੈ ਜੀ, ਜਿੰਨੇ ਕੁ ਤੁਹਾਡੇ ਸਵਾਲ ਹੈ ਲੈ ਆਓ, ਕਰ ਦਿੰਦੇ ਹਾਂ ਸੰਗਤੀ ਰੂਪ ਦੇ ਵਿੱਚ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ। ਕੌਮ ਖੜੀ ਹੈ ਆਜ਼ਾਦੀ ਦੇ ਨਾਲ, ਸਾਰੇ ਤਿਆਰ ਬਰ ਤਿਆਰ ਹੋ ਕੇ 18 ਤਰੀਕ ਨੂੰ ਗੌਰਮਿਡੋ ਦੇ ਉੱਤੇ ਪੁੱਜ ਕੇ ਆਪਾਂ ਯੈਸ ਦੇ ਵਿੱਚ ਵੋਟ ਪਾਉਣੀ ਹੈ ਜੀ, ਸੰਗਤ ਜੀ, ਯੈਸ ਦੇ ਵਿੱਚ ਪੰਜਾਬ ਦੇ ਹੱਕ 'ਚ ਵੋਟ ਪਾਉਣੀ ਹੈ
ਜੀ। ਬਿਲਕੁਲ ਜੀ, 18 ਸਤੰਬਰ ਨੂੰ ਪੈਣਗੀਆਂ ਵੋਟਾਂ ਪੰਜਾਬ ਦੀ ਆਜ਼ਾਦੀ ਦੇ ਵਿੱਚ। ਸੋ ਕਈ ਲੋਕ ਜਿਹੜੇ ਨੇ, ਜ਼ਰੂਰੀ ਨਹੀਂ ਹੈਗਾ, ਮੈਂ ਮੰਨਦਾ ਵੀ 95% ਤੁਹਾਡੇ ਨਾਲ ਨੇ, ਪਰ 5% ਜਿਹੜੇ ਨੇ ਖਿਲਾਫ਼ ਵੀ ਹੋ ਸਕਦੇ ਨੇ। ਸੋ 5% ਵਾਲੇ ਨੂੰ ਬੇਨਤੀ ਹੈ ਵੀ ਤੁਸੀਂ ਵੀ ਭਾਈ ਆਪਣੀ ਜਿਹੜੀ ਆ ਸ਼ਮੂਲੀਅਤ ਕਰਨੀ ਆ, ਤੁਸੀਂ ਵੀ ਵੋਟਾਂ ਜਿਹੜੀਆਂ ਨੇ ਪਾਉਣੀਆਂ ਨੇ, ਚਾਹੇ ਹਾਂ 'ਚ ਪਾਇਓ ਚਾਹੇ ਨਾ 'ਚ ਪਾਇਓ, ਤੁਹਾਡਾ ਹੱਕ ਆ, ਤੁਹਾਨੂੰ ਕੋਈ ਨਹੀਂ ਰੋਕਦਾ। ਇਹ ਤੁਸੀਂ ਆਪਣੇ ਹੱਕ ਨੂੰ ਜਿਹੜਾ ਆ ਉਹ ਤੁਸੀਂ ਜ਼ਰੂਰ ਵਰਤਣਾ ਆ। ਸੋ 18 ਸਤੰਬਰ ਦੀ ਵੇਟ ਆ ਜੀ, ਹਜੇ ਤਕਰੀਬਨ ਕੋਈ 25-26-27-28 ਦਿਨ ਪਏ ਨੇ, ਅਤੇ ਲਗਾਤਾਰ ਤੁਹਾਡੇ ਨਾਲ 770 AM ਦੇ ਉੱਤੇ ਜਿਹੜੀ ਆ ਗੱਲਬਾਤ ਇਸ ਮਸਲੇ ਦੇ ਉੱਤੇ ਹੁੰਦੀ ਰਹੇਗੀ ਇਸੇ ਤਰੀਕੇ ਦੇ ਨਾਲ। ਸੋ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਇੰਨੀਆਂ ਕੁ ਜਿਹੜੀਆਂ ਬੇਨਤੀਆਂ ਪ੍ਰਵਾਨ ਕਰਿਓ, ਅਗਲੇ ਸ਼ਨੀਵਾਰ ਸ਼ਾਮੀ 5-6 ਅਤੇ ਐਤਵਾਰ 1-2 ਵਜੇ ਤੱਕ 770 AM ਦੇ ਉੱਤੇ ਪ੍ਰੋਗਰਾਮ ਪੋਲੀਟਿਕਸ ਪੰਜਾਬ ਲੈ ਕੇ ਮੈਂ ਫਿਰ ਹਾਜ਼ਰ ਹੋਵਾਂਗਾ। ਹੁਣ ਮੈਨੂੰ ਅਤੇ ਮੇਰੇ ਗੈਸਟ ਜਤਿੰਦਰ ਸਿੰਘ ਗਰਿਆਲ, ਬਿਕਰਮਜੀਤ ਸਿੰਘ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
UK, Switzerland, ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ। ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬ੍ਰੈਂਪਟਨ ਵਿੱਚ ਲੱਗੇਗਾ। ਬ੍ਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਪਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2626 ਜਾਂ 437-423-2626।
Taza Milton Halal Food Festival,
August 21st, Sunday from 12 p.m. to 10 p.m.
Free entry, free parking, musical show with the Fakhir live performance. IA 75th celebration of Pakistan independence mil ke manate hain. Milton Community Sports Park, 805 Santa Maria Boulevard in Milton. For sponsorship and stall booking, call Amir Shamsi, 416-662-7861.
Canadian Sports Recreation Marketing di tarfo peshe khidmat hai. Fantastic Family Fun Festival. Ek wari fair aa reha hai tade apne shehar Brampton vich te naal le aa reha hai tarah tarah de chatkharedar khane, bachiyan de khel, chule, muqable, live shows, open air bazaar te cricket de shadaiyan waste azim shan cricket tournament. Zabardast tafreeh te dakhla bilkul muft 26, 27 te 28 August nu. Center Brampton H. مزید معلومات تے فری رجسٹریشن واسطے وزٹ کرو fantasticfest.com.
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज।
142 कैनेडी रोड ब्रैम्पटन 9058747171।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com QTL।